ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਔਰ ਰੱਬ ਦੇ ਭਾਣੇ ਦੇ ਵਿੱਚ ਉਸ ਦੀ ਰਜ਼ਾ ਦੇ ਵਿੱਚ ਖੁਸ਼ ਹੋਵੋਗੇ ਅਤੇ ਆਓ ਫਿਰ ਆਪਾਂ ਸਾਰੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਕੌਫ ਸਾਰਵਰ ਸਟੂਡੀਓ ਤੋਂ ਅੱਜ ਤਰੀਕ 27 ਮਾਰਚ ਦਿਨ ਸ਼ਨਿਚਰਵਾਰ 2021 ਸਨ ਚੜ੍ਹ ਚੁੱਕਾ ਹੈ ਔਰ ਸੁਬਹਾ ਦੇ 8:02 ਈਸਟਰਨ ਆਸਟ੍ਰੇਲੀਅਨ ਡੇ ਲਾਈਟ ਸੇਵਿੰਗ ਦੇ ਮੁਤਾਬਕ ਹੋ ਚੁੱਕੇ ਨੇ ਜਿਸ ਨੂੰ ਅੰਗਰੇਜ਼ੀ ਵਿੱਚ AEDT ਵੀ ਕਹਿੰਦੇ ਨੇ ਯਾਨੀ ਕਿ ਡੇ ਲਾਈਟ ਸੇਵਿੰਗ ਦਾ ਚੱਲ ਰਿਹਾ ਅਤੇ ਵੈਸੇ ਬ੍ਰਿਸਬਨ ਦੇ ਵਿੱਚ AEST ਚੱਲ ਰਿਹਾ ਯਾਨੀ ਕਿ ਆਸਟ੍ਰੇਲੀਅਨ ਈਸਟ ਸਟੈਂਡਰਡ ਟਾਈਮ ਅਤੇ ਸਿਡਨੀ ਦਾ 8:02 ਨੇ ਬ੍ਰਿਸਬਨ ਦੇ ਵਿੱਚ 7:02 ਹੈ ਐਡਲੇਡ ਦੇ ਵਿੱਚ 7:32 ਪਰਥ ਦੇ ਵਿੱਚ 5:02 ਸੁਬਹਾ ਦੇ ਚੱਲਦੇ ਹਾਂ ਨਵੀਂ ਦਿੱਲੀ 2:32 ਤੜਕੇ ਦੇ ਹੋ ਗਏ ਨੇ ਅਤੇ 9:02 ਲੰਡਨ ਦੇ ਵਿੱਚ ਹੋ ਗਏ ਨੇ ਰਾਤ ਦੇ ਸ਼ੁੱਕਰਵਾਰ ਹੀ ਚੱਲ ਰਿਹਾ ਇਹੀ ਤਰੀਕ ਅਤੇ ਦਿਨ ਚੱਲ ਰਹੇ ਨੇ ਅਮਰੀਕਾ ਮਹਾਂਦੀਪਾਂ ਦੇ ਵਿੱਚ ਈਸਟ ਕੋਸਟ ਦੇ ਉੱਤੇ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 5:02 ਨੇ ਅਤੇ ਵੈਨਕੂਵਰ ਪੱਛਮ ਅਮਰੀਕਾ ਅਤੇ LA ਦੇ ਵਿੱਚ ਵੈਸਟ ਕੋਸਟ ਦੇ ਉੱਤੇ 2:03 ਦੁਪਹਿਰ ਦੇ ਹੋਏ ਨੇ ਸੋ ਸਵਾਗਤ ਸਾਰੇ ਸਰੋਤਾ ਗਣਾਂ ਦਾ ਅੱਜ ਅਮਰੀਕ ਫਲੋਰਾ ਭਾਅ ਜੀ ਮੇਰੇ ਨਾਲ ਸ਼ਾਮਿਲ ਹੋਣਗੇ ਸਿਡਨੀ ਤੋਂ ਇਸ ਤੋਂ ਇਲਾਵਾ ਗੀਤ ਸੰਗੀਤ ਸੁਣਾਵਾਂਗੇ ਤੁਹਾਨੂੰ ਸੋਹਣੇ ਗੀਤ ਔਰ ਵਿਚਾਰਾਂ ਹੋਣਗੀਆਂ ਜਾਣਕਾਰੀਆਂ ਨਾਲ ਭਰਪੂਰ ਪ੍ਰੋਗਰਾਮ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ 2 ਘੰਟੇ ਜਿਹੜੇ ਤੁਸੀਂ ਸਾਡੇ ਨਾਲ ਬਿਤਾਉਂਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਤੁਸੀਂ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰ ਰਹੇ ਹੋ ਪਾਠ ਵੀ ਕਰ ਰਹੇ ਹੋ ਨਾਲ ਪਰ ਇਹ ਜਿਹੜਾ ਸਮਾਂ ਆ ਇਸ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਾਣਕਾਰੀਆਂ ਲਾਹਾ ਲੈ ਸਕੀਏ ਇੱਕ ਦੂਜੇ ਨਾਲ ਗਿਆਨ ਦਾ ਆਦਾਨ ਪ੍ਰਦਾਨ ਗੱਲਾਂ ਬਾਤਾਂ ਹਾਸਾ ਮਜ਼ਾਕ ਵੀ ਕਰਾਂਗੇ ਅੱਜ ਪ੍ਰੋਗਰਾਮ ਦੇ ਵਿੱਚ ਮੈਂ ਕਈ ਦਿਨਾਂ ਤੋਂ ਸੋਚਦਾ ਸੀ ਵੀ ਇੱਕ ਟੋਪਿਕ 'ਤੇ ਗੱਲ ਕਰਨ ਦੀ ਅੱਜ ਫਿਰ ਮੈਂ ਵਿਚਾਰ ਬਣਾ ਹੀ ਲਿਆ ਕਿ ਉਹ 'ਤੇ ਗੱਲ ਕਰੀਏ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਜਿੱਤਾਂ ਜਿੱਤ ਦੀ ਆਸ ਰੱਖਦਾ ਚਾਹੀਦੀ ਵੀ ਆ ਫੋਕਸ ਚਾਹੀਦਾ ਪਰ ਜਿੱਤ ਕੇ ਫਿਰ ਕੀ ਜਦੋਂ ਬੰਦਾ ਜਿੱਤ ਜਾਂਦਾ ਤਾਂ ਫਿਰ ਕੀ ਕਰਨਾ ਆ ਉਸ ਦੇ ਵੀ ਕਾਇਦੇ ਕਾਨੂੰਨ ਹੁੰਦੇ ਨੇ ਉਸ ਜਿੱਤ ਨੂੰ ਗ੍ਰੇਸਫੁੱਲ ਬਣਾਉਣਾ ਜਾਂ ਘਿਰਣਾ ਵਾਲਾ ਜਿਹੜਾ ਬੰਦਾ ਜਿੱਤ ਕੇ ਫਿਰ ਉਸ ਨੂੰ ਓਵਰ ਸੈਲੀਬ੍ਰੇਟ ਕਰਦਾ ਆ ਉਹ ਘਿਰਣਾ ਦਾ ਪਾਤਰ ਬਣਦਾ ਹੈ ਉਹ ਗਾਂ ਹੋਰ ਦੁਸ਼ਮਣ ਪੈਦਾ ਕਰਦਾ ਹੈ ਜਿਹੜਾ ਬੰਦਾ ਜਿੱਤ ਕੇ ਆਪਣੇ ਆਪ ਨੂੰ ਕੰਟਰੋਲ 'ਚ ਰੱਖਦਾ ਕਾਬੂ 'ਚ ਰੱਖਦਾ ਨਿਮਾਣ ਰੱਖਦਾ ਆ ਉਹ ਬੰਦਾ ਲੈਜੈਂਡ ਬਣਦਾ ਹੈ ਇਸ ਦੀ ਆਪਾਂ ਉਦਾਹਰਣਾਂ 'ਚ ਲਵਾਂਗੇ ਅ ਗੁੱਡ ਲੂਜ਼ਰ ਅ ਬੈਡ ਲੂਜ਼ਰ ਦੀ ਗੱਲ ਕਰਾਂਗੇ। ਇਸੇ ਤਰ੍ਹਾਂ ਹਾਰਨ ਵਾਲਾ ਆ, ਕਈ ਵਾਰੀ ਪਤਾ ਹੁੰਦਾ ਹਾਰਨਾ ਆ ਪਰ ਫਿਰ ਵੀ ਮੈਦਾਨੋਂ ਨਹੀਂ ਭੱਜਦੇ, ਛੱਡਦੇ ਨਹੀਂ, ਔਰ ਹਾਰ ਕੇ ਈਨ ਵੀ ਨਹੀਂ ਮੰਨਦੇ ਫਿਰ, ਔਰ ਹਾਰ ਕੇ ਹਾਰ ਸਵੀਕਾਰ ਕਰਕੇ ਫਿਰ ਉਹ ਬੈਡ ਲੂਜ਼ਰ ਵੀ ਨਹੀਂ ਬਣਦੇ। ਮੇਰੇ ਨਾਲ ਆਹ ਹੋ ਗਿਆ ਜੀ, ਮੇਰਾ ਤਾਂ ਜੀ ਜਿਸ ਤਰ੍ਹਾਂ ਅਸੀਂ ਸਕੂਲਾਂ 'ਚ ਭੱਜਦੇ ਹੁੰਦੇ ਸੀ ਨਾ ਰੇਸਾਂ ਦੇ ਵਿੱਚ, ਅਤੇ ਜਿਹੜੀ ਤਾਂ ਜਿੱਤ ਜਾਣਾ ਉਹਨੀ ਤਾਂ ਖੁਸ਼ੀ ਮਨਾਉਣੀ, ਅਤੇ ਅਸੀਂ ਫਿਰ ਦੂਜਿਆਂ ਨੇ ਇੱਕ ਦੂਜੇ ਨੂੰ ਕਰੀ ਜਾਣਾ। ਉਹ ਮੇਰਾ ਤਾਂ ਨਾ ਜੀ ਮੇਰਾ ਤਾਂ ਗੱਟਾ ਮੈਨੂੰ ਠਿੱਬੀ ਦੇ ਦਿੱਤੀ ਜੀ, ਹੈ ਨਾ, ਅਤੇ ਮੈਨੂੰ ਹੁਣ ਲਾ ਤਾ ਦੂਜੇ ਪਾਸੇ, ਉੱਧਰ ਗਰਾਊਂਡ ਠੀਕ ਨਹੀਂ ਸੀਗੀ, ਮੈਂ ਤਾਂ ਪਿੱਛੇ ਰਹਿ ਗਿਆ, ਹੈ ਨਾ, ਅਤੇ ਮੈਨੂੰ ਮੇਰੇ ਜੀ ਹੁਣ ਕਮੀਜ਼ ਖਿੱਚ ਲਈ। ਫਿਰ ਮਤਲਬ 3600 ਬਹਾਨੇ ਹਾਰਨ ਦੇ, ਉੱਧਰ ਜਿੱਤ ਜਾਣਾ ਸੀ ਮੈਂ ਜੇ ਮੇਰੇ ਨਾ ਮਤਲਬ ਕਮੀਜ਼ ਨਾ ਖਿੱਚਦਾ ਉਹ, ਤਾਂ ਕਰਕੇ ਮੈਂ ਜਿੱਤ ਜਾਣਾ ਸੀ। ਸੋ ਇਹ ਹੈਗਾ ਬੈਡ ਲੂਜ਼ਰ, ਇਹ ਤਾਂ ਛੋਟੀ ਉਦਾਹਰਨ ਹੈ, ਤੁਹਾਨੂੰ ਵੱਡੀਆਂ ਐਗਜ਼ਾਮਪਲਸ ਅੱਜ ਦਿੰਦੇ ਹਾਂ। ਗੁੱਡ ਲੂਜ਼ਰ ਗੁੱਡ ਵਿਨਰ ਕੌਣ ਨੇ? ਹਜ਼ਰਤ ਮੁਹੰਮਦ ਦੀ ਗੱਲ ਕਰਦੇ ਹਾਂ, ਮੁਹੰਮਦ ਸਾਹਿਬ ਦੀ। ਸ਼ਾਇਦ ਜਰੂਸਲਮ 'ਤੇ ਉਹਨਾਂ ਨੇ ਘੇਰਾਬੰਦੀ ਕੀਤੀ, ਅਸੀਜ ਆਫ ਜਰੂਸਲਮ ਮੇਰਾ ਖਿਆਲ ਹੈ, ਅਤੇ ਅਕਸਰ ਜਦੋਂ ਲੜਾਈਆਂ ਹੁੰਦੀਆਂ ਇਸ ਤਰ੍ਹਾਂ ਅੜਫਾਸ ਹੁੰਦੀ ਹੈ ਤਾਂ ਅਖੀਰ ਨੂੰ ਜਦੋਂ ਫੌਜ ਜਿੱਤਦੀ ਹੈ, ਕਿਲਾ ਢਹਿੰਦਾ ਆ, ਸ਼ਹਿਰ ਦੇ ਵਿੱਚ ਵੜਦੇ ਨੇ ਦੁਸ਼ਮਣ, ਤਾਂ ਉਹ ਘਾਣ ਕਰਦੇ ਨੇ ਲੋਕਾਂ ਦਾ, ਮਾਰਦੇ ਨੇ ਉਹਨਾਂ ਨੂੰ, ਬਲਾਤਕਾਰ ਹੁੰਦੇ ਨੇ, ਲੁੱਟਾਂ ਖਵਾਉਂਦੀਆਂ ਨੇ ਫੌਜੀ, ਕਿਉਂਕਿ ਜਿਹੜੇ ਬਾਹਰ ਬੈਠੇ ਹੁੰਦੇ ਉਹ ਇਸੇ ਆਸਤੇ, ਉਹਨਾਂ ਨੂੰ ਕਿਹੜੀ ਤਨਖਾਹ ਮਿਲਦੀ ਹੁੰਦੀ ਸੀ, ਇਸੇ ਆਸਤੇ ਸੀ ਵੀ ਜਿਹੜੇ ਲੁੱਟਦਾ ਸਮਾਨ ਹੈ ਉਹ ਵੰਡਣਾ ਆ, ਜਨਾਨੀਆਂ ਚੱਕ ਲੈਣੀਆਂ, ਬੱਚੇ ਅਤੇ ਮਰਦ ਮਾਰ ਦੇਣੇ ਨੇ। ਅਤੇ 8-9 ਮਹੀਨੇ ਦੀ ਘੇਰਾਬੰਦੀ ਤੋਂ ਬਾਅਦ ਜਦੋਂ ਗੜ੍ਹ ਟੁੱਟਿਆ ਅਤੇ ਅੰਦਰ ਗਈਆਂ ਫੌਜਾਂ, ਅਤੇ ਸਾਰੇ ਲੋਕ ਔਰਤਾਂ ਸਹਿਮੇ ਬੈਠੇ ਸਨ ਕਿ ਹੁਣ ਜੋ ਭਾਣਾ ਵਰਤਣਾ, ਉਹਨਾਂ ਨੂੰ ਪਤਾ ਹੀ ਸੀਗਾ ਕੀ ਹੋਣਾ। ਉਸੇ ਵੇਲੇ ਅੰਦਰ ਜਾ ਕੇ ਲੋਕ ਇਕੱਠੇ ਕੀਤੇ, ਡਰੇ ਹੋਏ ਸੀ ਸਾਰੇ, ਤਾਂ ਮੁਹੰਮਦ ਸਾਹਿਬ ਨੇ ਇਹ ਕਿਹਾ ਵੀ ਕਿਸੇ ਨੂੰ ਕੋਈ ਟੱਚ ਨਹੀਂ ਕਰੇਗਾ, ਹੱਥ ਨਹੀਂ ਲਾਏਗਾ ਕਿਸੇ ਨੂੰ ਕੋਈ, ਇਹ ਜਿਹੜੇ ਜ਼ਖਮੀ ਆ ਇਹਨਾਂ ਦੀ ਮੱਲਮ ਪੱਟੀ ਕਰੋ, ਕਿਉਂਕਿ ਖਾਣਾ ਹੈ ਨਹੀਂ, ਇਹ ਭੁੱਖੇ 'ਤੇ ਆਏ ਆ, ਬਾਹਰੋਂ ਅਸੀਂ ਬੰਦ ਕੀਤਾ ਸੀ ਖਾਣਾ ਪਾਣੀ, ਇਹਨਾਂ ਨੂੰ ਖਿਲਾਓ ਪਿਲਾਓ, ਇਹਨਾਂ ਸਾਰਿਆਂ ਨੂੰ ਲੰਗਰ ਲਾਓ, ਖਿਲਾਓ ਇਹਨਾਂ ਨੂੰ, ਔਰ ਇਹਨਾਂ ਦੀ ਸਾਰ ਲਾਓ। ਔਰ ਸਾਰਾ ਜਰੂਸਲਮ ਮੁਹੰਮਦ ਸਾਹਿਬ ਦਾ ਕਾਇਲ ਹੋ ਗਿਆ। ਇਹ ਹੈ ਪੈਗੰਬਰੀ ਸੋਚ, ਲੈਜੈਂਡਰੀ ਸੋਚਾਂ ਨੇ ਜਿੱਤਣ ਦੀਆਂ। ਔਰ ਸਾਡੇ ਜਿਹੜੇ ਧਾੜਵੀ ਆਉਂਦੇ ਨੇ, ਆਏ ਨੇ ਭਾਰਤ ਵਿੱਚ, ਉਹਨਾਂ ਨੇ ਕੀ ਕੀਤਾ ਸਾਰਿਆਂ ਨੂੰ ਪਤਾ ਹੀ ਹੈ। ਪਰ ਇਸਲਾਮ ਇਹ ਕਹਿ ਰਿਹਾ ਹੈ, ਇਸਲਾਮ ਦੀ ਇਹ ਰਵਾਇਤ ਮੁਹੰਮਦ ਸਾਹਿਬ ਨੇ ਦਿੱਤੀ ਹੋਈ ਹੈ ਉਹਨਾਂ ਨੂੰ। ਸੋ ਉਹ ਹੈਗਾ ਗੁੱਡ ਵਿਨਰ। ਬੈਡ ਲੂਜ਼ਰ ਦੀਆਂ ਗੱਲਾਂ ਵੀ ਤੁਹਾਨੂੰ ਦੱਸਾਂਗੇ। ਬੈਡ ਲੂਜ਼ਰ ਉਹੀ ਔਰੰਗਜ਼ੇਬ ਦੇ ਸਮਕਾਲੀ ਜਰਨੈਲ, ਉਹਨਾਂ ਦੇ ਸੂਬੇਦਾਰ, ਜਿਹੜੇ ਲੜਾਈ ਤਾਂ ਜਿੱਤ ਨਹੀਂ ਸਕੇ, ਵਾਅਦੇ ਕਰਕੇ ਗੁਰੂ ਸਾਹਿਬ ਦੇ ਪਿੱਛੇ ਹਮਲਾ ਕੀਤਾ, ਬੱਚਿਆਂ ਨੂੰ ਸ਼ਹੀਦ ਕੀਤਾ, ਉਹਨਾਂ ਨੂੰ ਤਾਂ ਨਹੀਂ ਟੱਚ ਕਰ ਸਕੇ, ਉਹਨਾਂ ਤੋਂ ਤਾਂ ਉਹਨਾਂ ਨੂੰ ਤਾਂ ਉਹਨਾਂ ਦਾ ਬਾਲ ਵਿੰਗਾ ਵੀ ਨਹੀਂ ਕਰ ਸਕੇ, ਪਰ ਬੱਚਿਆਂ ਨੂੰ, 9-9 ਸਾਲ ਦਿਆਂ ਨੂੰ, 7-7 ਸਾਲ ਦਿਆਂ ਨੂੰ ਨੀਹਾਂ 'ਚ ਚਣਵਾ ਤਾ, ਇਹ ਬੈਡ ਲੂਜ਼ਰ ਦੀਆਂ ਨਿਸ਼ਾਨੀਆਂ ਹੈ। ਤਦੇ ਫਿਰ ਗੁਰੂ ਸਾਹਿਬ ਨੇ ਤੀਰ ਦੇ ਨਾਲ ਘਾਹ ਦਾ ਤਿਲ ਪੱਟ ਕੇ ਕਿਹਾ ਸੀ, ਹੁਣ ਮੁਗਲਾਂ ਦੀ ਜੜ੍ਹ ਪੱਟੀ ਗਈ, ਦੇ ਆਰ ਬੈਡ ਲੂਜ਼ਰਸ, ਔਰ ਉਹ ਐਗਜ਼ੈਂਪਲ ਬਣ ਗਈ ਬੈਡ ਲੂਜ਼ਿੰਗ ਦੀ, ਔਰ ਇਸ ਕਰਕੇ ਲੋਕਾਂ ਦੇ ਮਨੋਂ ਲੈ ਗਏ ਇਹੋ ਜਿਹੇ ਬੰਦੇ। ਉਹ ਹਾਲਾਂਕਿ ਆਪਣੇ ਉਹਨੂੰ ਜਿੱਤ ਕਹਾਉਂਦੇ ਸੀ ਵੀ ਉਹ ਲੂਜ਼ਰ ਸੀਗੇ, ਕਿਉਂਕਿ ਉਹ ਗੁਰੂ ਸਾਹਿਬ ਨੂੰ ਫੜ ਨਹੀਂ ਸੀ ਸਕੇ। ਸੋ ਉਹਨਾਂ ਨੇ ਘਰਾਉਣੀ ਹਰਕਤ ਕੀਤੀ। ਆ ਬੈਡ ਲੂਜ਼ਰ ਦੀ ਇੱਕ ਹੋਰ ਬਹੁਤ ਵੱਡੀ ਉਦਾਹਰਨ ਹੈ ਮਹਾਭਾਰਤ ਦੇ ਵਿੱਚ, ਸਭ ਨੇ ਪੜ੍ਹਿਆ ਹੋਣਾ, ਦੇਖਿਆ ਹੋਣਾ, ਪੜ੍ਹਿਆ ਤਾਂ ਘੱਟ ਹੋਣਾ ਪਰ ਦੇਖਿਆ ਹੋਣਾ। ਉਸ ਦੇ ਵਿੱਚ ਇੱਕ ਕਿਰਦਾਰ ਹੋਇਆ ਅਸ਼ਵਧਾਮਾ, ਦਰੋਣਾਚਾਰਿਆ ਦਾ ਬੇਟਾ, ਬੜੀਆਂ ਰੱਬੀ ਸ਼ਕਤੀਆਂ ਸੀ ਉਹਦੇ ਕੋਲ, ਸ਼ਿਵ ਦਾ ਭਗਤ ਸੀਗਾ, ਚਿਰਨਜੀਵੀ ਦਾ ਵਰਦਾਨ ਸੀ ਉਹਦੇ ਕੋਲ, ਮਰ ਨਹੀਂ ਸੀ ਸਕਦਾ, ਹਰ ਹਥਿਆਰ ਉਹਨੂੰ ਚਲਾਉਣਾ ਆਉਂਦਾ ਸੀ, ਉਹਨੂੰ ਚਲਾਏ ਵੀ ਔਰ ਬਹੁਤ ਘਾਣ ਵੀ ਕੀਤਾ। ਜ਼ਿਆਦਾਤਰ ਫੌਜ ਜਿਹੜੀ ਪਾਂਡਵਾਂ ਦੀ ਉਹਨੇ ਹੀ ਖਤਮ ਕੀਤੀ ਹੈ ਹਥਿਆਰ ਚਲਾ ਕੇ। ਕਿਉਂਕਿ ਦਰੋਣਾਚਾਰਿਆ ਦਾ ਵੱਧ ਇੱਕ ਤਰ੍ਹਾਂ ਨਾਲ ਛਲ ਦੇ ਨਾਲ ਕੀਤਾ ਗਿਆ ਸੀ। ਉਸ ਤੋਂ ਉਹ ਦੁਖੀ ਸੀ ਤੇ ਦਰੋਣਾ ਜਿਹੜਾ ਉਸਦਾ ਪਰ ਮਿੱਤਰ ਯੁਧਿਸ਼ਠਰ ਉਸ ਵੀ ਦਵੰਦ ਯੁੱਧ ਦੇ ਵਿੱਚ ਮਾਰਿਆ ਗਿਆ ਸੀ ਤੇ ਉਹਦੇ ਤੇ ਵੀ ਭੀਮ ਤੇ ਇਲਜ਼ਾਮ ਲੱਗ ਰਹੇ ਸੀ ਵੀ ਇਹਨੇ ਧੋਖਾ ਦਿੱਤਾ। ਸੋ ਖਿਜਿਆ ਹੋਇਆ ਸੀਗਾ ਪਰ ਉਹ ਲੜਾਈ ਹਾਰ ਚੁੱਕੇ ਸੀ। ਲੜਾਈ ਦੇ ਕਾਨੂੰਨ ਸੀ ਵੀ ਸੂਰਜ ਚੜ੍ਹਦੇ ਤੋਂ ਲੈ ਕੇ ਸੂਰਜ ਛੁੱਪਦੇ ਤੱਕ ਲੜਾਈ ਹੋਣੀ ਆ। ਤੇ ਜਦੋਂ ਉਹ ਅਸ਼ਵਧਾਮਾ ਨੂੰ ਪਤਾ ਲੱਗਿਆ ਉਹਨੇ ਆਪਣੇ ਮਿੱਤਰ ਦਾ ਬਦਲਾ ਲੈਣ ਦੇ ਲਈ, ਲੜਾਈ ਖਤਮ ਹੋਣ ਤੋਂ ਬਾਅਦ, ਲੜਾਈ ਖਤਮ ਹੋ ਚੁੱਕੀ ਆ, ਇੱਥੇ ਹਾਰ ਚੁੱਕੇ ਨੇ ਕੌਰਵ, ਤਾਂ ਉਹਨੇ ਬ੍ਰਹਮਾਸਤਰ ਚਲਾਇਆ ਜਿਹੜਾ ਕਿ ਉਹਨੂੰ ਚਲਾਉਣਾ ਆਉਂਦਾ ਸੀ। ਬ੍ਰਹਮਾਸਤਰ ਚੱਲਿਆ ਤਾਂ ਪਾਂਡਵਾਂ ਨੂੰ ਵੀ ਪਤਾ ਲੱਗਿਆ ਤੇ ਅਰਜੁਨ ਨੇ ਵੀ ਚਲਾਇਆ ਕਿਉਂਕਿ ਦੋਨਾਂ ਨੂੰ ਮਿਲੇ ਹੋਏ ਸੀ ਉਹ ਅਸਤਰ। ਜਦੋਂ ਇਸ ਗੱਲ ਦਾ ਪਤਾ ਕ੍ਰਿਸ਼ਨ ਜੀ ਨੂੰ ਲੱਗਾ, ਕ੍ਰਿਸ਼ਨ ਜੀ ਨੂੰ ਪਤਾ ਲੱਗਾ ਵੀ ਬ੍ਰਹਮਾਸਤਰ ਚੱਲ ਗਏ ਨੇ, ਤਾਂ ਵੇਦ ਵਿਆਸ ਨੂੰ ਵੀ ਪਤਾ ਲੱਗਾ, ਤਾਂ ਉਹਨਾਂ ਨੇ ਕਿਹਾ ਕਿ ਇਹ ਵਾਪਸ ਲੈ ਲਓ ਨਹੀਂ ਤਾਂ ਧਰਤੀ ਖਤਮ ਹੋ ਜਾਏਗੀ। ਤੁਸੀਂ ਐਟੋਮਿਕ ਵੈਪਨ ਦੀ ਗੱਲ ਸਮਝੋ ਵੀ ਇਸ ਤਰ੍ਹਾਂ ਦਾ ਹੀ ਸੀ, ਕਿਉਂਕਿ ਅਰਜੁਨ ਨੂੰ ਪੂਰਾ ਨਿਪੁੰਨ ਸੀ, ਉਸਨੇ ਉਹ ਵਾਪਸ ਲੈ ਲਿਆ, ਉਸਨੇ ਵਿਡਰੋਅ ਕਰ ਲਿਆ, ਚੱਲਿਆ ਹੋਇਆ ਹਥਿਆਰ ਉਸਨੇ ਡਿਵਰਟ ਕਰਤਾ। ਹੁਣ ਅਸ਼ਵਧਾਮਾ ਨੂੰ ਨਹੀਂ ਸੀ ਆਉਂਦਾ ਇਹ, ਉਹਨੂੰ ਇੱਕੋ ਵਾਰੀ ਵਰਦਾਨ ਸੀ ਵੀ ਇੱਕੋ ਵਾਰੀ ਚੱਲਣਾ ਹੈ, ਤੇ ਉਹਨੂੰ ਕਿਹਾ ਗਿਆ, ਉਹ ਕਰ ਨਹੀਂ ਸਕਿਆ। ਉਹਨੇ ਸਾਰੀ ਧਰਤੀ ਦਾ ਵਿਨਾਸ਼ ਹੋਣ ਦੇ ਬਜਾਏ ਅਭਿਮਨਿਊ ਦੀ ਪਤਨੀ ਜੋ ਕਿ ਗਰਭਵਤੀ ਸੀ ਉਸਦੇ ਗਰਭ ਦੇ ਵੱਲ ਨੂੰ ਉਸਦਾ ਰੁੱਖ ਕਰਤਾ ਤਾਂ ਕਿ ਪਾਂਡਵਾਂ ਦੀ ਕੁੱਲ ਖਤਮ ਹੋ ਜਾਵੇ। ਇਹ ਹੈ ਬੈਡ ਲੂਜ਼ਰ ਦੀਆਂ ਨਿਸ਼ਾਨੀਆਂ। ਇਸੇ ਚੀਜ਼ ਤੋਂ ਕ੍ਰਿਸ਼ਨ ਜੀ ਬੜੇ ਕ੍ਰੋਧਿਤ ਹੋਏ ਤੇ ਉਹਨਾਂ ਨੇ ਉਹਨਾਂ ਨੂੰ ਸ਼ਰਾਪ ਦਿੱਤਾ ਤੇ ਮਣੀ ਉਹਦੇ ਮੱਥੇ 'ਚ ਸੀ ਉਹ ਕੱਢ ਲਈ ਕਿ 3000 ਸਾਲ ਤੱਕ ਰਿਸੇਗੀ, ਕਿਉਂਕਿ ਮਰ ਉਹ ਸਕਦਾ ਨਹੀਂ ਤੇ ਕਰ ਵੀ ਨਹੀਂ ਉਹ ਕੁਛ ਸਕਦਾ। ਸੋ ਇਹ ਬੈਡ ਲੂਜ਼ਰ ਦੀਆਂ ਨਿਸ਼ਾਨੀਆਂ। ਹੁਣ ਇਹਦੀ ਐਪਲੀਕੇਸ਼ਨ ਅਤੇ ਇੰਪਲੀਕੇਸ਼ਨ ਤਾਂ ਦੇਖ ਲਏ ਵੀ ਕੀ ਹੈ, ਵੀ ਬੈਡ ਲੂਜ਼ਰਾਂ ਨਾਲ ਕੀ ਹੁੰਦਾ। ਹੁਣ ਇਲੈਕਸ਼ਨਾਂ ਹੁੰਦੀਆਂ, ਚਲੋ ਟਰੰਪ ਦੀ ਐਗਜ਼ਾਮਪਲ ਆਉਂਦੀ, ਹੀ ਟਰਨਡ ਆਊਟ ਟੂ ਬੀ ਬੈਡ ਲੂਜ਼ਰ, ਵੀ ਹਾਰ ਕੇ ਵੀ ਮੰਨਣਾ ਨਹੀਂ ਵੀ ਮੈਂ ਹਾਰ ਗਿਆ ਜਾਂ ਉਹ 3600 ਬਹਾਨੇ ਲਾਈ ਜਾਣੇ, ਫਾਈਟ ਇਜ਼ ਅ ਫਾਈਟ, ਠੀਕ ਹੈ ਅਤੇ ਹੋ ਗਈ। ਇਹ ਸਮਾਂ ਅਤੇ ਇਤਿਹਾਸ ਤੈਅ ਕਰੇਗਾ ਕੌਣ ਸਹੀ ਸੀ ਕੌਣ ਗਲਤ ਸੀ। ਅ ਗੁੱਡ ਲੂਜ਼ਰ ਉਹ ਹੁੰਦਾ ਜਿਹੜਾ ਅਖੀਰਲੇ ਦਮ ਤੱਕ ਲੜਦਾ ਰਹੇ ਔਰ ਜਾਂ ਤਾਂ ਸ਼ਹੀਦੀ ਪਾ ਜਾਵੇ ਜਾਂ ਫਿਰ ਈਨ ਮੰਨ ਲਵੇ। ਇੱਕੋ ਗੱਲ ਹੈ, ਇਸਦੀ ਐਪਲੀਕੇਸ਼ਨ ਪੋਲੀਟਿਕਸ 'ਚ ਇਹ ਹੈ ਵੀ ਤੁਸੀਂ ਦੇਖਿਆ ਹੋਣਾ ਕਿ ਇਲੈਕਸ਼ਨ ਵਾਲੇ ਦਿਨ ਪ੍ਰਾਈਮ ਮਿਨਿਸਟਰ ਬਾਅਦ ਦੇ ਵਿੱਚੋਂ ਧੰਨਵਾਦ ਕਰਦਾ, ਪਹਿਲਾਂ ਜਿਹੜਾ ਹਾਰਿਆ ਹੁੰਦਾ ਕੈਂਡੀਡੇਟ ਹੈ ਓਪੋਜੀਸ਼ਨ ਲੀਡਰ ਉਹ ਅਕਨੋਲੇਜ ਕਰਦਾ ਵੀ ਮੈਂ ਹਾਰ ਮੰਨ ਲਈ ਆ, ਇਹ ਹੈਗਾ ਗੁੱਡ ਲੂਜ਼ਰ। ਉਹ ਤੋਂ ਬਾਅਦ ਫਿਰ ਪੋਲੀਟਿਕਸ ਕਰਦੇ ਰਹਿੰਦੇ ਆ, ਪਰ ਉਸ ਟਾਈਮ ਦੇ ਉੱਤੇ ਉਸ ਕੰਟੈਸਟ ਦੀ ਉਹ ਹਾਰ ਮੰਨ ਕੇ ਅਕਨੋਲੇਜ ਕਰ ਲੈਂਦੇ, ਹਾਂ ਵੀ ਮੈਂ ਹਾਰਿਆ ਅਤੇ ਤੂੰ ਜਿੱਤਿਆ ਅਤੇ ਤੈਨੂੰ ਵਧਾਈਆਂ। ਅਸੀਂ ਵੀ ਜ਼ਿੰਦਗੀ ਦੇ ਵਿੱਚ ਸਾਰਾ ਕੁਛ ਕਰਦੇ ਰਹਿੰਦੇ ਹਾਂ ਅਤੇ ਜਦੋਂ ਅਸੀਂ ਇੱਕ ਦੂਜੇ ਤੋੜ ਵਿਛੋੜਾ ਕਰਦੇ ਹਾਂ ਅਤੇ ਫਿਰ ਅਸੀਂ ਬੈਡ ਲੂਜ਼ਰ ਬਣ ਜਾਂਦੇ ਹਾਂ, ਤੁਹਮਤਾਂ ਸ਼ੁਰੂ ਹੋ ਜਾਂਦੀਆਂ, ਆਹ ਹੋ ਗਿਆ ਜੀ ਉਹ ਹੋ ਗਿਆ। ਇਸ ਤਰ੍ਹਾਂ ਇੰਪਲੋਇਮੈਂਟ ਦੇ ਵਿੱਚ ਪਹਿਲਾਂ ਸਾਰਾ ਕੁਝ ਸਹੀ ਹੈ, ਜਦੋਂ ਤੁਸੀਂ ਜਾਣਾ ਆ ਜਾਂ ਤੁਹਾਨੂੰ ਜਵਾਬ ਮਿਲ ਗਿਆ ਨੌਕਰੀ ਮਿਲ ਗਈ ਜਾਂ ਸਾਨੂੰ ਵਿੱਚ ਇਨਕਲੂਡਿੰਗ ਆਸ, ਫਿਰ ਅਸੀਂ ਉਹ ਜਵੀ ਦੀ ਤਵੀ ਫੇਰਦੇ ਹਾਂ ਆਪਣੇ ਇੰਪਲੋਇਰ ਸੀ ਰਹੇ ਰੱਬ ਦਾ ਨਾਂ। ਈਵਨ ਇੰਪਲੋਇਰ ਆਪਣੇ ਇੰਪਲੋਈ ਨੂੰ ਬੜਾ ਭੰਡਦੇ ਨੇ ਵੀ ਉਹ ਆਹ ਕਰਤਾ ਸੀ ਉਹ ਕਰਤਾ ਸੀ ਐਂ ਕਰਤਾ ਸੀ। ਇਹ ਬੈਡ ਪ੍ਰੈਕਟਿਸ ਹੈ, ਇਹ ਮਾੜਾ ਰੁਝਾਨ ਹੈ। ਤੁਸੀਂ ਆਪਣੇ ਰਾਹ ਬੰਦ ਕਰ ਰਹੇ ਹੋ ਦੋਨੇ ਪਾਸੇ। ਨੈਵਰ ਬਰਨ ਦ ਬ੍ਰਿਜਿਸ, ਯੂ ਮੇ ਹੈਵ ਟੂ ਕਮ ਬੈਕ। ਕਦੇ ਵੀ ਪੁਲ ਲੰਘ ਕੇ ਪੁਲ ਨੂੰ ਸਾੜ ਨਹੀਂ ਦੇਣਾ ਚਾਹੀਦਾ, ਕਿਉਂਕਿ ਹੋ ਸਕਦਾ ਪਿੱਛੇ ਮੁੜਨਾ ਪੈ ਜਾਵੇ। ਅਸੀਂ ਬਹੁਤ ਸਾਰੇ ਪੁਲ ਸਾੜਦੇ ਜਾ ਰਹੇ ਹਾਂ, ਫਿਰ ਕੀ ਹੋ ਗਿਆ, ਸਾਡੀ ਹੁਣ ਬੋਲਬਾਣੀ ਘੱਟ ਹੈ ਤੇ ਇਹਦਾ ਮਤਲਬ ਵੀ ਸ਼ੁੱਡ ਨੋਟ ਬੀ ਬੈਡ ਮਾਊਥਿੰਗ ਈਚ ਅਦਰ। ਇਸ ਕਰਕੇ ਜਿਹੜੇ ਬੈਡ ਲੂਜ਼ਰਸ ਦੀ ਆਪਾਂ ਗੱਲ ਕੀਤੀ, ਇਤਿਹਾਸ ਦੇ ਵਿੱਚ ਉਹਨਾਂ ਦਾ ਹਸ਼ਰ ਬਹੁਤ ਬੁਰਾ ਹੋਇਆ, ਹਾਰ ਕੇ ਵੀ ਬਹੁਤ ਬੁਰਾ ਹੋਇਆ, ਔਰ ਜਿਹੜੇ ਗੁੱਡ ਵਿਨਰ ਸੀ ਉਹ ਪੈਗੰਬਰੀ ਮਾਨਤਾ ਮਨੌਤ ਉਹਨਾਂ ਨੂੰ ਮਿਲੀ ਆ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ। ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਡਿਫਰੈਂਟ ਪਰਸਪੈਕਟਿਵ ਮੈਂ ਕੋਸ਼ਿਸ਼ ਕਰਦਾ ਹੁੰਦਾ। ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੈ, ਦਿਲ ਦੇ ਵਿੱਚ ਕੋਈ ਗੱਲ ਹੈ ਜੋ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ, ਕੋਈ ਟੌਪਿਕ ਹੋਵੇ, ਤੁਸੀਂ ਮੈਨੂੰ ਦੱਸ ਸਕਦੇ ਹੋ, ਮੈਂ ਪੂਰੀ ਉਸਦੀ ਕੋਕ ਕਰਕੇ ਲਿਆਵਾਂਗਾ, ਆਪਦੇ ਸਾਹਮਣੇ ਪੇਸ਼ ਕਰਾਂਗਾ। ਔਰ ਅਮਰੀਕ ਸਿੰਘ ਫਲੋਰਾ ਭਾਅ ਜੀ ਮੇਰੇ ਨਾਲ ਥੋੜ੍ਹੇ ਲੇਟ ਜੁਆਇਨ ਕਰਨਗੇ ਅੱਜ, ਇਹ ਵੀ ਮੈਂ ਤੁਹਾਨੂੰ ਦੱਸਦਾ। ਅਤੇ ਉਹਨਾਂ ਦਾ ਬਲੱਡ ਟੈਸਟ ਹੋ ਰਿਹਾ, ਖੂਨ ਚੈੱਕ ਕਰਨ ਚੱਲਿਆ। ਲਓ, ਜਿੱਤ ਦੇ ਨਿਸ਼ਾਨ ਗੀਤ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ।
ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਉਹ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ, ਸਦਾ ਸ਼ੌਕ ਨਾਲ, ਪਿਆਰ ਨਾਲ, ਲਾਲ ਜਿਹਾ ਡੰਡੇ ਨਾਲ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਦਾਦੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ, ਰਜ਼ਾ ਵਿੱਚ ਰਹਿ ਕੇ ਕਿੱਦਾਂ ਮਨ ਹੁੰਦਾ ਭਾਣਾ ਸਿੱਖ, ਦਾਦੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ। ਉਹ ਵੀ ਤਾਂ ਗੁਜ਼ਾਰਾ ਦੇਖ ਕਰਦੇ ਵਿਦੇਸ਼ਾਂ ਵਿੱਚ, ਸਬਜ਼ੀ ਵੀ ਕੱਟਦੇ ਜੋ ਕੌਲੀਆਂ ਦੇ ਕੰਢੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ, ਸਦਾ ਸ਼ੌਕ ਨਾਲ, ਪਿਆਰ ਨਾਲ, ਲਾਲ ਜਿਹਾ ਡੰਡੇ ਨਾਲ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਛੱਲੀਆਂ ਖਰੀਦ ਕੀ ਖਬਰ ਹੋ, ਮੇਰਿਆਂ ਕਿਸਾਨਾਂ ਜਿੰਨਾ ਕੀ ਦੇਖੋ ਸਬਰ ਹੋ। ਸੜਕਾਂ ਤੋਂ ਛੱਲੀਆਂ ਖਰੀਦ ਕੀ ਖਬਰ ਹੋ, ਮੇਰਿਆਂ ਕਿਸਾਨਾਂ ਜਿੰਨਾ ਕੀ ਦੇਖੋ ਸਬਰ ਹੋ। ਰੱਤੀ ਰੱਤੀ ਮੱਕੀ ਨੂੰ ਜਵਾਨ ਹੁੰਦੀ ਵੇਖਦਾ ਏ ਜਦੋਂ ਕਾਮਾ, ਧੁੱਪੇ ਗੁੱਡੇ ਖੇਤ ਰੰਬੇ ਚੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ, ਸਦਾ ਸ਼ੌਕ ਨਾਲ, ਪਿਆਰ ਨਾਲ, ਲਾਲ ਜਿਹਾ ਡੰਡੇ ਨਾਲ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਸਾਰਿਆਂ ਨੂੰ ਕਰੀਦਾ ਮਜ਼ਾਕ, ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ। ਇੱਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ, ਕਰੀਦਾ ਮਜ਼ਾਕ, ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ। ਘੋੜਾ ਏ ਤਾਂ ਤੇਜ਼ ਰਫ਼ਤਾਰ ਤੇ ਹੀ ਮਾਣ ਕਰੀ, ਭਾਰ ਖਿੱਚਣੇ ਚ ਤਾਂ ਮੁਕਾਬਲਾ ਨੀ ਸੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ, ਸਦਾ ਸ਼ੌਕ ਨਾਲ, ਪਿਆਰ ਨਾਲ, ਲਾਲ ਜਿਹਾ ਡੰਡੇ ਨਾਲ। ਜਿੱਤ ਦੇ ਨਿਸ਼ਾਨ ਸਦਾ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਹੋ ਤੁਸੀਂ ਜੋ ਵੀ ਆਖੋ ਇਹੋ ਸ਼ਾਮੀ ਘੁੱਟ ਲਾਈ ਲੈਂਦੇ, ਨਸ਼ਾ ਜੇ ਨੀ ਹੁੰਦਾ ਚੱਲੋ ਸਿਰ ਤਾਂ ਘੁਮਾਈ ਲੈਂਦੇ। ਝੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ
ਜੀ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਗੁੱਡ ਲੂਜ਼ਰ ਬੈਡ ਲੂਜ਼ਰ ਦੀ ਗੱਲ ਚੱਲ ਰਹੀ ਹੈ ਅਤੇ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਥ ਮਿਲ ਰਿਹਾ ਸਾਨੂੰ ਸੁਨੇਹੇ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਜੁਆਇਨ ਕਰ ਰਹੇ ਨੇ ਮੌਸਮ ਦੀ ਗੱਲ ਕਰੀਏ ਤਾਂ ਪੁੱਛੋ ਹੀ ਨਾ ਇੰਨਾ ਨੁਕਸਾਨ ਹੋਇਆ ਆ ਹਰ ਪਾਸੇ ਮੀਂਹ ਪਾਣੀ ਹੜ੍ਹ ਆਏ ਹੋਏ ਨੇ ਅਤੇ ਪਿਛਲੇ 3 ਸਾਲਾਂ ਦੇ ਵਿੱਚ 3 ਸਿਰੇ ਦੇ ਐਕਸਟ੍ਰੀਮ ਇਵੈਂਟ ਹੋਏ ਨੇ ਪਹਿਲਾਂ ਸੋਕਾ 2-3 ਸਾਲ ਪੂਰੀ ਤਰ੍ਹਾਂ ਮੈਨੂੰ ਯਾਦ ਹੈ ਕਿ ਅਸੀਂ ਡੈਮ ਪੱਟ ਰਹੇ ਸੀ ਅਤੇ 3 ਮਹੀਨੇ 1 ਕਿਣੀ ਨਹੀਂ ਡਿੱਗੀ ਜਿਹੜੀ ਕਿ ਬਹੁਤ ਰੇਅਰ ਹੈ ਸੋ ਸਾਡੇ ਇੱਥੇ ਕੋਸਟ ਦੇ ਉੱਤੇ ਠੀਕ ਸੀਗਾ ਪਰ ਅੰਦਰੂਨੀ ਇਲਾਕਿਆਂ ਦੇ ਵਿੱਚ ਬਹੁਤ ਬੁਰਾ ਹਾਲ ਉਸ ਤੋਂ ਬਾਅਦ ਅੱਗਾਂ ਦਾ ਕਹਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਸਾਲ ਕਿਸ ਤਰ੍ਹਾਂ ਅੱਗਾਂ ਲੱਗੀਆਂ ਇਸ ਸਾਲ ਹੜ੍ਹ 3 ਸਟੇਟਾਂ ਦੇ ਵਿੱਚ ਕੁਈਨਜ਼ਲੈਂਡ ਨਿਊ ਸਾਊਥ ਵੇਲਸ ਅਤੇ ਵਿਕਟੋਰੀਆ ਦੇ ਵਿੱਚ ਖਾਸ ਕਰਕੇ ਨਿਊ ਸਾਊਥ ਵੇਲਸ ਸਾਰਾ ਟਵੀਡ ਹੈੱਡ ਤੋਂ ਲੈ ਕੇ ਐਲਬਰੀ ਤੱਕ ਈਸਟ ਕੋਸਟ ਡੁੱਬਿਆ ਖੜ੍ਹਾ ਹੈ ਹਜੇ ਵੀ ਪਿੱਛੋਂ ਪਾਣੀ ਜਿਹੜੇ ਆ ਰਹੇ ਨੇ ਉਹ ਨਹਿਰਾਂ ਦੇ ਵਿੱਚ ਹੜ੍ਹ ਦਾ ਰੂਪ ਧਾਰਨ ਕਰੀ ਬੈਠੇ ਨੇ ਕੁਝ ਮੌਤਾਂ ਵੀ ਹੋਈਆਂ ਨੇ ਇੱਕ ਪਾਕਿਸਤਾਨੀ ਨੌਜਵਾਨ ਦੀ ਮੌਤ ਹੋਈ ਆ ਉਸ 'ਤੇ ਆਪਾਂ ਗੱਲ ਕਰਾਂਗੇ ਥੋੜ੍ਹੀ ਜਿਹੀ ਸੋ ਅੱਜ ਡਾਰਵਿਨ ਦੇ ਵਿੱਚ 33 ਡਿਗਰੀ ਆ ਹਲਕੇ ਬੱਦਲ ਹੋਣਗੇ ਅਤੇ ਮੀਂਹ ਨਹੀਂ ਪਏਗਾ ਕੇਨਸ ਦੇ ਵਿੱਚ ਮੀਂਹ ਦੱਸਿਆ ਗਿਆ 31 ਡਿਗਰੀ ਬ੍ਰਿਸਬਨ 'ਚ ਸੂਰਜ ਅਤੇ ਬੱਦਲ ਲੁਕਣ ਮਿੱਚੀ ਖੇਡਣਗੇ 30 ਡਿਗਰੀ ਗਰਮਾਇਸ਼ ਵੱਲੋਂ 28 ਡਿਗਰੀ ਕਫ ਸਾਰਵਰ ਦੇ ਵਿੱਚ ਹਲਕੇ ਸ਼ਾਵਰ ਦੱਸੇ ਜਾ ਰਹੇ ਨੇ ਫਿਲਹਾਲ ਧੁੱਪ ਉਹੀ ਲੁਕਣ ਮਿੱਚੀ ਖੇਡ ਰਹੀ ਆ ਸਿਡਨੀ ਦੇ ਵਿੱਚ ਵੀ ਇਸੇ ਤਰ੍ਹਾਂ 27 ਡਿਗਰੀ ਕੈਨਬਰਾ ਦੇ ਵਿੱਚ ਸ਼ਾਵਰ ਹੋਣ ਦੀ ਉਮੀਦ ਹੈ 21 ਡਿਗਰੀ ਔਰ ਸ਼ਾਵਰ ਜ਼ਿਆਦਾ ਐਡਲੇਡ ਅਤੇ ਮੈਲਬਰਨ 'ਚ 21 ਡਿਗਰੀ ਪਰਥ ਦੇ ਵਿੱਚ ਦਿਨ ਸਾਫ ਰਹੇਗਾ 28 ਡਿਗਰੀ ਐਲਿਸ ਸਪ੍ਰਿੰਗ ਦੇ ਵਿੱਚ 33 ਡਿਗਰੀ ਦਿਨ ਸਾਫ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 27 ਡਿਗਰੀ ਆ ਔਰ ਦਿਨਾਂ ਨੂੰ ਅੱਜ 31 ਡਿਗਰੀ ਹੋਣ ਦੀ ਸੰਭਾਵਨਾ ਹੈ ਇਹ ਸੀ ਮੌਸਮ ਦੀ ਜਾਣਕਾਰੀ ਬਹੁਤ ਸਾਰੇ ਮੁੱਦੇ ਚੱਲ ਰਹੇ ਨੇ ਸੁਸਾਇਟੀ ਦੇ ਵਿੱਚ ਉਹਨਾਂ 'ਤੇ ਆਪਾਂ ਗੱਲ ਕਰਾਂਗੇ ਅਤੇ ਪਹਿਲਾਂ ਸੁਨੇਹੇ ਆਪਾਂ ਆਪਣੇ ਮਿੱਤਰ ਪਿਆਰਿਆਂ ਦੇ ਲੈ ਲਈਏ ਜੀ ਸੇਖੂ ਗੁਰਜੀਤ ਸਿੰਘ ਸੇਖੂ ਲਿਸਨਿੰਗ ਲਾਈਵ ਆਫਟਰ ਲੌਂਗ ਟਾਈਮ ਬਾਜੀ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ ਗੁਰਜੀਤ ਸੇਖੂ ਪੰਜਾਬੀ 'ਚ ਲਿਖਿਆ ਹੈ ਗੁਰਮੁਖੀ 'ਚ ਇੰਗਲਿਸ਼ ਲਿਖੀ ਵਾ ਕਿਆ ਬਾਤ ਹੈ ਪਿਆਰਿਓ ਰੂਹ ਖੁਸ਼ ਕਰਤੀ ਜੀ ਆਇਆਂ ਨੂੰ ਕੀ ਹੋਇਆ ਬਹੁਤ ਦੇਰ ਬਾਅਦ ਸੁਣਿਆ ਬਹੁਤ ਦੇਰ ਬਾਅਦ ਜੁਆਇਨ ਕੀਤਾ ਠੀਕ ਠਾਕ ਹੋ ਤੁਸੀਂ ਹਾਜ਼ਰੀ ਭਰਿਆ ਕਰੋ ਥੋੜ੍ਹਾ ਜਿਹਾ ਜੁੜਿਆ ਕਰੋ ਨਾਲ ਸੁਖਵਿੰਦਰ ਸਵੰਦ ਭਾਅ ਜੀ ਵੀ ਆ ਗਏ ਨੇ ਪ੍ਰੋਗਰਾਮ 'ਚ ਉਹ ਵੀ ਫਤਿਹ ਬੁਲਾ ਰਹੇ ਨੇ ਔਰ ਸਤਿਕਾਰਯੋਗ ਚਮੇਰ ਸਿੰਘ ਕੈਨਬਰਾ ਤੋਂ 3 ਨੁਕਤੇ ਸਾਡੇ ਨਾਲ ਸਾਂਝੇ ਕਰ ਰਹੇ ਨੇ ਉੱਥੇ ਆਪਾਂ ਗੱਲ ਕਰਦੇ ਹਾਂ ਬਸ ਇੱਕ ਗੀਤ ਤੋਂ ਬਾਅਦ ਮਨਦੀਪ ਮਾਨ ਵਾਇਆਲਾ ਤੋਂ ਜੁੜੇ ਨੇ ਸਾਊਥ ਆਸਟ੍ਰੇਲੀਆ ਤੋਂ ਚੜ੍ਹਦੇ ਸਵੇਰ ਦੇ ਨਿਕਲਦੇ ਸੂਰਜ ਦੀ ਇੱਕ ਤਸਵੀਰ ਸਾਂਝੀ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਂ ਸ਼ੇਅਰ ਕਰਤੀ ਹੈ ਤਸਵੀਰ ਸਾਰੇ ਦੇਖ ਸਕਦੇ ਹੋ ਜੀ ਕੁਲਵੀਰ ਸਿੰਘ ਸੰਧੂ ਕਨੇਡਾ ਤੋਂ ਆ ਗਏ ਨੇ ਕੀ ਹਾਲ ਚਾਲ ਹੈ ਪਿਆਰਿਓ ਔਰ ਗੌਰਵ ਸ਼ਰਮਾ ਵੀ ਕਨੇਡਾ ਵਿਨੀਪੈਗ ਤੋਂ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ ਚਾਲ ਸਾਹਿਬ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ ਸਾਨੂੰ ਅਤੇ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਇਹਨਾਂ ਦੇ ਵਿੱਚ ਬੜੀ ਅਹਿਮ ਖਬਰਾਂ ਨੇ ਗੱਲ ਕਰਾਂਗੇ ਨਿਊਜ਼ੀਲੈਂਡ ਦੇ ਵਿੱਚ ਨੈਗੇਟਿਵ ਗੇਅਰਿੰਗ ਦੀ ਗੱਲ ਕਰਾਂਗੇ ਕਿ ਉੱਥੇ ਕੀ ਹੋ ਰਿਹਾ ਜਸਿੰਡਾ ਆਰਡਨ ਜਿਹੜੀ ਉਹਨਾਂ ਦੀ ਪ੍ਰਧਾਨ ਮੰਤਰੀ ਆ ਉਸ ਨੂੰ ਕਿਉਂ ਝਾੜਾਂ ਪੈ ਰਹੀਆਂ ਨੇ ਇਹਦੀ ਗੱਲ ਕਰਾਂਗੇ ਤੇ ਗੀਤ ਤੁਹਾਨੂੰ ਕਮਰ ਗਰੇਵਾਲ ਦਾ ਸੁਣਾਉਂਦੇ ਹਾਂ ਉਸ ਤੋਂ ਬਾਅਦ ਅਸੀਂ ਚਿੰਤਨ ਕਰਾਂਗੇ ਕਈ ਮੁੱਦੇ ਨੇ ਜਿਹੜੇ ਪਹੁੰਚ ਚੁੱਕੇ ਨੇ ਸਾਡੇ ਕੋਲ ਅਮਰੀਕ ਭਾਅ ਜੀ ਨੇ ਵੀ ਸਾਡੇ ਨਾਲ ਜੁਆਇਨ ਕਰ ਲੈਣਾ ਬਲੱਡ ਟੈਸਟ ਤੋਂ ਬਾਅਦ ਅਤੇ ਉਹਨਾਂ ਨੂੰ ਪੁੱਛਾਂਗੇ ਕਿਉਂ ਬਲੱਡ ਟੈਸਟ ਹੋ ਰਿਹਾ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਕੋਵਿਡ ਦੇ ਟੀਕੇ ਲੱਗ ਰਹੇ ਨੇ ਤੇ ਚਿੱਠੀਆਂ ਆਈਆਂ ਹੋਈਆਂ ਨੇ ਤੇ ਮੈਨੂੰ ਲੱਗਦਾ ਕਿਤੇ ਚੋਰੀ ਚੋਰੀ ਕੋਵਿਡ ਦਾ ਟੀਕਾ ਲਵਾਉਣ ਗਏ ਆ ਵੀ ਟਰੈਵਲ ਕਰਨਾ ਚਾਹੁੰਦੇ ਆ। ਠੀਕ ਹੈ ਜੀ। ਵਰਿੰਦਰ ਨਿੱਜਰ ਮੈਲਬਨ ਵਾਲੇ ਹੋ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਪਿਆਰਿਓ? ਕਹਿੰਦੇ ਗੁੱਡ ਮੋਰਨਿੰਗ ਵਰਕਿੰਗ ਟੁਡੇ। ਉਹ ਤਾਂ ਸਾਨੂੰ ਪਤਾ ਹੀ ਹੈ ਜੀ, ਸਾਡੇ ਲਈ ਕਾਹਦੇ ਸੱਤ ਦਿਨ, ਸਾਡੇ ਲਈ ਤਾਂ 24 ਘੰਟੇ 7 ਦਿਨ ਹੈ। ਚਲੋ ਤੁਹਾਨੂੰ ਗੀਤ ਸੁਣਾਉਣੇ, ਹਾਰ ਨਹੀਂ ਮੰਨਣੀ।
ਚੇਤਨ ਰਹੀ ਤੂੰ ਹੱਕਾਂ ਲਈ, ਚੇਤਨ ਰਹੀ ਤੂੰ ਹੱਕਾਂ ਲਈ ਪਿਆ, ਹੱਕ ਬਲਾਉਂਦਾ ਦਾ ਜਵਾਨਾ, ਹਾਰ ਨਾ ਮੰਨੀ ਪਈ ਉਲਟੀ ਵਗਦੀ ਵਾ ਜਵਾਨਾ, ਹਾਰ ਨਾ ਮੰਨੀ ਪਈ ਉਲਟੀ ਵਗਦੀ ਵਾ ਜਵਾਨਾ, ਹਾਰ ਨਾ ਮੰਨੀ
ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਤੇ ਸਾਡਾ ਸਾਥ ਬਣਿਆ ਹੋਇਆ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ। ਰਵਿੰਦਰ ਸਿੰਘ ਧਨੀ ਸਿਡਨੀ ਤੋਂ ਸ਼ਾਮਿਲ ਹੋਏ ਨੇ, ਕੀ ਹਾਲ ਚਾਲ ਹੈ ਪਿਆਰੇ ਹੋ? ਹਰਦੀਪ ਸਿੰਘ ਸਿਡਨੀ ਵਾਲੇ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਬੁਲਾ ਰਹੇ ਨੇ ਅਤੇ ਦਿਲ ਵਾਲੀ ਗੱਲ ਸੁਣ ਰਹੇ, ਕਹਿੰਦੇ ਲਰਨਿੰਗ ਸਮਥਿੰਗ ਨਿਊ। ਬਹੁਤ ਬਹੁਤ ਸ਼ੁਕਰਾਨਾ ਜੀ, ਤੁਸੀਂ ਪ੍ਰੋਗਰਾਮ 'ਚ ਜੁੜਦੇ ਹੋ ਅਤੇ ਸਿੱਖਣਾ ਸਾਡਾ ਫਰਜ਼ ਬਣਦਾ ਜੀ। ਅਸੀਂ ਤਾਂ ਆਪ ਸਿੱਖਦੇ ਹਾਂ ਅਤੇ ਅਕਸਰ ਚੰਗੇ ਬੰਦਿਆਂ ਨਾਲ ਬੈਠੀ ਦਾ, ਉਹਨਾਂ ਦੀ ਸੰਗਤ ਮਾਣੀ ਦੀ ਆ ਅਤੇ ਕੁਛ ਸਿੱਖਣ ਦੀ ਕੋਸ਼ਿਸ਼ ਕਰੀ ਦੀ ਆ, ਇਸੇ ਕਰਕੇ ਅਸੀਂ ਸਿੱਖ ਹਾਂ। ਚਾਲ ਸਾਹਿਬ ਬਹੁਤ ਧੰਨਵਾਦ ਤੁਹਾਡਾ ਖਬਰਾਂ ਦਾ, ਅਤੇ ਆਪਾਂ ਬਸ ਦੋ ਮਿੰਟਾਂ 'ਚ ਇਹ ਸ਼ੁਰੂ ਕਰਨਾ ਗੱਲਬਾਤ, ਅਤੇ ਅਮਰੀਕ ਭਾਅ ਜੀ ਨੇ ਪ੍ਰੋਗਰਾਮ ਦੇ ਵਿੱਚ ਜੁਆਇਨ ਕਰ ਦੇਣਾ, ਸੋ ਥੋੜ੍ਹਾ ਜਿਹਾ ਇੰਤਜ਼ਾਰ ਕਰਿਓ ਜੀ। ਅਤੇ ਵਰਿੰਦਰ ਨਿੱਜਰ ਉਹਨਾਂ ਨੇ ਤਸਵੀਰ ਭੇਜੀ ਸੀ ਜੀ ਡਰਾਈਵਿੰਗ ਦੀ, ਬਹੁਤ ਸੋਹਣੀ ਤਸਵੀਰ ਹੈ। ਅਤੇ ਐਨ ਇੱਦਾਂ ਦੇ ਬੱਦਲ ਸਾਡੇ ਆ, ਪਤਾ ਨਹੀਂ ਕੀ ਗੱਲ ਹੈ, ਇੱਕੋ ਤਾਂ ਨਹੀਂ ਤੁਸੀਂ ਸਾਡੇ ਏਰੀਏ ਤਾਂ ਨਹੀਂ ਘੁੰਮ ਰਹੇ ਕਦੇ, ਲੱਗਦਾ ਨਹੀਂ, ਪਰ ਪਹਾੜੀਆਂ ਤੋਂ, ਪਰ ਮੌਸਮ ਇੱਦਾਂ ਦਾ ਹੀ ਹੈ ਜਿੱਦਾਂ ਦਾ ਤੁਹਾਡੇ ਆ ਇਹ ਫੋਟੋ ਦੇ ਵਿੱਚ। ਖੈਰ ਪ੍ਰੋਗਰਾਮ ਅੱਗੇ ਤੋਰਦੇ ਹਾਂ, ਅਤੇ ਸਾਡੇ ਨਾਲ ਜੁੜੇ ਸੀ ਅਜਮੇਰ ਸਿੰਘ ਜੀ ਕੈਨਬਰਾ ਤੋਂ। ਇਹ ਜਿਹੜਾ ਗੀਤ ਪਹਿਲਾਂ ਸੁਣਿਆ ਨਾ, ਕਿਸਾਨੀ ਘੋਲ ਨੂੰ ਲੈ ਕੇ ਗਾਇਆ ਗਿਆ ਸੀ, ਲਿਖਿਆ ਗਿਆ ਸੀ ਕਮਰ ਗਰੇਵਾਲ ਦਾ, ਹੋਰ ਵੀ ਬੜੇ ਗੀਤ ਆ ਰਹੇ ਨੇ। ਅਜਮੇਰ ਸਿੰਘ ਜੀ ਕਹਿੰਦੇ ਨੇ ਕਿ ਹਾਲਾਤਾਂ ਤੋਂ ਇਉਂ ਮਹਿਸੂਸ ਹੋ ਰਿਹਾ ਕਿ ਖੇਤੀ ਕਾਨੂੰਨ 24 ਜਾਣੀ ਕਿ 2024 ਤੱਕ ਰੱਦ ਨਹੀਂ ਹੋਣਗੇ। ਹਾਂਜੀ ਬਿਲਕੁਲ ਜੀ, ਸਾਨੂੰ ਪਹਿਲਾਂ ਹੀ ਪਤਾ, ਉਹ ਤਾਂ ਜੀ ਤੁਹਾਨੂੰ ਉੱਦਣ ਦਾ ਪ੍ਰੋਗਰਾਮ ਪਹਿਲੇ ਕੱਢ ਕੇ ਸੁਣ ਲਓ, ਦੱਸੀ ਜਾਂਦੇ ਕਿ ਇਟਸ ਆਲ ਅਬਾਊਟ ਪੋਲੀਟਿਕਸ। ਪੰਜਾਬ ਦੇ ਵਿੱਚ 2022 ਤੋਂ ਪਹਿਲਾਂ ਨਹੀਂ ਹੈ ਇਹ ਖਤਮ ਹੁੰਦਾ ਇਹ ਕੰਮ, ਅਤੇ 2022 ਤੋਂ ਬਾਅਦ ਇਹਦੀ ਰਫ਼ਤਾਰ ਮੱਧਮ ਤਾਂ ਹੁਣੇ ਬਹੁਤ ਪੈ ਗਿਆ ਆ, ਪਰ 2022 ਇਲੈਕਸ਼ਨਸ ਤੋਂ ਬਾਅਦ ਜਿਹੜਾ ਕਿ ਕੈਪਟਨ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਲੜਾਂਗਾ, ਪੰਜਾਬ ਦੇ ਲੋਕਾਂ ਨੇ ਮੈਨੂੰ ਅਥਾਹ ਪਿਆਰ ਦਿੱਤਾ ਆ, ਅਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ SSP DSP ਇਹ ਮੁਅੱਤਲ ਕੀਤੇ ਨੇ, ਕੁਛ ਨਾ ਕੁਛ ਦੱਸਣ, ਹੁਣ ਲਾਸਟ 2 ਈਅਰਸ ਜਾਂ 1 ਈਅਰ ਹੈ, ਹੁਣ ਬਹੁਤ ਕੁਛ ਕਰਨਾ ਉਹਨਾਂ ਨੇ। ਅਤੇ ਬਿੱਟਾ ਸਾਹਿਬ ਤੋਂ ਪੁੱਛਾਂਗੇ, ਅਤੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਇਹ 2022 ਦੇ ਰਿਜ਼ਲਟ ਜਿਹੜੇ ਆਉਣਗੇ ਉੱਥੇ ਕਾਂਗਰਸ ਨੂੰ ਫਾਇਦਾ ਉਠਾਉਣ ਦਾ ਮੌਕਾ ਮਿਲੇਗਾ, ਇਸ ਚੀਜ਼ ਦਾ ਮੌਕਾ ਹੈ, ਐਕਚੁਅਲੀ ਕ੍ਰੀਏਟ ਵੀ ਕੀਤਾ ਜਾ ਰਿਹਾ ਆ। ਅਤੇ ਅਗਰ ਕਾਂਗਰਸ ਜਿੱਤ ਗਈ ਤਾਂ ਫਿਰ ਪੰਜਾਬ ਦੇ ਵਿੱਚ ਮੱਠਾ ਪੈ ਜਾਵੇਗਾ ਕੰਮ, ਜੇ ਹਾਰ ਗਈ ਤਾਂ ਜਮ੍ਹਾਂ ਹੀ ਬੰਦ ਹੋ ਜਾਏਗਾ। ਸੋ ਅਜਮੇਰ ਸਿੰਘ ਜੀ ਕਹਿੰਦੇ ਨੇ ਕਿ ਜੇ ਕੁਛ ਸਟੇਟਾਂ BJP ਦੀਆਂ ਹਾਰ ਜਾਂਦੀ ਹੈ, ਕੁਛ ਵਿੱਚ ਉਸਦਾ ਕੁਛ ਵੀ ਨਹੀਂ ਹੈ, ਸਿਰਫ ਰੱਥ ਮੱਠਾ ਹੋ ਸਕਦਾ ਹੈ। ਹਾਂਜੀ ਹੁਣ ਬੰਗਾਲ ਦੇ ਉੱਤੇ ਨਿਗਾਹ ਲੱਗੀ ਹੋਈ ਹੈ ਸਾਰਿਆਂ ਦੀ ਕਿ ਬੰਗਾਲ ਦੇ ਵਿੱਚ ਕੀ ਸੰਗਰਾਮ ਜਿਹੜਾ ਚੱਲ ਰਿਹਾ ਉਸਦਾ ਨਤੀਜਾ ਕੀ ਹੋਵੇਗਾ, ਇਸ ਤੋਂ ਬੜਾ ਨਿਰਧਾਰਿਤ ਕੀਤਾ ਜਾਏਗਾ ਕਿ ਕੀ ਹੋਏਗਾ ਉੱਥੇ। ਅਗਰ ਉੱਥੇ BJP ਜਿੱਤ ਜਾਂਦੀ ਆ ਤਾਂ ਮਮਤਾ ਬੈਨਰਜੀ ਅਤੇ ਉਸਦੀ ਸਪੋਰਟ ਕਰਨ ਗਏ ਹੋਏ ਖੱਬੇ ਪੱਖੀ ਕਿਸਾਨ ਲੀਡਰ ਸਾਰੇ ਹੀ, ਉਹਨਾਂ ਨੂੰ ਬੜਾ ਧੱਕਾ ਲੱਗੇਗਾ। ਨੌਜਵਾਨੀ ਤਾਂ ਉਹਨਾਂ ਤੋਂ ਪਿੱਛੇ ਹਟ ਚੁੱਕੀ ਹੈ, ਮੈਂ ਅਕਸਰ ਫੋਨ ਕਰਦਾ ਰਹਿੰਦਾ, ਤਕਰੀਬਨ 2-3 ਫੋਨ ਦਿਹਾੜੀ ਦੇ ਆ ਹੀ ਜਾਂਦੇ ਇੰਡੀਆ ਤੋਂ ਗੱਲਬਾਤ ਕੋਈ ਨਾ ਕੋਈ, ਮਤਲਬ ਹੈ ਨਹੀਂ ਹੁਣ ਉਹ ਗੱਲ, ਬਿਲਕੁਲ ਇਹ ਹੈ ਨਹੀਂ। ਕੱਲ੍ਹ ਵਪਾਰੀਆਂ ਦੀ ਹੜਤਾਲ ਸੀ ਔਰ ਕਾਫ਼ੀ ਵੱਡਾ ਸੱਦਾ ਸੀ ਕਿਉਂਕਿ ਸਾਰਾ ਸ਼ਹਿਰ ਹੀ ਬੰਦ ਹੈ, ਜਦੋਂ ਹੁਣ ਉਹ ਆਪ ਹੀ ਕਰ ਰਹੇ ਨੇ ਤਾਂ ਹੁਣ ਹੋਣਾ ਹੀ ਆ, ਅੱਗੇ ਧੱਕੇ ਨਾ ਕਰਾਉਣੇ ਪੈਂਦੇ ਸੀ। ਸੋ ਵਪਾਰੀਆਂ ਨੇ ਵੀ ਬੰਦ ਕੀਤਾ ਹੈ, ਪਰ ਜਿਹੜਾ ਮੋਰਚਾ, ਯੂਥ, ਇੰਟਰਨੈਸ਼ਨਲ ਕਵਰੇਜ, ਉਹ ਸਾਰੀ ਖਤਮ ਨਾਲ ਦੀ ਆ। ਹਾਂਜੀ ਰੱਥ ਮੱਠਾ ਹੋ ਸਕਦਾ ਹੈ। ਦੂਜਾ ਪੁਆਇੰਟ ਉਹਨਾਂ ਨੇ ਕਿਹਾ ਕਿ ਜਿਵੇਂ ਅੱਗੇ ਜਿੱਤੀਆਂ ਸਰਕਾਰਾਂ ਡਿਫੈਕਸ਼ਨ ਨਾਲ ਆਪ ਬਣਾਈਆਂ ਹਨ, ਹੁਣ ਕੀ ਗਰੰਟੀ ਹੈ ਅਜਿਹਾ ਨਾ ਹੋਊਗਾ। ਹਾਂਜੀ, ਡਿਫੈਕਸ਼ਨ ਦਾ ਜਿਹੜਾ ਤੀਰ ਹੈ ਪੱਤਾ ਹੈ, ਸਾਰੀਆਂ ਪਾਰਟੀਆਂ ਖੇਡਦੀਆਂ ਰਹੀਆਂ, ਕਾਂਗਰਸ ਵੀ ਖੇਡਦੀ ਰਹੀ ਹੈ, ਬੀਜੇਪੀ ਵੀ ਖੇਡੀ ਗਈ ਹੈ। ਅਤੇ ਜਦੋਂ ਸੈਂਟਰ ਦੇ ਵਿੱਚ ਆਵਾਗੋਣ ਪੈਸਾ ਉਹਨਾਂ ਦੇ ਹੱਥ ਦੇ ਵਿੱਚ ਹੈ, ਸਾਰਾ ਫਾਈਨੈਂਸ ਉਹਨਾਂ ਦੇ ਹੱਥ ਦੇ ਵਿੱਚ ਹੈ, ਅਤੇ ਲਾਲਚ ਵੱਸ ਗਰਾਂਟਾਂ ਦੇ ਵੱਸ ਦੇ ਵਿੱਚ ਪੈਕੇਜਾਂ ਦੇ ਵੱਸ ਦੇ ਕੇ ਡਿਫੈਕਸ਼ਨ ਸੁਭਾਵਿਕ ਹੀ ਹੈ। ਤੀਜਾ ਪੁਆਇੰਟ ਹੈ ਕਿ ਜਦੋਂ ਤੱਕ ਵਿਰੋਧੀ ਵੰਡੇ ਹੋਏ ਨੇ, ਰਾਜਾਂ ਦਾ ਟੁੱਟਣਾ, ਕੇਂਦਰੀ ਪ੍ਰਦੇਸ਼ ਬਣਨਾ ਜਾਰੀ ਰਹੇਗਾ। ਤੁਹਾਡਾ ਕੀ ਵਿਚਾਰ ਹੈ?
ਬਿਲਕੁਲ, ਇਹ ਵੰਡਣਾ ਪਹਿਲਾਂ ਅਤੇ ਤਾਂ ਹੀ ਫਿਰ ਰਾਜ ਹੁੰਦਾ, ਪਾੜੋ ਅਤੇ ਰਾਜ ਕਰੋ। ਵਿਰੋਧੀ ਵੰਡੇ ਹੋਏ ਨੇ, ਹਰ ਬੰਦੇ ਨੂੰ ਆਪਣਾ ਆਪਣਾ ਪਿਆ ਹੋਇਆ ਆ ਕਿ ਅਸਲ ਦੇ ਵਿੱਚ ਕਾਂਗਰਸ ਐਜ਼ ਏ ਓਪੋਜੀਸ਼ਨ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਹੈ। ਉਹ ਤਿਆਰ ਹੀ ਨਹੀਂ ਹੋਈ ਸ਼ੁਰੂ ਤੋਂ ਕਿ ਓਪੋਜੀਸ਼ਨ ਦਾ ਰੋਲ ਵੀ ਉਹ ਕਦੇ ਅਦਾ ਕਰ ਸਕਦੀ ਆ। ਇੰਦਰਾ ਗਾਂਧੀ ਤੋਂ ਬਾਅਦ ਧੱਕੇ ਨਾਲ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਸਿੰਪਤੀ ਨਾਲ ਬਣਾ ਦਿੱਤਾ ਗਿਆ। ਗਰਾਊਂਡ ਲੈਵਲ ਤੋਂ ਨਹੀਂ ਉੱਠੇ, ਉਹ ਪਰਿਵਾਰਾਂ ਦੇ ਵਿੱਚੋਂ ਉੱਠੇ ਨੇ, ਗਾਂ ਤੇ ਗਾਂ ਬਣੇ ਬਣੇ ਸਟਰਕਚਰ 'ਚ ਬੈਠੇ ਨੇ, ਰਾਜ ਕਰੀ ਗਏ, ਬਿਰਤੀ ਇਹ ਆ ਗਈ ਵੀ ਪੀੜ੍ਹੀ ਦਰ ਪੀੜ੍ਹੀ ਇੱਦਾਂ ਹੀ ਚੱਲੀ ਜਾਣਾ। ਹੁਣ ਵੀ ਜਿਹੜੀ ਮਾਨਸਿਕਤਾ ਹੈ ਕਾਂਗਰਸ ਦੀ ਉਹ ਇਹੀ ਹੈ ਕਿ ਉਹਨਾਂ ਦੇ ਹੀ ਟੱਬਰ ਦੇ ਵਿੱਚੋਂ ਹੋਣਾ ਆ, ਬਾਕੀ ਲੀਡਰਸ਼ਿਪ ਨੂੰ ਕੋਈ ਥਾਂ ਹੀ ਨਹੀਂ ਹੈਗਾ ਕਿਸੇ ਬੰਦੇ ਨੂੰ ਬਾਹਰੋਂ। ਸੋ ਇਹ ਜਿਹੜਾ ਪਰਿਵਾਰਾਂ ਦਾ ਜਕੜ ਜਾਂਦਾ, ਇਸੇ ਤਰ੍ਹਾਂ ਸੁਖਬੀਰ ਬਾਦਲ ਹੋਣਾ ਦੀ ਪ੍ਰੋਬਲਮ ਹੈ, ਇਹ ਚੰਗੇ ਲੀਡਰ, ਚੰਗਾ ਟੈਲੈਂਟ ਜਿਹੜਾ ਆ ਉਹਨਾਂ ਨੂੰ ਪਾਸੇ ਲਾਂਭੇ ਰੱਖਣ ਦੇ ਵਿੱਚ ਮਜਬੂਰ ਹੋਣਾ ਪੈਂਦਾ ਰਹਿਣ ਦੇ ਵਿੱਚ। ਸੋ ਉਹ ਉਹਨਾਂ ਦੀ ਸਿਧਾਂਤਕ ਪ੍ਰੋਬਲਮ ਹੈ, ਫੰਡਾਮੈਂਟਲ ਪ੍ਰੋਬਲਮ ਹੈ। ਐਜ਼ ਏ ਕਾਂਗਰਸ ਓਪੋਜੀਸ਼ਨ ਫੇਲ ਹੋਈ ਹੈ, ਅਤੇ ਉਸੇ ਫੇਲ ਦੇ ਵਿੱਚ ਜਿਸ ਤਰ੍ਹਾਂ ਅਜਮੇਰ ਸਿੰਘ ਉਹਨਾਂ ਨੇ ਕਿਹਾ ਕਿ ਜਦੋਂ ਵਿਰੋਧੀ ਵੰਡੇ ਹੋਏ ਹੋਣ, ਉਹਨਾਂ ਨੂੰ ਓਪੋਜੀਸ਼ਨ ਕਰਨੀ ਹੀ ਨਾ ਆਉਂਦੀ ਹੋਵੇ, ਉਹਨੇ ਹਾਰਨਾ ਸਿੱਖਿਆ ਹੀ ਨਾ ਹੋਵੇ, ਜਿਹੜਾ ਅੱਜ ਪ੍ਰੋਗਰਾਮ ਦਾ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਉਹਨਾਂ ਨੂੰ ਹਾਰਨਾ ਹੀ ਨਹੀਂ ਆ ਰਿਹਾ, ਉਹਨਾਂ ਹਾਰ ਗਏ ਨੇ, ਪਤਾ ਨਹੀਂ ਲੱਗਦਾ ਹੁਣ ਕਰਨ ਕੀ, ਕਿਉਂਕਿ ਹਮੇਸ਼ਾ ਜਿੱਤਦੇ ਆਏ ਨੇ, ਅਤੇ ਜਦੋਂ ਹਾਰਦੇ ਨੇ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰੀਏ। ਸੋ ਇਹ ਇੱਕ ਨੈਗੇਟਿਵ ਪੁਆਇੰਟ ਹੈ ਸੈਲਫ ਅਨੈਲਿਸਿਸ ਦੀ ਬਜਾਏ। ਹੁਣ ਰਾਹੁਲ ਗਾਂਧੀ ਦੀ ਦੇਖ ਲਓ ਹਾਲਤ, ਉੱਧਰ ਸੁਖਬੀਰ ਗਾਂਧੀ, ਸੁਖਬੀਰ ਗਾਂਧੀ, ਸੁਖਬੀਰ ਬਾਦਲ ਦੀ ਦੇਖ ਲਓ, ਹਾਰ ਗਏ ਨੇ, ਹਾਰ ਕੇ ਸਾਰੀ ਪਾਰਟੀ ਭੰਗ ਕਰਤੀ, ਆਪ ਰਿਜ਼ਾਈਨ ਨਹੀਂ ਦਿੱਤਾ। ਹਾਲ ਦੇਖੋ, ਲੀਡਰ ਨੇ ਪਾਰਟੀ ਭੰਗ ਕਰਤੀ, ਡਿਕਟੇਟਰ ਸਟਾਈਪ, ਕੋਰੀਅਨ ਸਟਾਈਲ, ਮਤਲਬ ਮਿਡਲ ਈਸਟ ਸਟਾਈਲ, ਅਤੇ ਆਪਣੀ ਗਲਤੀ ਨਹੀਂ ਮੰਨੀ ਵੀ ਮੈਂ ਐਜ਼ ਏ ਲੀਡਰ ਫੇਲ ਹੋਇਆ, ਮੈਂ ਰਿਜ਼ਾਈਨ ਦਿੰਦਾ, ਕੋਈ ਹੋਰ ਆਓ ਹੁਣ, ਨਹੀਂ ਨਹੀਂ ਨਹੀਂ, ਬਾਕੀ ਸਾਰੀ ਪਾਰਟੀ ਕੱਢ ਦਿੱਤੀ। ਇਹ ਪ੍ਰੋਬਲਮ ਹੈ। ਕੰਪੈਰੇਟਿਵਲੀ ਬੀਜੇਪੀ ਦੇ ਵਿੱਚ ਜਿੱਦਾਂ ਵੀ ਹੈ, ਜੋ ਵੀ ਹੈ, ਉੱਥੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਵੋਟਾਂ ਦੇ ਨਾਲ, ਫੈਕਸ਼ਨਬਾਜ਼ੀ ਜੋ ਵੀ ਹੈਗੀ ਆ, ਉੱਥੇ ਚਾਂਸ ਹੈ ਤਾਂ ਹੈ ਨਾ, ਉਹ ਕਿਸੇ ਬਾਪ ਦੀ ਜਗੀਰ ਨਹੀਂ ਹੈਗੀ ਕਿਸੇ ਦੀ ਉਹ ਪਾਰਟੀ ਹਜੇ ਹਜੇ ਤੱਕ। ਉਹ ਮੈਨੂੰ ਲੱਗਦਾ ਗਾਂ ਬਣਨੀ ਵੀ ਨਹੀਂ, ਕਿਉਂਕਿ ਮੋਦੀ ਦਾ ਵਿਆਹ ਹੀ ਨਹੀਂ। ਸੋ ਇਸ ਕਰਕੇ ਇਹ ਜਿਹੜਾ ਫਾਰਮੂਲਾ ਹੈ ਨਾ ਵੀ ਜਿਹੜੇ ਛੜੇ ਲੀਡਰ ਹੈ, ਇਹ ਕਾਰਗਰ ਸਿੱਧ ਹੁੰਦਾ। ਇਸ ਨਾਲ ਦੂਜੇ ਲੋਕਾਂ ਨੂੰ ਚਾਂਸ ਮਿਲਣ ਦੇ ਆਉਂਦੇ ਨੇ, ਇੱਦਾਂ ਨਹੀਂ ਵੀ ਆਪਣੇ ਮੁੰਡੇ ਨੂੰ ਹੀ ਬਣਾਉਣਾ ਹੈ। ਖੈਰ, ਇਹ ਸੀ ਚੰਦਨ ਅਜਮੇਰ ਸਿੰਘ ਹੁਣਾਂ ਨੇ ਜਿਹੜਾ ਸਾਡੇ ਨਾਲ ਸਾਂਝਾ ਕੀਤਾ, ਅਤੇ ਮੇਰੇ ਵਿਚਾਰ ਸੀ, ਹੋ ਸਕਦਾ ਸਾਰੇ ਸਹਿਮਤ ਨਾ ਵੀ ਹੋਣ। ਅਤੇ ਅਮਰਿੰਦਰ ਨਿੱਜਰ ਉਹਨਾਂ ਨੇ ਲੋਕੇਸ਼ਨ ਭੇਜੀ ਹੈ, ਵਾਇਲਟ ਟਾਊਨ ਹਿਊਮ ਹਾਈਵੇ ਦੇ ਉੱਤੇ, ਮੈਂ ਦੇਖਦਾ ਕਿੱਥੇ ਹੈ। ਹਾਂਜੀ, ਰਾਊਂਡ ਟ੍ਰਿਪ ਮੈਲਬਨ ਪੈਰਾਕਟਾ ਅਤੇ ਮੈਲਬਨ ਰਾਊਂਡ ਟ੍ਰਿਪ ਕਰ ਰਹੇ ਨੇ, ਠੀਕ ਹੈ। ਸੁਖਬੀਰ ਸਿੰਘ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵਲਿੰਗਟਨ ਨਿਊਜ਼ੀਲੈਂਡ ਤੋਂ। ਅੱਜ ਤੁਹਾਡੀਆਂ ਖਬਰਾਂ ਬਹੁਤ ਆਈਆਂ ਨਿਊਜ਼ੀਲੈਂਡ ਦੀਆਂ। ਗਾਣਾ ਤੁਹਾਨੂੰ ਮੈਂ ਨਛੱਤਰ ਗੱਲ ਦਾ ਬਾਅਦ 'ਚੋਂ ਸੁਣਾਉਣਾ, ਪਹਿਲਾਂ ਤੁਹਾਨੂੰ ਨਿਊਜ਼ੀਲੈਂਡ ਦੀ ਗੱਲਬਾਤ ਕਰਾਂਗੇ, ਕਿਉਂਕਿ ਜੀ ਐੱਸ ਚਾਹਲ ਹੋਣਾ ਨੇ ਕਾਫੀ ਇਨਫੋਰਮੇਸ਼ਨ ਭੇਜੀ ਹੈ। ਪ੍ਰੇਮ ਕੁਮਾਰ ਇਟਲੀ ਵਾਲੇ, ਉਹ ਪਿਆਰੇ, ਉਹ ਕਿੱਧਰ ਰਹੇ ਤੁਸੀਂ ਇੰਨੀ ਦੇਰ, ਠੀਕ ਠਾਕ ਹੋ? ਜੀ ਆਇਆਂ ਨੂੰ, ਇਟਲੀ ਸਭ ਤੰਦਰੁਸਤ ਹੈ। ਮਲਕੀਤ ਸਿੰਘ ਵੀ ਆ ਗਏ ਨੇ ਕੈਨਬਰਾ ਤੋਂ, ਉਹ ਵੀ ਵਿਚਾਰ ਸਾਂਝਾ ਕਰਦੇ ਨੇ, ਕਹਿੰਦੇ ਕੱਲ੍ਹ ਦਾ ਫਿਕਰ ਕਿਉਂ, ਜਿਸ ਵਾਹਿਗੁਰੂ ਨੇ ਅੱਜ ਤੱਕ ਸੰਭਾਲਿਆ ਹੋਇਆ ਉਹ ਕੱਲ੍ਹ ਵੀ ਸੰਭਾਲੇਗਾ। ਹਾਂਜੀ, ਬੇਲੋੜੀਆਂ ਚਿੰਤਾ ਜਿਹੜੀਆਂ ਉਹ ਨਹੀਂ ਕਰਨ ਦੀ ਲੋੜ, ਪਰ ਕੱਲ੍ਹ ਆਉਣਾ ਆ, ਇਹ ਪਤਾ ਹੋਣਾ ਚਾਹੀਦਾ ਹੈ। ਬਰਜਿੰਦਰ ਸਿੰਘ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਬਰਜਿੰਦਰ ਢਿੱਲੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਔਰ ਜਗਵੀਰ ਸਿੱਖ ਮੈਲਬਨ ਵਾਲੇ ਪ੍ਰੋਗਰਾਮ 'ਚ ਆ ਗਏ ਨੇ, ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਚਾਲ ਸਾਹਿਬ ਨੇ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਲੱਕੜ ਦੀ ਘਾਟ ਆ ਗਈ ਹੈ, ਅਤੇ ਜਿਹੜੀ ਹੋਮ ਬਿਲਡਰ ਸਕੀਮ ਨੂੰ ਬਲੇਮ ਕੀਤਾ ਜਾ ਰਿਹਾ ਵੀ ਇੰਨੇ ਕੁ ਘਰ ਬਣ ਰਹੇ ਨੇ ਕਿ ਲੱਕੜ ਦੀ ਘਾਟ ਪੈਦਾ ਹੋ ਗਈ ਹੈ, ਇੱਥੇ ਇਹ ਸਮੱਸਿਆ ਆ ਰਹੀ ਹੈ। ਦੂਜੇ ਪਾਸੇ ਨਿਊਜ਼ੀਲੈਂਡ ਦੇ ਵਿੱਚ ਜਸਿੰਡਾ ਆਰਡਨ, ਸੁਖਬੀਰ ਸਿੰਘ ਜੀ ਸੁਣਦੇ ਹੋ, ਤੁਹਾਡੀ ਪ੍ਰਧਾਨ ਮੰਤਰੀ ਨੂੰ ਝਾੜਾਂ ਪੈ ਰਹੀਆਂ ਨੇ, ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਲਾਈਵ, ਅਤੇ ਸਰੋਤਿਆਂ ਨੇ ਨਾ ਬਹੁਤ ਉਹਦੀ ਬੇਇੱਜ਼ਤੀ ਕੀਤੀ। ਕਿਉਂ ਕੀਤੀ, ਇਹਦਾ ਕਾਰਨ ਤੁਹਾਨੂੰ ਦੱਸਦੇ ਹਾਂ। ਜਦੋਂ ਜਸਿੰਦਾ ਆਰਡਨ ਪਹਿਲੀ ਵਾਰੀ ਬਣੀ ਸੀ ਨਾ, ਤਾਂ ਇਹਨ ਪ੍ਰੋਮਿਸ ਕੀਤਾ ਸੀ ਕਿ ਮੈਂ ਇੰਨੇ ਹਜ਼ਾਰ ਘਰ ਬਣਾ ਦਾਂਗੀ, ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਨਾ ਸ਼ੋਰਟੇਜ ਆ ਘਰਾਂ ਦੀ, ਕਿਰਾਏ ਕਾਫੀ ਜ਼ਿਆਦਾ ਨੇ, ਸਾਰਿਆਂ ਨੂੰ ਪਤਾ ਹੈ, ਅਤੇ ਇਹ ਪ੍ਰੋਮਿਸ ਕੀਤਾ ਸੀ, ਸੋਸ਼ਲਿਸਟ ਪ੍ਰੋਮਿਸ ਕਿ ਸਰਕਾਰ ਬਣਾ ਕੇ ਦੇਵੇਗੀ। ਹੁਣ ਉਹ ਘਰ ਤਾਂ ਬਣੇ ਨਹੀਂ, ਮੇਰਾ ਖਿਆਲ 2-3% ਹੀ ਬਣ ਸਕੇ ਸੋਸ਼ਲ ਹਾਊਸਿੰਗ, ਉੱਥੇ ਫੇਲ ਹੋਏ ਆ। ਇਹ ਤਾਂ ਸਾਰੇ ਨਿਊਜ਼ੀਲੈਂਡ ਵਾਲੇ ਕਹਿ ਰਹੇ ਕਿ COVID-19 ਬਚਾ ਗਈ ਸਰਕਾਰ, ਕਈ ਸਰਕਾਰਾਂ ਦੁਨੀਆ 'ਚ ਬਚਾ ਗਈ, ਨਹੀਂ ਤਾਂ ਜਿਹੜੇ ਪ੍ਰੋਮਿਸ ਕੀਤੇ ਹੋ ਸੀ ਉਹ ਪੂਰੇ ਨਹੀਂ ਹੋਏ, ਮੁੱਦੇ ਮੂੰਹ ਇਹਨਾਂ ਨੇ ਡਿੱਗਣਾ ਸੀ, ਕੋਈ ਪ੍ਰੋਮਿਸ ਇਹਨਾਂ ਨੇ ਫੁੱਲਫਿਲ ਨਹੀਂ ਸੀ ਕੀਤਾ। ਜੇ ਦੇਖਿਆ ਜਾਵੇ ਨਾ, ਮੈਂ ਇੱਕ ਇਹਨਾਂ ਦੀ ਨਿਊਜ਼ੀਲੈਂਡ ਦੀ ਸਰਕਾਰ ਦੇ ਇੱਕ ਟ੍ਰੇਜਰੀ ਡਿਪਾਰਟਮੈਂਟ ਤੋਂ ਅਫੀਸ਼ੀਅਲ ਦੀ ਲਾਈਵ ਗੱਲਬਾਤ ਸੁਣ ਰਿਹਾ ਸੀ, ਉਹ ਕਹਿੰਦਾ ਸੀ ਵੀ ਇੰਨਾ ਕੁ ਕਰਜ਼ਾ ਚੜ੍ਹ ਗਿਆ, ਸ਼ਾਇਦ $250 billion ਕਰਜ਼ਾ ਚੜ੍ਹਿਆ ਹੈ ਲੋਕਡਾਊਨਾਂ ਦੇ ਵਿੱਚ, ਵੀ ਇੰਨਾ ਕੁ ਕਰਜ਼ਾ ਚੜ੍ਹਿਆ ਹੈ ਵੀ ਆਉਣ ਵਾਲੇ ਨੀਅਰ ਫਿਊਚਰ 'ਚ ਮੇਰੇ ਲਾਈਫ ਟਾਈਮ ਦੇ ਵਿੱਚ ਇਹ ਕਰਜ਼ਾ ਉੱਤਰਦਾ ਦਿਖਾਈ ਨਹੀਂ ਦਿੰਦਾ। ਨਿਊਜ਼ੀਲੈਂਡ ਦੇ ਲੋਕ ਇਹ ਕਰਜ਼ਾ ਦਿੰਦੇ ਦਿੰਦੇ ਮਰ ਜਾਣਗੇ, ਇੰਨਾ ਕੁ ਕਰਜ਼ਾ ਚੜ੍ਹਾ ਲਿਆ ਆ। ਹਰ ਚੀਜ਼ ਮਿੰਟ ਮਿੰਟ 'ਤੇ ਬੰਦ ਕਰੀ ਜਾਣਾ, ਸਾਰਾ ਹੀ ਨਿਊਜ਼ੀਲੈਂਡ ਲੋਕਡਾਊਨ ਕਰ ਦੇਣਾ ਇੱਕ ਕੇਸ ਦੇ ਉੱਤੇ, ਇਹ ਸਮਝਦਾਰੀ ਵਾਲੀਆਂ ਗੱਲਾਂ ਨਹੀਂ ਹੈਗੀਆਂ। ਠੀਕ ਹੈ, ਜਸਿੰਦਾ ਆਰਡਨ ਨੇ ਸੋਸ਼ਲ ਤੌਰ ਦੇ ਉੱਤੇ ਬਹੁਤ ਐਕਟਿਵ ਹੈ ਉਹ, ਠੀਕ ਹੈ, ਪਰ ਜਿਹੜੀਆਂ ਫਿਜ਼ੀਕਲ ਪੋਲਿਸੀਆਂ ਉੱਥੇ ਟੋਟਲ ਫੇਲੀਅਰ ਹੈ। ਅਤੇ ਹੁਣ ਚਾਲ ਸਾਹਿਬ ਨੇ ਇਹ ਖਬਰ ਦਿੱਤੀ ਹੈ ਕਿ ਨੈਗੇਟਿਵ ਗੇਅਰਿੰਗ ਜਿਹੜੀ ਇਨਵੈਸਟਮੈਂਟ ਪ੍ਰੋਪਰਟੀ ਦੇ ਉਹ ਬੰਦ ਕਰ ਦਿੱਤੀ ਹੈ 27 March ਤੋਂ, ਅੱਜ ਤੋਂ। ਸੋ ਅੱਜ ਤੋਂ ਬਾਅਦ ਜਿਹੜਾ ਵੀ ਘਰ ਉੱਥੇ ਖਰੀਦਿਆ ਜਾਏਗਾ ਉੱਥੇ ਟੈਕਸ ਲੱਗੇਗਾ, ਇਸ ਦੇ ਉੱਤੇ ਖਿੱਚੋ ਤਾਣ ਹੋਈ ਆ। ਇਸ ਦੇ ਉੱਤੇ ਖਿੱਚੋ ਤਾਣ ਇਹ ਹੋਈ ਹੈ ਕਿ ਜਦੋਂ ਟੈਕਸ ਲੱਗੇਗਾ ਅਤੇ ਉਹ ਟੈਕਸ ਜਿਹੜਾ ਵੀ ਕੋਈ, ਜਿੱਦਾਂ ਹੁਣ ਮੰਨ ਲਓ ਮੇਰੇ ਕੋਲ ਇੱਕ ਘਰ ਹੈ, ਮੇਰੇ ਕੋਲ ਪੈਸੇ ਪਏ ਆ, ਬਹੁਤ ਸਾਰੇ ਸਾਡੇ ਸਰੋਤੇ ਨੂੰ ਸਮਝਦੇ ਹੋਣਗੇ ਜਿਹੜੇ ਨੂੰ 10-10, 15-15 ਸਾਲ ਹੋ ਗਏ, ਵੀ ਉਹਨਾਂ ਦਾ ਇੱਕ ਘਰ ਹੋ ਗਿਆ, ਉਹਨਾਂ ਕੋਲ ਇੱਕ ਗੁੰਜਾਇਸ਼ ਹੋਰ ਹੈ, ਥੋੜ੍ਹੇ ਪੈਸੇ ਪਏ ਆ, ਉਹ ਸੋਚਦੇ ਨੇ ਕੀ ਕਰੀਏ ਇਹਨਾਂ ਪੈਸਿਆਂ ਨਾਲ। ਬਹੁਤ ਲੋਕ ਕਹਿੰਦੇ ਨੇ ਕਿ ਚਲੋ ਬਿਜ਼ਨਸ ਕਰ ਲੈਂਦੇ, ਕੋਈ ਆਹ ਦੇਖ ਲੈਂਦੇ, ਉਹ ਦੇਖ ਲੈਂਦੇ, ਪਰ ਚਲੋ ਉਹ ਵੀ ਕਰ ਲੈਂਦੇ ਆ, ਫਿਰ ਪੈਸੇ ਫਿਰ ਜਮ੍ਹਾਂ ਹੋ ਜਾਂਦੇ ਨੇ, ਫਿਰ ਕੀ ਕਰਨਾ ਹੈ। ਇਹ ਮੈਂ 15-12 ਸਾਲ 10 ਸਾਲ ਈਵਨ ਦੀ ਬਾਅਦ ਦੀ ਗੱਲ ਕਰਦਾ, ਜਦੋਂ ਸੈਟਲ ਹੋ ਜਾਂਦੇ ਨੇ, ਹਸਬੈਂਡ ਵਾਈਫ ਕਮਾਉਣ ਲੱਗ ਪੈਂਦੇ ਨੇ, ਸਾਰਾ ਕੁਝ ਸੈੱਟ ਹੁੰਦਾ ਹੈ, ਫਿਰ ਜਿਹੜੇ ਐਕਸਟਰਾ ਪੈਸੇ ਹੁੰਦੇ ਨੇ ਫਿਰ ਉਹ ਦੂਜਾ ਘਰ ਦੇਖਦੇ ਨੇ। ਦੂਜਾ ਘਰ ਕਿਉਂ ਦੇਖਦੇ ਨੇ, ਕਿਉਂਕਿ ਉਹ ਪੈਸੇ ਲੱਗ ਜਾਂਦੇ ਨੇ, ਰੀਅਲ ਸਟੇਟ ਵੱਧਦਾ ਹੈ, ਉਹ 'ਚੋਂ ਕਿਰਾਇਆ ਉਹਦੀ ਕਿਸ਼ਤ ਮੋੜਨ ਲੱਗ ਜਾਂਦਾ ਆ, ਅਤੇ ਉਹਦੇ 'ਤੇ ਹੁਣ ਟੈਕਸ ਲੱਗਣਾ। ਉਹਨੂੰ ਨੈਗੇਟਿਵ ਗੇਅਰਿੰਗ ਕਹਿੰਦੇ, ਤੁਸੀਂ ਲੋਨ ਚੱਕ ਸਕਦੇ ਹੋ ਆਪਣੇ ਪਹਿਲੇ ਘਰ ਦੇ ਅਗੇਂਸਟ, ਉਹਨੂੰ ਨੈਗੇਟਿਵ ਗੇਅਰਿੰਗ ਕਹਿੰਦੇ। ਵੈਸੇ ਅਮਰੀਕ ਭਾਜੀ ਨੂੰ ਵੀ ਆਪਾਂ ਪੁੱਛਾਂਗੇ। ਹੁਣ ਜਦੋਂ ਟੈਕਸ ਲੱਗਣਾ ਆ ਤਾਂ ਉਹਦਾ ਜਿਹੜਾ ਟੈਕਸ ਹੈ ਖਰਚਾ ਹੋਇਆ ਉਹ ਐਕਚੁਅਲੀ ਰੈਂਟ 'ਚੋਂ ਹੀ ਕੱਢਣਾ, ਫਿਰ ਰੈਂਟ ਚੱਕ ਹੋਣਾ ਆ। ਸੋ ਇਹ ਕੋਈ ਸਮੱਸਿਆ ਨਹੀਂ, ਗੌਰਮੈਂਟ ਨੇ ਆਪਣੇ ਬੁੱਝੇ ਖੀਸੇ ਭਰਨ ਦੇ ਲਈ ਲੋਕਾਂ ਨੂੰ ਦੇ ਰੈਂਟ ਚੁਕਾ ਦਿੱਤੇ, ਅਤੇ ਲੋਕ ਬੜੇ ਔਖੇ ਹੋਏ ਨੇ। ਜਿਹੜੀ ਸਰਕਾਰ ਇਹ ਪ੍ਰੋਮਿਸ ਕਰਦੀ ਸੀ ਵੀ ਅਸੀਂ ਤਾਂ ਇੰਨੇ ਘਰ ਬਣਾ ਦੇਵਾਂਗੇ, ਅਸੀਂ ਤਾਂ ਉਨੇ ਘਰ ਬਣਾ ਦੇਵਾਂਗੇ, ਉਹ ਜਿਹੜੇ ਪ੍ਰਾਈਵੇਟ ਲੋਕ ਘਰ ਬਣਾ ਰਹੇ ਨੇ ਉਹਨਾਂ 'ਤੇ ਵੀ ਟੈਕਸ ਲਾ ਰਹੀ ਆ। ਗੌਰਮੈਂਟ ਕੋਲ ਆਪਣੇ ਕੋਲ ਪੈਸਾ ਨਹੀਂ ਹੈਗਾ ਘਰ ਬਣਾ ਕੇ ਦੇਣ ਨੂੰ। ਇਹ ਸਮਾਰਟ ਪੋਲਿਸੀ ਹੈ ਕਿ ਜੇ ਲੋਕਾਂ ਕੋਲ ਪੈਸੇ ਪਏ ਉਹ ਦੂਜਾ ਘਰ ਬਣਾ ਦੇਣ, ਗੌਰਮੈਂਟ ਨੇ ਕਿਉਂ ਬਣਾਉਣਾ, ਕਿਰਾਇਆ ਹੀ ਲੈਣਾ, ਉਹ ਕਿਰਾਇਆ ਉਹਨਾਂ ਨੂੰ ਚੱਲ ਜਾਊਗਾ। ਪ੍ਰਾਈਵੇਟ ਇਨਵੈਸਟਮੈਂਟ ਹੈ, ਇੱਕ ਪਬਲਿਕ ਹਾਊਸਿੰਗ ਹੈ, ਇੱਕ ਪ੍ਰਾਈਵੇਟ ਹਾਊਸਿੰਗ ਹੈ, ਇਹ ਪ੍ਰਾਈਵੇਟ ਹਾਊਸਿੰਗ ਦੀਆਂ ਸਕੀਮਾਂ ਆ। ਜੇ ਗੌਰਮੈਂਟ ਨੇ ਇਹ ਘਰ ਬਣਾਉਣੇ ਹੋਣ ਤਾਂ ਵੀ ਤਾਂ ਕੋਲੋਂ ਪੈਸੇ ਲੱਗਣੇ ਹੀ ਆ, ਉਹ ਵੀ ਤਾਂ ਟੈਕਸ ਉਹ ਉਹਨਾਂ ਦੇ ਲੱਗਣੇ, ਉਹ ਕੱਲ੍ਹ ਲਾਉਣੇ ਆ ਜਦੋਂ ਲੋਕਾਂ ਕੋਲ ਪੈਸੇ ਪਏ ਆ, ਉਹਨਾਂ ਨੂੰ ਲਾਉਣ ਦਿਓ, ਫਿਰ ਉਹਨਾਂ 'ਤੇ ਟੈਕਸ ਲਾ ਕੇ ਉਹਨਾਂ 'ਚੋਂ ਵੀ ਅਸੀਂ ਲੈਣਾ ਖਿੱਚਣਾ ਆ। ਇਹ ਰੋਂਗ ਪੋਲਿਸੀ ਆ। ਆਸਟ੍ਰੇਲੀਆ ਦੇ ਵਿੱਚ ਵੀ ਲੇਬਰ ਗੌਰਮੈਂਟ ਕਈ ਵਾਰੀ ਇਹ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ, 3-4 ਵਾਰੀ, ਔਰ ਹਾਰੀ ਹੈ। ਹੁਣ ਇਹ ਏਜੰਡਾ ਜਿਹੜਾ ਬਹੁਤ ਵੱਡਾ ਆ, ਇਹ ਸਰਕਾਰ ਹੋਰ ਕੁਛ ਕਹਿ ਕੇ ਬਣੀ ਸੀ ਅਤੇ ਕਰ ਰਹੀ ਆ ਕੁਛ ਹੋਰ, ਉਹ ਕਰਨਾ ਪੈਣਾ ਆ ਕਿਉਂਕਿ ਬਿਹਾਇੰਡ ਦਾ ਸੀਨਸ ਬਾਹਰੋਂ ਤਾਂ ਸਾਰਾ ਕੁਛ ਵਧੀਆ ਲੱਗਦਾ, ਨਿਊਜ਼ੀਲੈਂਡ ਦਾ ਵੀ, ਹੋਰ ਕੰਟਰੀਆਂ ਦਾ ਵੀ, ਖਾਸ ਕਰਕੇ ਜਸਿੰਡਾ ਆਰਡਨ ਬੜੀ ਰੋਬਸਟ ਗ੍ਰੇਟ ਲੀਡਰ ਹੈਗੀ ਆ, ਹੈਗੀ ਆ, ਪਰ ਇਨਸਾਈਡ ਜਿਹੜੀ ਇਕੋਨਮੀ ਆ, ਜਿਹੜੀ ਮੈਨੇਜਮੈਂਟ ਆ, ਉਹ ਸ਼ੈਂਬਲਸ ਦੇ ਵਿੱਚ ਆ। ਜੇ ਕਰਜ਼ਾ ਚੱਕ ਚੱਕ ਕੇ ਅਸੀਂ ਜਿੱਦਾਂ ਕਹਿੰਦੇ ਹਾਂ ਕਿ ਵਿਆਹ ਕਰੀ ਜਾਣੇ ਆ, ਹੈ ਨਾ, ਗੱਡੀਆਂ ਘੁਮਾਈ ਜਾਣੀਆਂ, ਤੇਲ ਪਾਈ ਜਾਣੇ ਆ, ਆਮਦਨ ਹੈ ਨਹੀਂ, ਆਮਦਨ ਲੈਣ ਲਈ ਫਿਰ ਆਹ ਕੰਮ ਕਰਦੇ ਹਾਂ, ਲੋਕਾਂ ਨੂੰ ਵੀ ਟੈਕਸ ਲਾਉਣਾ ਆ। ਸੋ ਇਹ ਸਮੱਸਿਆ ਆ ਨਿਊਜ਼ੀਲੈਂਡ ਦੀ। ਫਿਰ ਆਪਾਂ ਗੱਲਬਾਤ ਕਰਾਂਗੇ, ਮੈਨੂੰ ਨਾ ਉੱਧਰ ਧਨੀ ਸਾਹਿਬ ਕਹਿ ਰਹੇ ਨੇ ਭਾਅ ਜੀ ਅੱਜ ਢਿੱਲੇ ਲੱਗਦੇ ਹੋ, ਚਾਹ ਨਹੀਂ ਪੀਤੀ, ਜਾਂ ਫਿਰ ਫਲੋਰਾ ਅੰਕਲ ਜੀ ਨੂੰ ਮਿਸ ਕਰਦੇ ਪਏ ਹੋ। ਫਲੋਰਾ ਅੰਕਲ ਜੀ ਆ ਰਹੇ ਨੇ, ਆ ਰਹੇ ਨੇ, ਬੜੀ ਛੇਤੀ ਆ ਰਹੇ ਨੇ, ਉਹ ਵੀ ਟੀਕਾ ਲਵਾਉਣ ਗਏ ਹੋਏ ਨੇ। ਅਤੇ ਨਹੀਂ, ਮੈਂ ਸਹਿਜੇ ਸਹਿਜ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਜਿਹੜੇ ਮੁੱਦੇ ਹੁੰਦੇ ਨੇ ਚਲੰਤ ਮਸਲੇ, ਇਕੱਲੇ ਜਦੋਂ ਪ੍ਰੋਗਰਾਮ ਕਰਨਾ ਨਾ, ਉਹ ਥੋੜ੍ਹਾ ਹੋਰ ਤਰ੍ਹਾਂ ਹੁੰਦਾ ਹੈ। ਜਦੋਂ ਦੋ ਬੰਦੇ ਕਰਦੇ ਨਾ, ਫਿਰ ਉਹ ਕਨਵਰਸੇਸ਼ਨ ਹੋ ਜਾਂਦੀ ਆ ਉਹਦੇ ਵਿੱਚ, ਫਿਰ ਤਾਂ ਹੀ ਕਹਿੰਦੇ ਨਾ ਇਕੱਲੇ ਗੱਲਾਂ ਕਰਨੀਆਂ ਹੋਰ ਚੀਜ਼ ਹੁੰਦੀ ਆ। ਜਦ ਤੁਸੀਂ ਦੋ ਗੱਲਾਂ ਕਰਦੇ ਹੋ ਤਾਂ ਫਿਰ ਇੱਕ ਦੂਜੇ ਨੂੰ ਹਲਾਰਾ ਮਿਲਦਾ ਆ। ਸੋ ਇਕੱਲੇ ਪ੍ਰੋਗਰਾਮ ਦਾ ਫਾਰਮੈਟ ਆ ਜਿਹੜਾ ਅੱਜ ਤੁਸੀਂ ਸੁਣ ਰਹੇ ਹੋ। ਅਤੇ ਨਿਊਜ਼ੀਲੈਂਡ 'ਤੇ ਆਪਾਂ ਫੋਕਸ ਰੱਖੀਏ। ਨਿਊਜ਼ੀਲੈਂਡ ਦੇ ਵਿੱਚ ਇੱਕ ਹੋਰ ਮੱਲ ਮਾਰੀ ਹੈ ਜੀ ਆਪਣੀ ਕੌਮ ਨੇ। ਮੈਨੂੰ ਯਾਦ ਹੈ ਕਿ 2006 ਦੇ ਵਿੱਚ ਗੁਰਦੁਆਰਾ ਟਾਕਾਨੀਨੀ ਸਾਹਿਬ ਜਿਹੜੇ ਨੇ, ਉੱਥੋਂ ਦੀ ਮੈਨੇਜਮੈਂਟ ਨੇ ਹਰਮਨ ਰੇਡੀਓ ਨੂੰ ਇਨਵਾਈਟ ਕੀਤਾ ਸੀ ਲਾਈਵ ਕਵਰੇਜ ਕਰਨ ਦੇ ਲਈ। ਸੰਤ ਉਦੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਹੁੰਦੇ ਸੀ, ਸੰਤ ਹੁੰਦੇ ਸੀ, ਉਹਨਾਂ ਦੇ ਦੀਵਾਨ ਜਿਹੜੇ ਉੱਥੇ ਲੱਗਣੇ ਸੀ, ਉਹਨਾਂ ਨੇ ਬੁਲਾਇਆ ਸੀ ਆਸਟ੍ਰੇਲੀਆ ਤੋਂ। ਅਸੀਂ ਪਹਿਲਾਂ ਕੀਤੀ ਸੀ, ਫਿਰ ਉਹਨਾਂ ਨੇ ਬੁਲਾਇਆ ਸਾਨੂੰ, ਬੜੇ ਸਾਡੇ ਉਹਨਾਂ ਨੇ ਆਉਭਗਤ ਕੀਤੀ, ਬੜੇ ਰਿਸੋਰਸਿਸ ਮੁਹੱਈਆ ਕਰਾਏ, ਅਸੀਂ ਲਾਈਵ ਵੀ ਕੀਤਾ, ਸਾਰਿਆਂ ਨੇ ਸੁਣਿਆ ਵੀ, ਆਸਟ੍ਰੇਲੀਆ ਵੀ, ਇੱਥੇ ਵੀ। ਤਾਂ ਉਦੋਂ ਬਹੁਤ ਵਧੀਆ, ਮੇਰੇ ਖਿਆਲ 4-5 ਏਕੜ ਦੇ ਵਿੱਚ ਗੁਰੂ ਘਰ ਹੈ, ਵਧੀਆ ਲੱਗਿਆ ਦੇਖ ਕੇ। ਗਰਾਊਂਡਾਂ ਵੀ ਆਪਣੀਆਂ ਨੇ, ਗਰਾਊਂਡਾਂ ਤਾਂ ਉਦੋਂ ਇੱਕ ਮੈਦਾਨ ਹੀ ਹੁੰਦਾ ਸੀ, ਉਦੋਂ ਤਾਂ ਬਣੀਆਂ ਨਹੀਂ ਸੀਗੀਆਂ, ਕਹਿੰਦੇ ਇੱਥੇ ਸਾਲ 'ਚ ਇੱਕ ਅੱਧੀ ਵਾਰੀ ਕਬੱਡੀ ਕਰਾ ਲਈ ਦੀ ਹੈ, ਪਰ ਲੇਟਰ ਔਨ ਇਹ ਫੀਲਡ ਬਣ ਗਏ। ਅਤੇ ਹੁਣ ਇਹ ਜਿਹੜਾ ਕੰਪਲੈਕਸ ਹੈ, ਇਹ ਗੌਰਮੈਂਟ ਦੀ ਸਪੋਰਟ ਦੇ ਨਾਲ ਬਣਿਆ ਸਪੋਰਟਸ ਕੰਪਲੈਕਸ, ਮੇਰੇ ਹਿਸਾਬ ਨਾਲ ਬਹੁਤ ਵੱਡੀ ਅਚੀਵਮੈਂਟ ਹੈ। ਅਤੇ 25,000 ਬੰਦਾ ਜਿਹੜਾ ਇੱਥੇ ਆ ਸਕਦਾ, ਇਹ ਕੇਟਰ ਕਰ ਸਕਦਾ, ਪਾਰਕਿੰਗ ਹੈ, ਜਿਹੜੀਆਂ ਫੈਸਿਲਿਟੀਜ਼ ਹੈ ਸਾਰੀਆਂ, ਔਰ ਜਸਿੰਡਾ ਆਰਡਨ ਚੁੰਨੀ ਲੈ ਕੇ ਖੜੀ ਆ, ਉਸਦੀ ਫੋਟੋ ਹੈ, ਅਤੇ ਉਸਨੇ ਇਸਦਾ ਉਦਘਾਟਨ ਕੀਤਾ। ਖੈਰ ਗੌਰਮੈਂਟ ਨੇ ਬੜੀ ਦੂਰਅੰਦੇਸ਼ੀ ਕੀਤੀ ਹੈ ਇਸ ਮਾਮਲੇ ਦੇ ਵਿੱਚ, ਕਿਉਂਕਿ ਇਹ ਫੈਸਿਲਿਟੀ ਜਿਹੜੀ ਹੈ ਕਾਫੀ ਸੈਂਟਰਲ ਹੈ, ਔਰ ਇੱਥੇ ਬਾਸਕਟਬਾਲ, ਨੈੱਟਬਾਲ, ਵਾਲੀਬਾਲ ਕੋਰਟਸ, 4 ਰਨਿੰਗ ਟਰੈਕ, 2 ਕ੍ਰਿਕਟ ਪਿੱਚ, ਕਬੱਡੀ ਗਰਾਊਂਡ, ਫਲੱਡ ਲਾਈਟਸ, ਸਾਰਾ ਇਨਬਿਲਟ ਸਾਊਂਡ ਸਿਸਟਮ, 200 ਕਾਰਾਂ ਦੀ ਪਾਰਕਿੰਗ, ਅਤੇ ਟੋਟਲ ਮਤਲਬ 450 ਹੈ, 200 ਸਪੋਰਟਸ ਲਈ ਰਿਜ਼ਰਵ ਹੈ, ਅਤੇ ਬਹੁਤ ਕੁਛ, ਬਹੁਤ ਫੈਸਿਲਿਟੀਆਂ ਇਸ ਦੇ ਵਿੱਚ ਦਿੱਤੀਆਂ ਗਈਆਂ ਨੇ। ਅਤੇ ਇਹ ਸ਼ਾਇਦ ਮਲਟੀ ਮਿਲੀਅਨ ਸੀਗਾ, ਮੈਨੂੰ ਐਗਜੈਕਟ ਤਾਂ ਨਹੀਂ ਪਤਾ, ਪਰ ਸ਼ਾਇਦ 35-40 ਮਿਲੀਅਨ ਡਾਲਰ ਇਹਦੇ 'ਤੇ ਲੱਗਾ ਹੈ। ਹਾਂਜੀ, ਇਹ 5.5 ਏਕੜ ਦੇ ਵਿੱਚ ਹੈ ਇਹ ਸਪੋਰਟਸ ਕੰਪਲੈਕਸ, ਬਹੁਤ ਵਧੀਆ ਅਚੀਵਮੈਂਟ ਹੈ। ਮੈਨੂੰ ਲੱਗਦਾ ਕਿ ਆਸਟ੍ਰੇਲੀਆ ਨਾਲੋਂ ਅੱਗੇ ਨਿਕਲ ਗਏ ਨਿਊਜ਼ੀਲੈਂਡ ਵਾਲੇ। ਵੈਰ ਸਿੱਖ ਖੇਡਾਂ ਦੇ ਵਿੱਚ ਕਾਫੀ ਮੱਲ ਮਾਰੀ ਹੈ ਆਸਟ੍ਰੇਲੀਆ ਵਾਲਿਆਂ ਨੇ, ਪਰ ਐਜ਼ ਏ ਇੱਧਰ ਨੂੰ ਗੁਰੂ ਘਰ ਦੇ ਨਾਲ ਇਹੋ ਜਿਹੀਆਂ ਚੀਜ਼ਾਂ ਬਣਾਉਣੀਆਂ, ਫੈਸਿਲਿਟੀਆਂ ਬਣਾਉਣੀਆਂ। ਮੈਲਬਰਨ ਇਹ ਪੋਸੀਬਲ ਹੈ, ਸਿਡਨੀ ਟਰਾਈ ਕੀਤਾ, ਪਰ ਉੱਥੇ ਅੰਦਰੂਨੀ ਪੋਲੀਟਿਕਸ ਦੇ ਕਾਰਨ ਬੈਡ ਮੈਨੇਜਮੈਂਟ ਹੋਈ, ਉਹ ਪ੍ਰੋਜੈਕਟ ਫੇਲ ਹੋਇਆ। ਮੈਲਬਰਨ ਦੇ ਵਿੱਚ ਕੋਸ਼ਿਸ਼, ਸੈਗਰੀਗੇਟਡ ਕੋਸ਼ਿਸ਼ ਆ, ਹਰ ਬੰਦਾ ਆਪਣੀ ਸਟੈਂਪ ਲਾਉਣਾ ਚਾਹੁੰਦਾ ਉੱਤੇ, ਅਤੇ ਉਹ ਵੀ ਇੱਕ ਥੋੜ੍ਹੀ ਸਮੱਸਿਆ ਬਣਦੀ ਜਾ ਰਹੀ ਹੈ। ਅਤੇ ਇੱਧਰ ਸਾਡੇ ਬਲਗੁਲਗੇ ਦੇ ਵਿੱਚ ਕੌਫ ਸਾਰਵਰ ਦੇ ਵਿੱਚ ਗੁਰਦੁਆਰਾ ਸਾਹਿਬ ਤਾਂ ਨਹੀਂ ਕਰ ਰਹੇ, ਪਰ ਦੋਨੇ ਗੁਰਦੁਆਰਾ ਸਾਹਿਬ ਸਪੋਰਟ ਕਰ ਰਹੇ ਨੇ। ਇੱਕ ਕੰਪਲੈਕਸ ਬਣ ਰਿਹਾ ਬਲਗੁਲਗੇ ਦੇ ਵਿੱਚ, ਵਧੀਆ ਗਰਾਊਂਡਾਂ ਬਣ ਰਹੀਆਂ ਨੇ, ਇੰਟਰਨੈਸ਼ਨਲ ਤਾਂ ਨਹੀਂ, ਮਤਲਬ ਸਪੋਰਟਸ ਕੰਪਲੈਕਸ ਬਣ ਰਿਹਾ ਬਹੁਤ ਆਲਾ ਦਰਜੇ ਦਾ। ਉਸ ਦੇ ਵਿੱਚ ਸਾਡਾ ਭਾਈਚਾਰਾ ਪੂਰੀ ਸਪੋਰਟ ਕਰ ਰਿਹਾ ਦੋਨੋਂ ਗੁਰਦੁਆਰਾ ਸਾਹਿਬ, ਉਹ ਇਕੱਲੇ ਸਿੱਖਾਂ ਦਾ ਨਹੀਂ ਬਣ ਰਿਹਾ, ਉਹ ਐਜ਼ ਏ ਹੋਲ ਕਮਿਊਨਿਟੀ ਦਾ, ਸਾਰੀ ਕਮਿਊਨਿਟੀ ਦਾ ਹੀ ਬਣ ਰਿਹਾ ਹੈ। ਔਰ ਉਸ ਦੇ ਵਿੱਚ ਸਾਡੀਆਂ ਫੈਸਿਲਿਟੀਆਂ ਹੋਣਗੀਆਂ, ਜੁਆਇੰਟ ਹੋਏਗਾ ਪ੍ਰੋਜੈਕਟ ਉਹ। ਸੋ ਇਸ ਤਰ੍ਹਾਂ ਦੀ ਜਿਹੜੀ ਹੈ ਸੋਚ ਹੈ ਹੁਣ ਗੁਰੂ ਘਰ ਜਿਹੜੇ ਨੇ ਬਹੁਤ ਵੱਡੇ ਮਤਲਬ ਹੋ ਗਏ ਨੇ, ਸੈਲਫ ਰਿਲਾਇੰਟ ਹੋ ਗਏ ਨੇ, ਇਨਕਮ ਰੈਗੂਲਰ ਹੋਣ ਲੱਗ ਪਈ ਹੈ। ਅਤੇ ਚੰਗਾ ਲੱਗਦਾ ਕਿ ਜਦੋਂ ਉਹ ਸਪੋਰਟਸ ਸੈਕਿੰਡ, ਦੇਖੋ ਆਪਾਂ ਗੱਲ ਕਰੀਏ ਗੁਰੂ ਨਾਨਕ ਪਾਤਸ਼ਾਹ ਦੀ, ਉਹਨਾਂ ਬੜਾ ਪ੍ਰਚਾਰ ਕੀਤਾ, ਬੜਾ ਪਸਾਰ ਕੀਤਾ, ਮੁੱਢ ਬੰਨਿਆ, ਅਤੇ ਦੂਜੇ ਪਾਤਸ਼ਾਹ ਦੀ ਜਿਹੜੀ ਸਿਗਨੇਚਰ ਪੋਲਿਸੀ ਰਹੀ ਹੈ ਉਹ ਹੈਗੀ ਹੈ ਨੌਜਵਾਨਾਂ ਨੂੰ ਖੇਡਾਂ ਵੱਲ ਨੂੰ ਲਾਉਣਾ, ਨੌਜਵਾਨਾਂ ਨੂੰ ਸਿਹਤ ਵੱਲ ਨੂੰ ਧਿਆਨ ਦੇਣਾ, ਛਿੰਝਾਂ ਕਰਵਾਉਣੀਆਂ। ਔਰ ਮਾਤਾ ਖੀਵੀ ਜੀ ਉਹਨਾਂ ਨੂੰ ਦਲੀਆ ਬਣਾ ਕੇ ਦਿੰਦੀ ਸੀ, ਖਾਣੇ ਚੰਗੇ ਖਿਲਾਉਂਦੀ ਸੀ, ਮੱਲ ਬਣਾਉਂਦੀ ਸੀ। ਸੋ ਖੇਡਾਂ ਵੱਲ ਨੂੰ ਦੂਜੇ ਪਾਤਸ਼ਾਹ ਨੇ ਸਾਡੇ ਭਾਈਚਾਰੇ, ਸਾਡੀ ਕੌਮ ਨੂੰ ਲਾਇਆ। ਅਤੇ ਇਹ ਬੜਾ ਵਧੀਆ ਸਟੈਪ ਹੈ ਕਿ ਨੌਜਵਾਨੀ ਨੂੰ ਕਾਇਮ ਰੱਖਣ ਦੇ ਲਈ, ਸਿੱਖੀ ਨੂੰ ਚੱਲਦਾ ਰੱਖਣ ਦੇ ਲਈ, ਗੁਰਸ਼ਬਦ ਨੂੰ ਚੱਲਦਾ ਰੱਖਣ ਦੇ ਲਈ, ਸ਼ਬਦ ਕੀਰਤਨ ਦੇ ਨਾਲ ਸਿਹਤ ਫਿਰ ਮੀਰੀ ਪੀਰੀ ਬੜੀ ਜ਼ਰੂਰੀ ਹੈ। ਬਹੁਤ ਵਧਾਈ ਦੇ ਪਾਤਰ ਨੇ ਨਿਊਜ਼ੀਲੈਂਡ ਵਾਲੇ। ਮਨਦੀਪ ਮਾਨ ਕਹਿ ਰਹੇ ਨੇ ਸਿੱਖ ਖੇਡਾਂ ਬਾਰੇ ਦੱਸੋ ਕੁਛ, ਰਵਿੰਦਰ ਧਨੀ ਵੀ ਇਹੀ ਕਹਿ ਰਹੇ ਨੇ ਕਿ ਸਿੱਖ ਸਿਡਨੀ 'ਚ ਹੋ ਰਹੀਆਂ ਨੇ ਜੀ ਸਿੱਖ ਖੇਡਾਂ। ਸਿੱਖ ਖੇਡਾਂ ਹੋ ਰਹੀਆਂ ਨੇ ਪਰ ਸਾਰੇ ਵੱਖਰੇ ਵੱਖਰੇ ਸ਼ਹਿਰਾਂ 'ਚ ਆਪਣੇ ਆਪਣੇ ਛੋਟੀਆਂ ਹੋ ਰਹੀਆਂ ਨੇ, ਲੋਕਲ ਕਲੱਬ ਜਿਹੜੇ ਖੇਡ ਰਹੇ ਨੇ ਆਪਸ ਦੇ ਵਿੱਚ, ਜਿੰਨੇ ਕੁ ਵੀ ਖੇਡਣਗੇ। ਮੈਨੂੰ ਲੱਗਦਾ ਕਿ ਵੱਡੇ ਪੱਧਰ ਦੇ ਸਰੋਤਿਆਂ ਨੂੰ ਸੱਦਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਕੋਵਿਡ ਕਰਕੇ, ਸਿਰਫ ਟੀਮਾਂ ਖੇਡ ਰਹੀਆਂ ਨੇ। ਔਰ ਕੁਛ ਪ੍ਰੋਗਰਾਮ ਹੋਣਗੇ, ਉਹ ਲਿਖੇ ਹੋਣਗੇ ਹਰਮਨ ਰੈਡੀ 'ਤੇ, ਆਪਾਂ ਸ਼ੇਅਰ ਕੀਤੇ ਨੇ ਉਹ ਸਾਰੇ। ਜ਼ਿਆਦਾ ਉਸ ਲੈਵਲ 'ਤੇ ਨਹੀਂ ਕਰਵਾਈਆਂ ਜਾ ਸਕਦੀਆਂ ਲੀਗਲ ਰੀਜ਼ਨ ਕਰਕੇ। ਇਸ ਕਰਕੇ ਨਾ ਇਹ ਗੇਮਾਂ ਜਿਹੜੀਆਂ ਇਹ ਪਲੇਅਰਾਂ ਦੇ ਵਾਸਤੇ ਜ਼ਿਆਦਾ ਨੇ ਕਿ ਉਹਨਾਂ ਦੇ ਆਪਸ ਦੇ ਵਿੱਚ ਮੈਚ ਹੁੰਦੇ ਰਹਿਣ, ਉਹਨਾਂ ਦੇ ਕਲੱਬ ਜਿਹੜੇ ਬਰਕਰਾਰ ਰਹਿਣ, ਅਤੇ ਆਉਣ ਵਾਲੇ ਸਾਲਾਂ 'ਚ ਜਦੋਂ ਪੂਰੇ ਲੋਕਡਾਊਨ ਖੁੱਲ੍ਹਣਗੇ ਤਾਂ ਫਿਰ ਮੁੜ ਕੇ ਉਸ ਤਰੀਕੇ ਦੇ ਨਾਲ ਸਾਰੇ ਆਪਾਂ ਉਹ 'ਚ ਸ਼ਾਮਿਲ ਹੋ ਸਕਾਂਗੇ। ਖੈਰ ਪਰਥ ਹੋ ਰਹੀਆਂ ਨੇ ਜਿਹੜੀਆਂ ਮੇਨ ਗੇਮਾਂ, ਤਾਂ ਵੈਸੇ ਪਰਥ ਹੋਣੀਆਂ ਸੀਗੀਆਂ, ਉੱਥੇ ਵੀ ਹੁਣ ਲੋਕਲੀ ਹੋ ਰਹੀਆਂ ਨੇ, ਅਤੇ ਮੈਂ ਵੀ ਜਾਵਾਂਗਾ ਉੱਥੇ ਪਰਥ, ਅਤੇ ਉੱਥੇ ਪਰਥ ਦੇ ਮਿੱਤਰ ਸੱਜਣ ਦੋਸਤ ਸਾਰਿਆਂ ਨੂੰ ਮਿਲਾਂਗਾ। ਕੋਈ ਸੁਣਦਾ ਹੋਵੇ ਤਾਂ ਜ਼ਰੂਰ ਮਿਲਣਾ ਚਾਹੁਣ ਤਾਂ ਮੈਸੇਜ ਭੇਜ ਸਕਦੇ ਨੇ, ਗੱਲ ਕਰ ਸਕਦੇ ਨੇ, ਉੱਥੇ ਆਪਾਂ ਮਿਲ ਸਕਦੇ। ਕੈਟਨ ਯੂਨੀਵਰਸਿਟੀ ਦੇ ਵਿੱਚ ਹੋਈਆਂ ਹੋ ਰਹੀਆਂ ਨੇ। ਤਾਂ ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਮੋਦੀ ਜੀ ਛੜਾ ਨਹੀਂ ਹੈਗਾ, ਮੋਦੀ ਵਿਆਹਿਆ ਹੋਇਆ ਪਰ ਹੁਣ ਛੁੱਟੜ ਹੈ, ਇੱਕ ਦੂਜੇ ਨੂੰ ਛੱਡਿਆ ਹੋਇਆ। ਹਾਂਜੀ ਹਾਂਜੀ ਹਾਂਜੀ, ਮੈਂ ਬਸ ਇੱਥੇ ਆਪਾਂ ਤਾਂ ਛੜਿਆ ਹੀ ਗਿਣਾਂਗੇ ਇਹਨਾਂ ਨੂੰ। ਹਾਂਜੀ, ਇਹ ਵੀ ਨਾ ਇੱਕ ਪਲੱਸ ਪੁਆਇੰਟ ਹੋ ਜਾਂਦਾ ਆ ਜਿਹੜਾ ਨਾ, ਕਈ ਕਹਿੰਦੇ ਛੜੇ ਕਿਉਂ ਰਹਿੰਦੇ ਆ, ਅਟਲ ਬਿਹਾਰੀ ਵਾਜਪਾਈ ਛੜੇ ਸੀ ਹੈ ਨਾ, ਅਤੇ ਬਹੁਤ ਸਾਰੇ ਜਿਹੜੇ ਧਨੰਤਰ ਲੀਡਰ ਨਾ ਉਹ ਛੜੇ ਹੀ ਰਹਿੰਦੇ ਨੇ ਜਾਂ ਫੈਮਿਲੀ ਤੋਂ ਡਿਟੈਚ ਹੁੰਦੇ ਨੇ। ਉਸਦਾ ਕਾਰਨ ਇਹ ਹੁੰਦਾ ਕਿ ਪੁੱਤਰ ਮੋਹ ਦੇ ਵਿੱਚ, ਰਾਜਕਾਜ ਦੇ ਵਿੱਚ ਨਾ ਫਿਰ ਫੋਕਸ ਨਹੀਂ ਰਹਿੰਦਾ। ਅੱਜ ਮਹਾਂਭਾਰਤ ਦੀ ਗੱਲ ਸ਼ੁਰੂ 'ਚ ਕੀਤੀ ਸੀ, ਅਤੇ ਦੁਰਯੋਧਨ ਨੂੰ ਬਣਾਉਣ ਦੇ ਲਈ ਧ੍ਰਿਤਰਾਸ਼ਟਰ ਨੇ ਕੀ ਪਾਪੜ ਨਹੀਂ ਵੇਲੇ, ਫਿਰ ਲੜਾਈ ਵੀ ਫਿਰ ਹੋਈ, ਉਹਨਾਂ ਦੇ ਪਾਂਡਵਾਂ ਦੇ ਹੱਕ ਵੀ ਦੱਬੇ ਗਏ ਆਪਣੇ ਭਰਾ ਦੇ। ਸੋ ਇਸ ਤਰ੍ਹਾਂ ਇਹ ਜਿਹੜੀਆਂ ਗੱਲਾਂ ਨਾ, ਮਤਲਬ ਜਦੋਂ ਪੁੱਤਰ ਹੋਵੇ, ਹੁਣ ਵੱਡੇ ਬਾਦਲ ਸਾਹਿਬ ਦੀ ਅਤੇ ਛੋਟੇ ਬਾਦਲ ਦੀ ਕੀ ਪ੍ਰੋਬਲਮ ਹੈ, ਪੁੱਤਰ ਮੋਹ ਹੈ, ਸੁਖਬੀਰ ਇੰਨਾ ਕੈਪੇਬਲ ਹੈ ਨਹੀਂ, ਹੋਰ ਕੈਪੇਬਲ ਪਾਰਟੀ 'ਚ ਬੰਦੇ ਬਹੁਤ, ਉਹਨਾਂ ਨੂੰ ਖੁੱਡੇ ਲੈਣ ਲਾਇਆ ਜਾਂਦਾ, ਫਿਰ ਇਸ ਕਰਕੇ ਇਹ ਪ੍ਰੋਬਲਮ ਆ ਜਾਂਦੀ ਹੈ। ਜਿਹੜੇ ਸਕਸੈਸਫੁੱਲ ਲੀਡਰ ਹੈ, ਅਟਲ ਬਿਹਾਰੀ ਵਾਜਪਾਈ ਹੋ ਗਏ, ਹੁਣ ਮੋਦੀ ਵੀ ਸਕਸੈਸਫੁੱਲ ਹੈ ਵੈਸੇ ਜੇ ਦੇਖਿਆ ਜਾਵੇ, ਦੋ ਵਾਰੀ PM ਬਣ ਚੁੱਕਾ, ਤੀਜੀ ਵਾਰੀ ਵੀ ਬਣਨ ਦੇ ਬਹੁਤ ਜ਼ਿਆਦਾ ਚਾਂਸਿਸ ਨੇ। ਪਾਰਟੀ ਦੇ ਬਾਕੀ ਬੰਦਿਆਂ ਨੂੰ ਆਸ ਹੈ ਵੀ ਪਰਿਵਾਰ 'ਚ ਨਹੀਂ ਗੱਲ ਚੱਲੇਗੀ, ਸਾਡੀ ਵਾਰੀ ਵੀ ਆਉਣ ਵਾਲੀ ਆ, ਆ ਸਕਦੀ ਆ, ਇਹ ਇੱਕ ਆਸ ਜਿਹੜੀ ਹੈ ਨਾ ਇਹ ਬਣੀ ਰਹਿੰਦੀ ਆ। ਔਰ ਜਿਹੜਾ ਵੀ ਬੰਦਾ ਕਰਿੰਦਾ ਹੁੰਦਾ, ਛੜਾ ਹੁੰਦਾ, ਚੁੱਟੜ ਹੁੰਦਾ, ਉਹ ਫੋਕਸ ਰਹਿੰਦਾ ਆਪਣੇ ਇਸ ਮਸਲਿਆਂ ਦੇ ਵਿੱਚ, ਆਪਣੇ ਕੰਮਾਂ ਦੇ ਵਿੱਚ। ਚਲੋ ਇਹ ਤੇ ਫਿਰ ਗੱਲ ਕਰਾਂਗੇ। ਅਤੇ ਰਵਿੰਦਰ ਧਨੀ ਕਹਿੰਦੇ ਨੇ ਕਿ ਮੋਦੀ ਬੰਗਲਾਦੇਸ਼ ਗਿਆ, ਕਹਿੰਦਾ ਮੇਰਾ ਬਹੁਤ ਯੋਗਦਾਨ ਹੈ ਬੰਗਲਾਦੇਸ਼ ਆਜ਼ਾਦ ਕਰਵਾਉਣ ਦੇ ਵਿੱਚ। ਹਾਂਜੀ, ਉੱਥੇ ਵੀ ਕਹਿ ਕੇ ਆਇਆ, ਕਹਿੰਦਾ ਜੇਲ੍ਹ ਵੀ ਗਿਆ ਸੀ ਇਹ ਬੰਗਲਾਦੇਸ਼ ਦੀ ਆਜ਼ਾਦੀ। ਇੱਕ ਮੈਨੂੰ ਚੁਟਕਲਾ ਯਾਦ ਆਉਂਦਾ ਆ, ਸ਼ੁਰੂ ਸ਼ੁਰੂ ਦੇ ਵਿੱਚ ਨਾ ਜੁਮਲੇ ਛੱਡਦੇ ਸੀ ਤਾਂ ਕੋਈ ਇਹਨਾਂ ਦੀ ਮਿਕਰੀ ਕਰ ਰਿਹਾ ਸੀ, ਇਹਨਾਂ ਦੀ ਆਵਾਜ਼ ਲੈ ਕੇ, ਕਹਿੰਦੇ ਮਿੱਤਰੋ ਇਹ ਜਪਾਨ ਚਲੇ ਗਏ ਮੋਦੀ ਸਾਹਿਬ ਨਾ, ਉੱਥੇ ਜਾ ਕੇ ਜਪਾਨ ਦੇ ਵਿੱਚ ਲੈਕਚਰ ਦੇਣ ਲੱਗ ਗਏ। ਮਿੱਤਰੋ ਮੇਰਾ ਵੀ ਨਾ ਜਪਾਨ ਸੇ ਬਹੁਤ ਰਿਸ਼ਤਾ ਹੈ, ਬਚਪਨ ਸੇ ਮੈਂ ਜਪਾਨ ਸੇ ਬਹੁਤ ਪਿਆਰ ਕਰਤਾ ਹੂੰ। ਉਹ ਕਹਿੰਦੇ ਕਿਸ ਤਰ੍ਹਾਂ ਜੀ? ਹਾਂ ਹਾਂ। ਉਹ ਕਹਿੰਦਾ ਜਦ ਮੈਂ ਛੋਟਾ ਹੁੰਦਾ ਸੀ ਨਾ, ਮੇਰੇ ਪਿਤਾ ਜੀ ਮੈਨੂੰ ਆਵਾਜ਼ ਮਾਰਦੇ ਹੁੰਦੇ ਸੀ, ਨਰਿੰਦਰ ਜਾਪਾਨ ਲਿਆ। ਉਹ ਕਹਿੰਦੇ ਜਪਾਨ ਨਹੀਂ ਸੀ ਕਹਿੰਦੇ ਹੁੰਦੇ, ਪਾਨ ਕਹਿੰਦੇ ਹੁੰਦੇ ਸੀ, ਪਾਨ ਲਿਆ ਜਾਪਾਨ ਲਿਆ ਕਹਿੰਦੇ। ਉਹ ਇਸ ਤਰ੍ਹਾਂ ਦੀ ਕੋਈ ਨਾ ਕੋਈ ਗੱਲ ਉਹ ਬਣਾ ਲੈਂਦੇ ਨੇ ਜਿੱਥੇ ਜਾਂਦੇ ਨੇ। ਸੋ ਵੈਸੇ ਤੁਸੀਂ ਪਿੰਡਾਂ 'ਚ ਛੜੇ ਦੇਖੇ ਹੋਣੇ ਆ, ਉਹ ਬਿਲਕੁਲ ਟਿਪੀਕਲ ਉੱਦਾਂ ਦੀਆਂ ਛੜਿਆਂ ਨੂੰ ਗੱਲਾਂ ਬਹੁਤ ਆਉਂਦੀਆਂ ਹੁੰਦੀਆਂ ਸੀ ਨਾ, ਗੱਲਾਂ ਦੇ ਨਾਲ ਇਹ ਚੱਕੀ ਜਾਂਦੇ ਸੀ ਫੱਟੇ। ਹੁਣ ਹੱਸੋ ਨਾ ਧਨੀ ਸਾਹਿਬ, ਇਹ ਚੁਟਕਲਾ ਹੀ ਸੁਣਾਇਆ ਤੁਹਾਨੂੰ, ਤੁਹਾਡੇ ਜਿਹੜੇ ਚੁਟਕਲੇ ਪੜ੍ਹ ਪੜ੍ਹ ਕੇ ਸਾਨੂੰ ਹਾਸਾ ਆਉਂਦਾ ਰਹਿੰਦਾ ਅਤੇ ਸਾਡਾ ਵੀ ਹੁਣ ਆ ਰਿਹਾ ਤੁਹਾਨੂੰ ਹਾਸਾ, ਵਧੀਆ ਗੱਲ ਹੈ। ਠੀਕ ਹੈ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ। ਅਤੇ ਗੁਰਵੀਰ ਸਿੰਘ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਹਿੰਦੇ ਬ੍ਰਿਸਬਨ ਸਿੱਖ ਟੈਂਪਲ ਲੋਗਨ ਵਾਲੇ ਗੁਰੂ ਘਰ ਦੇ ਇਲੈਕਸ਼ਨ ਹੋ ਰਹੀ ਆ, ਬਹੁਤ ਜ਼ੋਰ ਲੱਗਿਆ ਹੈ ਜੀ ਸਾਰਿਆਂ ਦਾ, ਕੀ ਇਹ ਸਹੀ ਹੈ? ਅਸੀਂ ਇੱਥੇ ਵੀ ਪੋਲੀਟਿਕਸ ਦੇ ਪਿੱਛੇ ਲੜਦੇ ਹਾਂ, ਇਹਦੇ ਬਾਰੇ ਕੁਝ ਦੱਸੋਗੇ ਜੀ? ਇੱਕ ਵਾਰੀ ਪਹਿਲਾਂ ਵੀ ਇਲੈਕਸ਼ਨ ਹੋਈ ਸੀ ਅਤੇ ਉਸ ਤੋਂ ਬਾਅਦ ਇੱਕ ਹੋਰ ਗੁਰੂ ਘਰ। ਇੱਕ ਮਿੰਟ ਮੈਨੂੰ ਮੈਸੇਜ ਨਾ ਇਹ ਪੂਰਾ ਖੋਲਣ ਦਿਓ, ਕਿਉਂਕਿ ਮੈਨੂੰ ਥੋੜ੍ਹਾ ਮੈਸੇਜ ਘੱਟ ਆਉਂਦਾ ਆ ਟੈਲੀਗ੍ਰਾਮ ਦੇ ਵਿੱਚ, ਈਮੇਲ ਦੇ ਪਾਇਆ ਅਤੇ ਮੈਂ ਡਾਇਰੈਕਟ ਈਮੇਲ ਖੋਲਦਾ। ਇਲੈਕਸ਼ਨ ਹੋਈ ਸੀ ਕਹਿੰਦੇ, ਉਸ ਤੋਂ ਬਾਅਦ ਇੱਕ ਹੋਰ ਗੁਰੂ ਘਰ ਬਣਿਆ ਸੀ ਅਤੇ ਉਹ ਨੇਮ ਦਿੱਤਾ ਗਿਆ ਸੀ ਕਿ ਇੰਗਲੈਂਡੀਅਨ ਦਾ ਗੁਰੂ ਘਰ ਹੈ। ਹਾਂਜੀ ਹਾਂਜੀ, 25 ਸਾਲ ਕੇਸ ਚੱਲਿਆ ਸੀ, 20-25 ਸਾਲ ਇਲੈਕਸ਼ਨ ਹੀ ਨਹੀਂ ਸੀ ਹੋਈ। ਜੇ ਕਿਤੇ ਪਹਿਲਾਂ ਹੀ ਇਲੈਕਸ਼ਨ ਹੋ ਜਾਂਦੀ ਤਾਂ ਦੂਜਾ ਗੁਰੂ ਘਰ ਬਣਨਾ ਹੀ ਨਹੀਂ ਸੀਗਾ। ਸੋ ਇਸ ਕਰਕੇ ਇਲੈਕਸ਼ਨਾਂ ਦੇ ਪਲੱਸ ਪੁਆਇੰਟ ਵੀ ਹੈ ਅਤੇ ਨੈਗੇਟਿਵ ਵੀ ਹੈ। ਨੈਗੇਟਿਵ ਇਹ ਹੈ ਕਿ ਜਿਹੜਾ ਜ਼ੋਰ ਲੱਗਿਆ ਹੋਇਆ ਵੋਟਾਂ ਬਣਾਉਣ ਦਾ, ਇੱਕ ਦੂਜੇ ਨੂੰ ਹਰਾਉਣ ਦਾ, ਆਹ ਕਰਨ ਦਾ, ਉਹ ਕਰਨਾ, ਉਹ ਤਾਂ ਹੈਗਾ ਗਲਤ, ਠੀਕ ਹੈ ਜੀ। ਅਤੇ ਪਰ ਜਿਹੜੀਆਂ ਇਲੈਕਸ਼ਨਸ ਹੈ ਉਹ ਕੋਈ ਮਾੜੀਆਂ ਵੀ ਹੈ ਨਹੀਂ, ਵੀ ਜੇ ਇੱਕ ਕਮੇਟੀ ਗਲਤ ਕੰਮ ਕਰ ਰਹੀ ਹੈ ਤਾਂ ਉਹਨਾਂ ਨੂੰ ਲਾਉਣ ਦਾ ਮੈਕਨਿਜ਼ਮ ਤਾਂ ਹੈ ਨਾ। ਜੇ ਹੁਣ ਇਲੈਕਸ਼ਨ ਹੀ ਨਹੀਂ ਹੋਣੀ ਆ, ਅੜਫਾਸ ਹੋਈ ਪਈ ਆ, ਕੋਈ ਛੱਡਣ ਨੂੰ ਤਿਆਰ ਹੀ ਨਹੀਂ, ਕੋਈ ਤਰੀਕਾ ਹੀ ਹੈ ਨਹੀਂ ਹੈ ਨਾ ਸੰਗਤ ਨੂੰ ਆਪਣੀ ਸੇ ਕਹਿਣ ਦਾ, ਤਾਂ ਇਲੈਕਸ਼ਨਾਂ ਹੋ ਜਾਣੀਆਂ ਚਾਹੀਦੀਆਂ। ਪਰ ਸਰਬਸੰਮਤੀ ਹੋ ਜਾਵੇ ਤਾਂ ਜ਼ਿਆਦਾ ਵਧੀਆ, ਕਿ ਇੰਨੀ ਦੌੜ ਨਾ ਲੱਗੇ। ਉਹਦੇ ਕਈ ਸਿਸਟਮ ਹੈਗੇ, ਅੱਗੇ ਵੀ ਅਸੀਂ ਕਈ ਵਾਰੀ ਕੀਤਾ ਇਹਦੇ ਬਾਰੇ ਡਿਸਕਸ, ਕਿ ਅਸਲ ਦੇ ਵਿੱਚ ਸੇਵਾ ਕਰਨੀ ਚਾਹੀਦੀ ਹੈ ਗੁਰੂ ਘਰਾਂ ਦੇ ਵਿੱਚ ਆ ਕੇ। ਸੇਵਾ ਕਰਦੇ ਕਰਦੇ ਆਪਣੇ ਆਪ ਹੀ ਉਹਦੇ ਵਿੱਚੋਂ ਫਿਰ ਰਾਹ ਬਣਦੇ ਰਹਿੰਦੇ ਨੇ। ਬਹੁਤ ਬੰਦੇ ਆ ਉਹ ਪੈਰਾਸ਼ੂਟਿੰਗ ਕਰਨਾ ਚਾਹੁੰਦੇ ਨੇ, ਇੱਕਦਮ ਬਸ ਆ ਕੇ ਬਸ ਮੈਂ ਪ੍ਰਧਾਨਗੀ ਲੈ ਲਵਾਂ। ਅਸੀਂ ਕਈ ਵਾਰੀ, ਮੈਂ ਕਹਿ ਚੁੱਕਾ, ਆਸਟ੍ਰੇਲੀਆ ਦੇ ਗੁਰੂ ਘਰਾਂ ਨਾਲ ਮੇਰਾ ਕਾਫੀ ਤਾਲੁਕ ਹੈ, ਸਾਡੀ ਇੰਟਰੈਕਸ਼ਨ ਰਹੀ ਹੈ ਖੇਮਾ ਕਰਕੇ ਵੀ, ਹੁਣ ਵੀ ਰੇਡੀਓ ਕਰਕੇ ਵੀ, ਕਿ ਇੱਕ ਦੋ ਹੀ ਚਾਂਸ ਹੋਏ ਨੇ ਆਸਟ੍ਰੇਲੀਆ ਦੇ ਵਿੱਚ ਜਿੱਥੇ ਪੈਸਿਆਂ ਦੀ ਇੱਧਰ ਉੱਧਰ ਹੋਈ ਹੈ, ਉਹ ਵੀ ਥੋੜ੍ਹੇ ਛੋਟੇ ਪੱਧਰ 'ਤੇ, ਔਰ ਉਹ ਫੜੇ ਵੀ ਗਏ ਨੇ, ਉਹਨਾਂ ਨੂੰ ਫਿਰ ਸਜ਼ਾ ਵੀ ਮਿਲੀ ਆ। ਪਰ ਬਹੁਤਾਤ ਗੁਰੂ ਘਰਾਂ ਦੇ ਵਿੱਚ ਮਿਸਮੈਨੇਜਮੈਂਟ ਹੁੰਦੀ ਹੈ ਥੋੜ੍ਹੀ, ਪਰ ਜਿਸ ਲੈਵਲ ਦੀ ਹੁੰਦੀ ਹੈ ਬਹੁਤ ਸਾਰੇ ਇੱਦਾਂ ਬਣਦੇ ਆ ਕਿ ਹੋਰ ਫਾਇਦੇ ਉਠਾਉਣ ਦੇ ਲਈ, ਕਿ ਕਮੇਟੀਆਂ 'ਚ ਆਉਣਾ, ਪ੍ਰਧਾਨ ਬਣਨਾ, ਫਿਰ ਲੀਡਰ ਸੱਦਣੇ ਹੈ ਨਾ, ਕੌਂਸਲਰ ਸੱਦਣੇ, ਅਤੇ ਉਹਨਾਂ ਦੇ ਵਿੱਚ ਆਪਣੀ ਪੈਂਠ ਬਣਾਉਣੀ, ਅਤੇ ਉਹ ਫਿਰ ਆਪਣੇ ਹੋਰ ਕੰਮ ਕਰਾਉਣੇ, ਕਿਤੇ ਸਬ ਡਿਵੀਜ਼ਨ ਕਰਾਉਣੀ, ਕੋਈ ਅਪਰੂਵਲ ਕਰਾਉਣਾ ਆਪਣਾ ਨਿੱਜੀ। ਗੁਰੂ ਘਰ ਦੀ ਗੋਲਕ ਦੇ ਵਿੱਚੋਂ ਮਿਸਮੈਨੇਜ ਘੱਟ ਹੈ। ਹਾਂ, ਕੁਛ ਚਾਂਸ ਸਾਨੂੰ ਸਾਨੂੰ ਸਾਹਮਣੇ ਰਿਪੋਰਟਾਂ ਆਈਆਂ ਹੈ ਕਿ ਠੇਕੇ ਜਿਹੜੇ ਆ ਉਹ ਆਪਣੇ ਬੰਦਿਆਂ ਨੂੰ ਦਿੱਤੇ ਗਏ, ਆਪਣੀਆਂ ਕੰਪਨੀਆਂ ਬਣਾ ਕੇ ਦਿੱਤੇ ਗਏ, ਉਹਦੇ ਵਿੱਚ ਕਮਿਸ਼ਨ ਲਏ ਗਏ, ਇਸ ਤਰ੍ਹਾਂ ਦੀ ਹੈਗੀ ਆ। ਪਰ ਡਾਇਰੈਕਟ ਗੱਲੇ ਵਿੱਚੋਂ ਖਾਣ ਵਾਲੀ ਕੋਈ ਗੱਲ ਨਹੀਂ, ਇਹ ਵੀ ਬਹੁਤ ਇੱਕ ਦੋ ਥਾਂ 'ਤੇ ਹੀ ਆ। ਹੁਣ ਜਦੋਂ ਇਹ ਗੱਲਾਂ ਹੁੰਦੀਆਂ ਨੇ ਉਹ ਬੰਦੇ ਫਿਰ ਹਟਦੇ ਨਹੀਂ ਹੈਗੇ, ਉਹਨਾਂ ਨੂੰ ਹਟਾਉਣ ਦਾ ਇੱਕੋ ਤਰੀਕਾ ਆ, ਜਾਂ ਕੋਰਟ ਕਚਹਿਰੀਆਂ, ਜਾਂ ਕੁੱਟ ਕਟਾਈ ਮਤਲਬ, ਅਤੇ ਜਾਂ ਫਿਰ ਇਲੈਕਸ਼ਨਾਂ। ਦੋ ਤੋਂ ਤਿੰਨ ਦੋਵੇਂ ਤੇ ਤਿੰਨ ਤਰੀਕੇ ਹੋ ਗਏ ਹੁਣ ਸਾਰਿਆਂ ਨੂੰ ਇਹਨਾਂ ਚੋਂ ਵਧੀਆ ਜਿਹੜਾ ਕੋਟ ਕਚਹਿਰੀਆਂ ਵੀ ਨਹੀਂ ਵਧੀਆ ਕੁੱਟ ਕਟਾਈ ਤਾਂ ਜਮਾਂ ਹੀ ਨਹੀਂ ਵਧੀਆ ਸੋ ਇਲੈਕਸ਼ਨਾਂ ਹੀ ਵਧੀਆ ਕਿ ਐਟਲੀਸਟ ਜੇ ਸੰਗਤ ਦੁਖੀ ਹੈ ਤਾਂ ਉਹਨਾਂ ਬੰਦਿਆਂ ਨੂੰ ਲਾ ਸਕਦੀ ਹੈ ਇੱਦਾਂ ਹੋਈ ਆ ਹੁੰਦੀ ਆ ਪਰ ਇਹ ਵੀ ਇੱਕ ਸੰਗਤ ਦਾ ਮੈਕਾਨਿਜ਼ਮ ਹੈ ਪਰ ਆਪਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਗਰ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਘਰਾਂ ਦੇ ਵਿੱਚ ਸੇਵਾ ਕਰਨੀ ਜਾਣਾ ਚਾਹੀਦਾ ਸੇਵਾ ਕਰਨੀ ਚਾਹੀਦੀ ਆ ਉੱਥੇ ਜਾਂ ਸੇਵਾ ਕਰਾਂਗੇ ਵਿੱਚ ਵਿਚਰਾਂਗੇ ਸੇਵਾ ਸੱਚੇ ਮਨ ਨਾਲ ਕਰਾਂਗੇ ਤਾਂ ਤੁਹਾਨੂੰ ਆਪੇ ਕਹਿਣ ਲੱਗ ਪੈਣਗੇ ਬਾਈ ਤੂੰ ਐਤਕੀ ਸੰਭਾਲ ਲਾ ਤੂੰ ਆਹ ਚੀਜ਼ ਸੰਭਾਲ ਲਾ ਤੂੰ ਆਹ ਸੰਭਾਲ ਲਾ ਹੈ ਨਾ ਆਪਣੇ ਆਪ ਹੀ ਹੋਣ ਲੱਗ ਜਾਣਗੇ ਇਹ ਕੰਮ ਅਤੇ ਹਾਵੀ ਵੇ ਤੋਂ ਗੁਰਵੀਰ ਸਿੰਘ ਹੁਣਾਂ ਨੇ ਮੈਸੇਜ ਭੇਜਿਆ ਸੀਗਾ ਰਵਿੰਦਰ ਸਿੰਘ ਧਨੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਵਾਲੇ ਕੀ ਹਾਲ ਚਾਲ ਹੈ ਪਿਆਰਿਓ ਗੌਰਵ ਸ਼ਰਮਾ ਕਹਿੰਦੇ ਅੱਜ ਦਾ ਵਿਚਾਰ ਵਿਆਹ ਤੋਂ ਬਾਅਦ ਜ਼ਿੰਦਗੀ ਜੰਮੂ ਕਸ਼ਮੀਰ ਵਰਗੀ ਹੁੰਦੀ ਆ ਸੋਹਣੀ ਤਾਂ ਬੜੀ ਲੱਗਦੀ ਆ ਪਰ ਕਿਸੇ ਵੇਲੇ ਵੀ ਇਹ ਲੜਾਈ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਠੀਕ ਹੈ ਇਹ ਤੁਹਾਡੇ ਵਿਚਾਰ ਨਾ ਜਿਹੜੇ ਗ੍ਰਹਿਸਤੀ ਵਾਲੇ ਤੁਹਾਨੂੰ ਕਿਤਾਬ ਲਿਖਣੀ ਚਾਹੀਦੀ ਹੈ ਇੱਕ ਬਹੁਤ ਵਧੀਆ ਅਤੇ ਚਲੋ ਉਹਨਾਂ ਨੇ ਖਬਰ ਸਾਂਝੀ ਕੀਤੀ ਸੀ ਉਹ ਵੀ ਅੱਜ ਕਰਦੇ ਹਾਂ ਤੁਹਾਡੇ ਨਾਲ ਪਿਛਲੇ ਹਫ਼ਤੇ ਕੀਤੀ ਸੀ ਬਹੁਤ ਵਧੀਆ ਖਬਰ ਹੈ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਮੈਨੂੰ ਇਹ ਗੀਤ ਬੜਾ ਪਿਆਰਾ ਲੱਗਦਾ ਬਹੁਤ ਸੋਹਣਾ ਲੱਗਦਾ ਅਤੇ ਸਟਾਈਲ ਗੀਤ ਦਾ ਬੜਾ ਜ਼ਬਰਦਸਤ ਹੈ ਸੱਜਣ ਅਦੀਬ ਨੇ ਗਾਇਆ ਦੁੱਲਾ ਗੀਤ ਹਰਮਨਜੀਤ ਨੇ ਲਿਖਿਆ ਹੈ ਗੀਤ ਅਤੇ ਸ਼ਾਇਦ ਫਿਲਮ ਆ ਰਹੀ ਹੈ ਜਾਂ ਐਲਬਮ ਹੈ ਪੋਸਟਰ ਤਾਂ ਫਿਲਮਾਂ ਵਰਗਾ ਲੱਗਦਾ ਇਹ ਗੀਤ ਸੁਣਦੇ ਹਾਂ ਗੀਤ ਤੋਂ ਉਸ ਪਾਰ ਅਮਰੀਕ ਭਾਅ ਜੀ ਵੀ ਆਉਂਦੇ ਹੀ ਹੋਣਗੇ ਬਲੱਡ ਟੈਸਟ ਕਰਾ ਕੇ ਫਿਰ ਗੱਲਾਂ ਬਾਤਾਂ ਜਾਰੀ ਰੱਖਾਂਗੇ ਜੁੜੇ ਰਹੋ ਹਰਮਨ ਰੇਡੀਓ ਨਾਲ
ਵਕਤ ਸੀ ਥੱਪਿਆ ਲੱਦੀ ਨੇ ਜੰਮਿਆ ਰਗੜ ਕੇ ਪਿਛਤੇ ਘੋਟ ਕੇ ਦਾਖਾਂ ਫੜਕਦੇ ਦੌਲ ਨਵੇਂ ਨਿਤ ਰੋਲ ਸਾਣ ਤੇ ਚੜੀਆਂ ਤੇਜ ਕਿਰਪਾਨਾ ਮਾਰਦੀਆਂ ਡੱਕ ਜੀ ਪੈਣ ਪੜਾਕੇ ਸੁਦਾਗਰ ਫਿਰਦੇ ਬਚਾਉਂਦੇ ਜਨ ਉਹ ਭੇਤਣ ਦਿਲ ਦੀ ਅੜੀਏ ਮੋਤੀਆਂ ਜੜੀਏ ਲਾਹੌਰੋਂ ਪੱਟ ਕੇ ਲਿਆਉਣੀਆਂ ਝੰਡੀਆਂ ਜਿਉਂ ਨਾਗਲ ਬੇਟਾ ਕੋਈ ਮਾਰੇ ਨੀ ਲੰਘਦਿਆਂ ਦਿਸ਼ਾਵਾਂ ਚਾਰੇ ਨੀ ਮੇਰੀ ਮੌਤ ਕਰੂ ਜਗ ਚਾਨਣ ਨੀ ਹੋ ਦੁੱਲਾ ਦੁੱਲਾ ਹੋ ਦੁੱਲਾ ਦੁੱਲਾ ਨਾਰੇ ਨੀ ਬਚਾ ਲਿਓ ਫਸਲਾਂ ਬੋਲ ਦਿਓ ਹੱਲੇ ਦਿਓ ਤੋਪੇ ਜਦ ਪੀਰ ਬਣੂ ਪ੍ਰਕਾਸ ਮਿੱਟੀ ਦਾ ਪੁੱਤਰ ਉੱਠੂ ਖਾਸ ਵੈਰੀ ਦਾ ਨਾਸ ਕਰੂਗਾ ਲੈ ਕੇ ਰੱਬ ਦਾ ਨਾਂ ਮੇਰੇ ਦੇਸ਼ ਦੀਆਂ ਥੂੜਾਂ ਮੇਰੀ ਦਰਵਾਸ ਮੇਰੀ ਅਰਦਾਸ ਮੇਰੀ ਹਰ ਸਾਸ ਚ ਸੂਹਾ ਸੂਰਜ ਉੱਗ ਰਿਹਾ ਬਣਾ ਦਿਆਂ ਕਦੇ ਟੱਕਰ ਦਾ ਘੋੜਾ ਮੈਂ ਵਾਗਾ ਮੋੜਾ ਹੱਕਾਂ ਲਈ ਲੜੀਆਂ ਸੂਲੀਆਂ ਚੜੀਆਂ ਧਰਤ ਲਈ ਮਰਨਾ ਛਗਣ ਦੀਆਂ ਘੜੀਆਂ ਲਹੂ ਦੇ ਕਤਰੇ ਲੈਂਦੇ ਮੁਲ ਖਤਰੇ ਟੁੱਟਣ ਨਾ ਦਿੰਦੇ ਕਦੇ ਵੀ ਲੜੀਆਂ ਮਿੱਟੀ ਨਾ ਭੁੱਲੇ ਗੱਲਾਂ ਮਾਰੀਆਂ ਮੱਲਾਂ ਕੇ ਅੱਜ ਵੀ ਲੋਕ ਚਾਵਾਂ ਨਾਲ ਗਾਉਂਦੇ
दिल नाल दिल मिले ताइयों गल बनती है। यार बल यार दा ध्यान होना चाहिदा। गल हुई हुंदी जिहदे विच कोई गल होवे, गल्लां विचों गल दा ज्ञान होना चाहिदा। मैं हाँ दोस्तों अमनदीप सिद्धू, मसलियां दे निकलदे ने हरमन रेडियो ते हल। आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया कितने तरना की बन गई सरकार, विच मिठे मिठे गीत होणगे ते सजणा दा सत्कार, फिर तीर सीधे होणगे मुश्किलां दे वल, वीकेंड ते सुबह करांगे आपां जदों दिल वाली गल।
जी दिल वाली गल प्रोग्राम चल रहा, तो दुला गीत आप सुनिया, बहुत बहुत सोहना गीत है जी, आई रियली लाइक इट। तो काफ़ी टैलेंट अजक आ रहा है। तो इस गल बल गल चलती है दुले की, संदल बार की। संदल एक अखर आ, ये इलाका आ जड़ा आप कहने ना आप बार जाना है, ये बार अखर इतों ही बनया, ज़्यादातर बाहर तो नहीं बनया, बार इनू संदल बार कहते, कई बार आ। ते बार दा मतलब हुंदा कि घेरे एरिए, ते इह संदल एरिए दे विच जिहड़ा कि पाकिस्तान दा एरिया आ, उत्थे होया इह। इह तकरीबन रावी ते चनाब दे विचाले इलाका आ संदल बार। ते इहदी चढ़ाई तकरीबन 80 किलोमीटर है ईस्ट तो वैसट, ते 40 किलोमीटर हैगी है नॉर्थ तो साउथ वल नूं। और जंगली खेतर, वाइल्ड खेतर इसनों कहा गया, जिते को खेती ना चलती हो। और गोरिया ने फिर बारां जिहड़ियां ने इह बसाइयां, इन्हां नूं कट के ते पानी ले जा के इन्हां नूं इरीगेटेड करके इत्थे खेतियां लाइयां। ते इत्थे जिहड़ा बार सांदल, हुण तुसीं सांदल दे जिहड़े सैंडलवुड जिहनूं कहिंदे आ, उह एक्चुअली सांदल बार है, संदल दी जिहड़ी लक्कड़ है उह बड़ी सोहनी हुंदी सी। उस दे विच महक बड़े आ संदल दी, फिर परफ्यूम भी बनते हैं। सो इस दे बारे तुसी जाना जानना चाहते हो तो बंजारा बेदी दी किताबां पढ़ सकते हो, ते इस दे बारे होर भी मतलब टोबा टेक सिंह भी पढ़ सकते हो। टोबा टेक सिंह झंग फैसलाबाद इस दे मुख इलाके ने, ते बहुत मतलब इतिहासक एरिए ने। सो ता ये जानकारी मैं थोड़े नाल शेयर करदा। साढ़े नाल लखविंदर सिंह अंगूड़ा ढाडी जथे वाले जुड़े ने, ते सत श्री अकाल बुला रहे ने। की हाल चाल है पैरों, ठीक ठाक हो, चढ़ते कला चो। तो अजमेर सिंह जी कह रहे हैं कि बिजनेसमैन गुरद्वारा प्रबंधकों के विगाड़ करन विच वध मौके होंदे ने। बिजनेस का घेरा वधाउण वास्ते समाजिक धार्मिक कम्मां दे विच आ बढ़ते ने। तुसी नोट किया होना, सॉरी अगर तुसी रियल स्टेट एजेंट हो, सारे सारे तो नहीं कुछ, तो खास करके जिहड़े रियल स्टेट नाल जुड़े आ, डिवेलपमेंट नाल जुड़े ने, तो मोरगेज नाल जुड़े ने, लोन दिंदे ने जिहड़े, वह तकरीबन ज़्यादा गुरु घरां दे कमेटियां दे विच आउण दी कोशिश करते हैं, क्योंकि वह लोगों नूं मिलदे ने, फेस बनते ने, तो फिर अपना बिजनेस करन दी कोशिश करते हैं। तो नाल दी नाल वो फिर गुरु घर दे विच पॉलिटिशियनां नूं लिया के, ऑफिसरां नूं लिया के दस के मैं गुरु घर दा आ आया, मैं गुरु घर दा आ आया, वोटां दे कारण जां उस लीवरेज लैण दी कोशिश करते हैं। ये आम देखा गया आ। और जिहड़ियां वड्डियां वड्डियां ऑर्गेनाइजेशन ने, कम्यूनिटी ऑर्गेनाइजेशन ने, इस चीज़ का शिकार होईयां ने। तो हुण मैं बहुत डीप च नहीं जावांगा, पर उत्थों फिर निघार आना शुरू हो जाता है, क्योंकि जो ट्रू सेवादार होंगे, असली सेवादार होंगे, वह फिर पिछे रह जाते, योजे लोग उन्होंने पिछे कर देंगे ने आ गए। तो ये एक समस्या आ, वर्ल्डवाइड समस्या, कल गुरुद्वार समस्या नहीं, ये कम्यूनिटी ऑर्गनाइजेशन की भी समस्या, मंदिर मस्जिद हर थान यह प्रॉब्लम है। कि उत्थे असी देखे ने कई बहुत सुचजे बिजनेसमैन देखे ने, जिहड़े बहुत वधिया बिजनेस करते हैं, वड्डा बिजनेस करते हैं, वह गुरु घर जाते हैं, तो वह आटे च लूण मंगर ही वरतते ने, पता नहीं लगन देंगे, सेवा भी बहुत करते हैं, पैसा सरमाया भी बहुत ला देंगे ने, पर वह कदे भी आके मैनेजमेंट के इंटरफेयर नहीं करते, सेवा दे इंटरफेयर नहीं करते, वो करनी चाहते तो आप अपनी करते हैं, सेवा जिते चल रही होंगी वो ही लग जाते हैं। ये हैगी शोभा दी गल्लां,
ਪਰ ਕਈ ਲੋਕ ਹੈ ਉਹਨੇ ਕਰਨਾ ਕੱਖ ਨਹੀਂ ਹੁੰਦਾ, ਪ੍ਰਧਾਨ ਹਰੇਕ ਸਾਲ ਉਹਨੇ ਹੀ ਰਹਿਣਾ ਹੁੰਦਾ, ਵਾਰੀਆਂ ਪਾਈਆਂ ਹੁੰਦੀਆਂ ਤਿੰਨਾਂ ਚੌਂ ਜਣਿਆਂ ਨੇ। ਇਹ ਇੱਕ ਸਮੱਸਿਆ ਬਣ ਗਈ ਹੈ, ਇਹ ਸਮੱਸਿਆ ਬਣਦੀ ਹੈ। ਔਰ ਇਹਦਾ ਜਿਹੜਾ ਹੱਲ ਹੈ ਉਹ ਹੌਲੀ ਹੌਲੀ ਕੀ ਹੁੰਦਾ ਕਿ ਜਦੋਂ ਕੰਮ ਰੁਕਦੇ ਆ ਚੱਲਦੇ ਹੀ ਨਹੀਂ ਹੈਗੇ, ਫਿਰ ਸੰਗਤ ਜਿਹੜੀ ਆ ਉਹਨਾਂ ਕੋਲ ਇੱਕੋ ਮੈਕਨਿਜ਼ਮ ਹੁੰਦਾ ਆ ਵੋਟਾਂ ਨਾਲ, ਕਿ ਵੋਟ ਫਿਰ ਪੈਂਦੀ ਹੈ ਅਤੇ ਸੇਵਾਦਾਰ ਫਿਰ ਵਾਪਸ ਉੱਥੇ ਲਿਆਉਂਦੇ ਆ, ਪਰ ਫਿਰ ਉਹੀ ਪ੍ਰੋਸੈਸ ਸ਼ੁਰੂ ਹੋ ਜਾਂਦਾ। ਸੋ ਇਸ ਟੋਪਿਕ 'ਤੇ ਇਹ ਗੱਲਬਾਤ ਮੇਰਾ ਖਿਆਲ ਇੰਨੀ ਹੈ, ਅਤੇ ਨਰਿੰਦਰ ਜੌਲ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਅਤੇ ਹਾਂਜੀ, ਅਤੇ ਕਹਿੰਦੇ ਕਿ ਅੱਜ ਸਾਡੀ ਭਤੀਜੀ ਈਸ਼ਾ ਰੀਤ ਨਾਗਰਾ, ਮੋਹਨ ਨਾਗਰਾ ਦੀ ਬੇਟੀ ਦਾ 19ਵਾਂ ਜਨਮ ਦਿਨ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਅਤੇ ਸਾਰੇ ਜੌਹਲ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ। ਹਾਂਜੀ ਹਾਂਜੀ, ਬੇਟੀਆਂ ਬੜੀ ਛੋਟੀ ਛੋਟੀ ਹੁੰਦੀਆਂ ਸੀ, ਕਿਉਂਕਿ ਮੋਹਨ ਨਾਗਰਾ ਹੁਣੀ ਐਡਰੇਡ ਗੇਮਾਂ ਦੇ ਪ੍ਰੈਜੀਡੈਂਟ ਵੀ ਰਹੇ ਨੇ, ਅਤੇ ਕਈ ਸਾਲ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ, ਅਤੇ ਘਰ ਵੀ ਆਣ ਕੇ ਜਾਂਦੇ, ਅਤੇ ਪਿੱਛੋਂ ਵੀ ਸਾਡੇ ਇਲਾਕੇ ਇੱਕੋ ਹੀ ਨੇ। ਔਰ ਬੱਚੀਆਂ ਦੋਨੋਂ ਹੀ ਸੌਕਰ ਖੇਡਦੀਆਂ, ਅਤੇ ਸਪੋਰਟਸ ਦੇ ਵਿੱਚ ਬੜਾ ਤੇਜ਼ ਨੇ ਦੋਨੋਂ ਹੀ। ਅਤੇ ਈਸ਼ਾ ਰੀਤ, ਕਿਆ ਬਾਤ ਹੈ, ਨੈਸ਼ਿਸਟਰ 19, ਹੈਪੀ ਬਰਥਡੇ ਬੇਟੀ ਨੂੰ। ਅਤੇ ਬਿਲਕੁਲ ਜੀ, ਤੁਹਾਡੇ ਵੱਲੋਂ ਵੀ ਨਰਿੰਦਰ ਜੌਹਲ, ਤੁਸੀਂ ਰਿਮਾਇੰਡ ਕਰਾਇਆ ਅਤੇ ਤੁਹਾਡਾ ਧੰਨਵਾਦ। ਜਿਹੜੇ ਨਾ ਆਸਟ੍ਰੇਲੀਆ ਦੇ ਬੱਚੇ ਨੇ ਉਹ ਬੜੇ ਪਿਆਰੇ ਨੇ, ਜਿਹਨੂੰ ਕਹਿੰਦੇ ਕਿ ਆਈਡੀਅਲ ਬੱਚੇ ਹੁੰਦੇ ਨੇ ਨਾ, ਮਜੋਰਟੀ ਆਫ ਦੈਮ, ਕੋਈ ਉਹਨਾਂ ਨੂੰ ਹੇਰ ਫੇਰ ਬਹੁਤਾ ਨਹੀਂ ਆਉਂਦਾ, ਪਤਾ ਹੈਗਾ ਉਹਨਾਂ ਨੂੰ ਸਾਰਾ ਕੁਛ ਕੀ ਚੱਲ ਰਿਹਾ ਸਮਾਜ ਦੇ ਵਿੱਚ ਕਿਸ ਤਰ੍ਹਾਂ। ਪਰ ਜਦੋਂ ਅਕਸਰ ਇਹ ਗੱਲ ਸੁਣਦੇ ਆਉਂਦੀ ਵੀ ਕੰਪੈਰੇਟਿਵਲੀ ਜਿਹੜੇ ਇੰਡੀਆ ਦੇ ਬੋਰਨ ਨੇ, ਇੰਡੀਆ ਤੋਂ ਆਏ ਨੇ, ਉਹਨਾਂ ਦੇ ਕੰਪੈਰੇਟਿਵਲੀ ਇਹਨਾਂ ਨੂੰ ਭੋਲੇ ਗਿਣਿਆ ਜਾਂਦਾ ਹੈ, ਅਤੇ ਇਹ ਮੈਂ ਤਾਂ ਇਹਨੂੰ ਕੰਪਲੀਮੈਂਟ ਹੀ ਸਮਝਦਾ ਕਿ ਜਿਹੜੇ ਇੱਥੋਂ ਦੇ ਬੱਚੇ ਨੇ ਉਹ ਆਪਣਾ ਫੋਕਸ ਹੁੰਦੇ ਨੇ, ਉਹਨਾਂ ਨੂੰ ਜ਼ਿਆਦਾ ਪਤਾ ਆ, ਉਹਨਾਂ ਨੂੰ ਜਿਹੜੀਆਂ ਹੋਰ ਇੱਧਰ ਉੱਧਰ ਦੀਆਂ ਗੱਲਾਂ ਬਹੁਤੀਆਂ ਜ਼ਿਆਦਾ ਉਹ ਧਿਆਨ ਨਹੀਂ ਦਿੰਦੇ। ਧਿਆਨ ਦੇਣ ਨੂੰ ਕਿ ਵਿਗੜਨਾਗੇ ਜਾਂ ਤੁਸੀਂ ਮਰਜ਼ੀ ਆਪਣੇ ਆਪ ਨੂੰ ਵਿਗਾੜ ਲਓ, ਪਰ ਫੋਕਸਡ ਹੁੰਦੇ ਨੇ ਉਹ, ਫਿਰ ਕਈ ਸਾਲ ਬਰਬਾਦ ਨਹੀਂ ਕਰਦੇ ਇਸ ਤੱਤ ਤੱਕ ਪਹੁੰਚਣ ਦੇ ਲਈ। ਔਰ ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਇੱਥੇ ਜਾਣਦਾ, ਕੁੜੀਆਂ ਨੂੰ ਜਾਣਦਾ, ਬੱਚੀਆਂ ਨੂੰ ਜਾਣਦਾ, ਬੱਚਿਆਂ ਨੂੰ ਜਾਣਦਾ, ਜਿਹੜੇ ਮਤਲਬ ਉਹਨਾਂ ਨਾਲ ਤੁਸੀਂ ਗੱਲ ਕਰਕੇ ਦੇਖੋ, ਉਹ ਬੜੇ ਸਮਾਰਟ ਨੇ, ਉਹਨਾਂ ਨੂੰ ਪਤਾ ਆ ਇਨਵਾਇਰਮੈਂਟ ਦਾ, ਕਿਹੋ ਜਿਹਾ ਇਨਵਾਇਰਮੈਂਟ ਹੈ, ਕੀ ਚੱਲ ਰਿਹਾ ਇੱਥੇ, ਅਤੇ ਅਸੀਂ ਕੀ ਕਰਨਾ ਉਹਨਾਂ ਨੂੰ ਇਹ ਵੀ ਪਤਾ ਹੈ। ਕਿਤੇ ਤੁਹਾਨੂੰ ਐਗਜ਼ਾਮਪਲ ਦੇਵਾਂਗੇ ਕਿਸੇ ਪ੍ਰੋਗਰਾਮ ਦੇ ਵਿੱਚ, ਸੋਸ਼ਲ ਐਗਜ਼ਾਮਪਲ ਦੇ ਵਿੱਚ, ਵੀ ਕਿਸ ਤਰ੍ਹਾਂ ਉਹ ਮੈਨੇਜ ਕਰਦੇ ਨੇ ਕੰਪੈਰੇਟਿਵਲੀ, ਕੀ ਸੋਚਦੇ ਨੇ। ਸਾਡੇ ਜਿਹੜੇ ਇੰਡੀਆ ਦੇ ਮਾਪੇ ਆ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਰਦੇ ਨੇ, ਅਤੇ ਇੱਥੇ ਕਿਸ ਤਰ੍ਹਾਂ ਹੁੰਦਾ ਆ ਆਈਡੀਅਲ, ਕੰਪੇਅਰ ਕਰਕੇ ਤੁਹਾਨੂੰ ਦੱਸਾਂਗੇ ਕਿ ਲੈਵਲ ਕੀ ਆ, ਫਿਰ ਤੁਸੀਂ ਆਪੇ ਦੇਖ ਲਿਓ ਸਕਿੱਲ ਸੈੱਟ ਕੀ ਆ, ਸਕਿੱਲ ਕੀ ਨੇ, ਫਿਰ ਉਹ ਸਕਿੱਲ ਤੋਂ ਬਾਅਦ ਉਹਨਾਂ ਦਾ ਫੋਕਸ ਕੀ ਆ। ਬੰਦੇ ਕੋਲ ਨਾ ਜਿਹਦੇ ਕੋਲ ਗੁਣ ਹੋਣ, ਸਕਿੱਲ ਸਿੱਖਿਆ ਹੋਵੇ ਬਚਪਨ ਦੇ ਵਿੱਚ ਹੀ, ਉਹ ਸਮਾਂ ਬਹੁਤ ਘੱਟ ਬਰਬਾਦ ਕਰਦਾ ਹੈ। ਇਹੀ ਟਾਈਮ ਹੁੰਦਾ ਆ ਤਕਰੀਬਨ 17-18 ਸਾਲ ਤੋਂ ਲੈ ਕੇ 28 ਸਾਲ ਤੱਕ, 10 ਸਾਲ ਹੁੰਦੇ ਨੇ ਜਿੱਥੇ ਇੱਕ ਹੁਲਾਰਾ ਵੱਜਣਾ ਹੁੰਦਾ ਹੈ, ਜਿੱਥੇ ਗਲੇਲ ਖਿੱਚੀ ਜਾਣੀ ਆ। ਇਹ ਜੇ 28 ਸਾਲ ਤੋਂ ਨਿਕਲ ਜਾਣੀ ਨਾ, ਇਹ ਉਦੋਂ ਪਤਾ ਲੱਗਣਾ ਵੀ ਕਿਹਦੀ ਸਪੀਡ ਕਿੰਨੀ ਆ, ਕਿਹਦਾ ਜਿਹੜਾ ਡਲਾ ਵੱਟਾ ਆ ਉਹ ਕਿੰਨੀ ਸਪੀਡ ਨਾਲ ਜਾ ਰਿਹਾ ਹੈ। ਜਿਹਨੇ ਸ਼ੁਰੂ ਹੀ ਜਾ ਕੇ 27-28 ਸਾਲ ਤੋਂ ਧੱਕੇ ਖਾ ਖਾ ਕੇ ਕਰਨਾ ਆ, ਸਿੱਖਣਾ ਹੀ ਕੁਛ ਨਹੀਂ, ਉਦੋਂ ਬਾਅਦ ਫਿਰ ਸਿੱਖਣਾ ਸ਼ੁਰੂ ਕਰਨਾ ਆ, ਉਹ ਸਮੱਸਿਆ ਦੀ ਜੜ ਉਹ ਹੁੰਦਾ ਆ। ਡਿਪਰੈਸ਼ਨ ਵੱਲ ਨੂੰ ਵੀ ਉਹੀ ਲੈ ਕੇ ਜਾਂਦੀਆਂ ਚੀਜ਼ਾਂ, ਲੜਾਈ ਕਢਾਈ ਚਲਾਕੀਆਂ ਧੋਖੇ ਧੜੀਆਂ ਵੱਲ ਨੂੰ ਵੀ ਉਹੀ ਚੀਜ਼ਾਂ ਲੈ ਕੇ ਜਾਂਦੀਆਂ। ਖੈਰ, ਪ੍ਰੋਗਰਾਮ ਅੱਗੇ ਵਧਾਉਂਦੇ ਹਾਂ, ਅਤੇ ਸਾਡੇ ਨਾਲ ਸੱਜਣ ਮਿੱਤਰ ਜੁੜ ਰਹੇ ਨੇ, ਆਪਾਂ ਮੈਸੇਜ ਪੜ੍ਹ ਰਹੇ ਹਾਂ ਸਾਰਿਆਂ ਦੇ, ਅਤੇ ਤੁਸੀਂ ਵੀ ਸਾਡਾ ਸਾਥ ਦਿੰਦੇ ਰਹੋ। ਅਤੇ ਸਿਡਨੀ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਉਸ ਦੇ ਵਿੱਚ ਭਾਰਤੀ ਭਾਈਚਾਰਾ ਕਾਫੀ ਸਾਹਮਣੇ ਆਇਆ ਨਿਕਲ ਕੇ, ਔਰ ਬਹੁਤ ਸਾਰੇ ਮੰਦਰ ਜਿਹੜੇ ਨੇ ਉਹਨਾਂ ਨੇ ਇਹ ਖੋਲ੍ਹੇ ਨੇ ਆਪਣੇ ਮੰਦਰ, ਖਾਣੇ ਵਾਸਤੇ, ਰਿਹਾਇਸ਼ ਵਾਸਤੇ, ਸਰਵਿਸਿਜ਼ ਵਾਸਤੇ ਕਈਆਂ ਨੇ ਘਰ ਖੋਲ੍ਹੇ ਨੇ। ਬੜੀ ਚੰਗੀ ਗੱਲ ਹੈ ਕਿ ਇੱਕ ਸੰਯੁਕਤ ਯੋਜਨਾ ਤਰੀਕੇ ਦੇ ਨਾਲ ਭਾਈਚਾਰਾ ਸਾਹਮਣੇ ਆ ਰਿਹਾ, ਅਤੇ ਸਿੱਖ ਭਾਈਚਾਰਾ ਆਲਰੇਡੀ ਆਲਵੇਜ਼ ਫੋਰਫਰੰਟ ਤੇ ਹੁੰਦਾ ਇਸ ਵਾਰੀ ਵੀ ਆ ਤੇ ਇੱਕ ਫੇਸਬੁੱਕ ਤੇ ਵੀ ਆ ਰਹੀ ਸੀ ਕਿ ਹੈਲੀਕਾਪਟਰ ਵੀ ਹਾਇਰ ਕਰਕੇ ਦਿੱਤਾ ਸਾਨੂੰ ਵੀ ਅਪਰੋਚ ਹੋਈ ਸੀ ਇੱਥੇ ਸਾਡੇ ਏਰੀਏ ਦੇ ਵਿੱਚ ਖਾਲਸਾ ਏਡ ਦਾ ਫੋਨ ਵੀ ਆਇਆ ਸੀ ਹਰਪ੍ਰੀਤ ਸਿੰਘ ਹੋਣਾ ਦਾ ਤੇ ਉਹਨਾਂ ਨੇ ਵੀ ਗੱਲਬਾਤ ਕੀਤੀ ਅਸੀਂ ਇੱਥੇ SES ਰੂਰਲ ਜਿਹੜੀ ਬੁਸ਼ਫਾਇਰ ਬ੍ਰਿਗੇਡ ਆ ਉਹਨਾਂ ਨਾਲ ਵੀ ਗੱਲ ਕੀਤੀ ਮੇਰੇ ਦੋਨੋਂ ਬੇਟੇ ਵਾਲੰਟੀਅਰ ਨੇ ਉਹਦੇ 'ਚ ਤੇ ਗੱਲਬਾਤ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਉਹ ਡਾਇਰੈਕਟ ਨਹੀਂ ਲੈਂਦੇ ਕਿਉਂਕਿ ਉਹਨਾਂ ਨੂੰ ਗਵਰਨਮੈਂਟ ਦੀ ਸਪਲਾਈ ਹੋਣੀ ਹੁੰਦੀ ਆ ਅਪਰੂਵਡ ਸਪਲਾਈਜ਼ ਹੋਣੀਆਂ ਹੁੰਦੀਆਂ ਪਰ ਜੇ ਕੋਈ ਕਰਨਾ ਚਾਹੁੰਦਾ ਆਪ ਉਹ ਆ ਕੇ ਕਰ ਸਕਦੇ ਨੇ ਪਰ ਹੁਣ ਇਹ ਆ ਵੀ ਸਾਡੇ ਏਰੀਏ 'ਚ ਆਲਰੇਡੀ ਵਾਲੰਟੀਅਰਿੰਗ ਸਾਰੇ ਕਰਦੇ ਹੀ ਨੇ ਯੋਜਨਾ ਤਰੀਕੇ ਦੇ ਨਾਲ ਯੋਜਨਾਬੱਧ ਤਰੀਕੇ ਨਾਲ ਸੋ ਇਹ ਵੀ ਬਹੁਤ ਵਧੀਆ ਗੱਲ ਹੈ ਕਿ ਆਪਣੇ ਰਿਸੋਰਸਿਸ ਸਾਂਝੇ ਕਰਨੇ ਦੁੱਖ ਸੁੱਖ ਦੇ ਵਿੱਚ ਪਰ ਜਿੱਧਰ ਨੂੰ ਸਾਡੀ ਕੌਮ ਜਾਣੀ ਚਾਹੀਦੀ ਨਾ ਅਸਲ ਦੇ ਵਿੱਚ ਹੁਣ ਉਹ ਇਹ ਹੈ ਵੀ ਅਸੀਂ ਆਪਣੀਆਂ ਸੰਸਥਾਵਾਂ ਬਣਾਈਏ ਜੀ ਛੱਡ ਕੇ ਬਣਾਈਏ ਬਹੁਤ ਵਧੀਆ ਹੈ ਪਰ ਕਿਉਂ ਨਹੀਂ ਆਪਾਂ ਜਿਹੜੀਆਂ ਪਹਿਲਾਂ ਹੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਸਰਵਿਸ ਚੱਲ ਰਹੀਆਂ ਨੇ ਜਿਸ ਤਰ੍ਹਾਂ SES ਦੀ ਚੱਲ ਰਹੀ ਹੈ ਬੁਸ਼ਫਾਇਰ ਬ੍ਰਿਗੇਡ ਹੈ ਵਾਲੰਟੀਅਰ ਉਹਦੇ ਵਿੱਚ ਤੁਸੀਂ ਕਰ ਸਕਦੇ ਹੋ ਠੀਕ ਹੈ ਅਤੇ ਹੋਰ ਅਨੇਕਾਂ ਜਿਹੜੀਆਂ ਔਰਗਨਾਈਜੇਸ਼ਨ ਹੈ ਰੈੱਡ ਕਰੋਸ ਹੈ ਰੋਟਰੀ ਕਲੱਬਸ ਨੇ ਮੀਲਸ ਔਨ ਵੀਲਸ ਇਹੋ ਜਿਹੀਆਂ ਸਰਵਿਸਿਜ਼ ਨੇ ਜੇ ਅਸੀਂ ਇਹਨਾਂ ਦੇ ਵਿੱਚ ਹੀ ਜਾ ਕੇ ਵਾਲੰਟੀਅਰਿੰਗ ਕਰੀਏ ਤਾਂ ਉਹ ਜ਼ਿਆਦਾ ਲਾਹੇਵੰਦ ਹੋਊਗੀ ਸਰਕਾਰ ਦੀਆਂ ਜਿਹੜੀਆਂ ਤੁਹਾਨੂੰ ਬੇਸ ਪ੍ਰੋਵਾਈਡ ਸਾਨੂੰ ਕਰਦੇ ਨੇ ਉਹ ਇਹਨਾਂ ਵਾਲੰਟੀਅਰਸ ਨੂੰ ਗੱਡੀਆਂ ਦਿੰਦੇ ਨੇ ਇਕੁਪਮੈਂਟ ਦਿੰਦੇ ਨੇ ਸੇਫਟੀ ਇਕੁਪਮੈਂਟ ਦਿੰਦੇ ਨੇ ਫਿਰ ਟ੍ਰੇਨਿੰਗ ਦਿੰਦੇ ਨੇ ਤਾਂ ਅਸੀਂ ਇਹਨਾਂ ਦੇ ਵਿੱਚ ਹੀ ਜਾ ਕੇ ਇਹੀ ਟ੍ਰੇਨਿੰਗ ਲੈ ਕੇ ਅਸੀਂ ਆਪਣੇ ਆਪ ਨੂੰ ਉਪਲਬਧ ਕਰਾਈਏ ਆਪਣੇ ਸਿੱਖੀ ਰੂਪ 'ਚ ਕਰਾਈਏ ਜਾਂ ਸਰੂਪ 'ਚ ਕਰਾਈਏ ਜਾਂ ਕਿਸੇ ਵੀ ਧਰਮ ਦੇ ਸਰੂਪ 'ਚ ਕਰਾਈਏ ਤਾਂ ਉਹ ਜ਼ਿਆਦਾ ਲਾਹੇਵੰਦ ਹੋਊਗੀ ਉਹ ਜ਼ਿਆਦਾ ਇਫੈਕਟਿਵ ਹੋਊਗੀ ਰਾਦਰ ਦੈਨ ਕਿ ਇੱਕ ਸੇਵਾ ਚੱਲ ਰਹੀ ਹੈ ਇੱਕ ਔਰਗਨਾਈਜੇਸ਼ਨ ਕਰ ਰਹੀ ਹੈ ਅਪਰੂਵਡ ਕਰ ਰਹੀ ਅਤੇ ਨਾਲ ਅਸੀਂ ਉਹਨਾਂ ਨਾਲ ਨਹੀਂ ਜੁਆਇਨ ਕਰਨਾ ਅਸੀਂ ਆਪਣੀ ਜਾ ਕੇ ਉੱਥੇ ਝੰਡਾ ਕੱਢ ਕੇ ਖੜਨਾ ਹੈ ਇਹ ਥੋੜ੍ਹਾ ਜਿਹਾ ਨੈਗੇਟਿਵ ਵੱਲ ਨੂੰ ਚਲੇ ਜਾਂਦਾ ਵੈਸੇ ਇਹ ਸਾਡੀ ਕੌਮ ਨੂੰ ਇੱਥੇ ਚਿੰਤਨ ਕਰਨਾ ਚਾਹੀਦਾ ਅਤੇ ਬਾਕੀ ਕੌਮਾਂ ਨੂੰ ਵੀ ਇਹ ਕਰਨਾ ਚਾਹੀਦਾ ਕਿ ਇਹ ਜਿਹੜੀਆਂ ਐਗਜ਼ਿਸਟਿੰਗ ਔਰਗਨਾਈਜੇਸ਼ਨ ਉਹਨਾਂ ਨੂੰ ਜੁਆਇਨ ਕਰੋ ਵਾਲੰਟੀਅਰਿੰਗ ਕਰਨ ਦੇ ਲਈ ਵੈਸੇ ਵਧੀਆ ਗੱਲ ਹੈ ਜਿਹੜਾ ਸਮਾਨ ਦੀ ਐਮਰਜੈਂਸੀ ਸਰਵਿਸ ਉਹ ਸਰਕਾਰ ਬਹੁਤ ਉਪਲਬਧ ਕਰਾਉਂਦੀ ਹੈ ਇੱਥੇ ਸਾਰਾ ਕੁਛ ਇਹ ਕਰਾਉਂਦੀ ਹੈ ਉਹ ਲੈਂਦੇ ਵੀ ਨਹੀਂ ਉਹ ਪ੍ਰੋਵਾਈਡ ਕਰਦੇ ਆ ਬਹੁਤ ਵੱਡਾ ਪੈਕੇਜ ਨਿਊ ਸਾਊਥ ਵੇਲਸ ਨੇ ਦਿੱਤਾ ਹੈ ਕਲੀਨਅਪ ਦਾ ਸਪੋਰਟ ਦਾ ਗਰਾਂਟਾਂ ਦਾ ਆਉਣਗੇ ਸੋ ਲੋੜ ਇਸ ਵੇਲੇ ਮਟੀਰੀਅਲ ਸੁੱਟਣ ਦੀ ਨਹੀਂ ਹੈਗੀ ਲੋੜ ਇਸ ਵੇਲੇ ਬੰਦਿਆਂ ਨੂੰ ਖੜਨ ਦੀ ਸ਼ਵਲਾਂ ਚਲਾਉਣ ਦੀ ਆ ਵੀ ਜਿੱਥੇ ਸਾਫ਼ ਕਰਨਾ ਗਾਰਾ ਕੱਢਣਾ ਆ ਉਹਦੀ ਲੋੜ ਜ਼ਿਆਦਾ ਆ ਸੋ ਉਹਦੇ ਲਈ ਸਾਨੂੰ ਨਾਲ ਜਾਣਾ ਚਾਹੀਦਾ ਵਲੰਟੀਅਰਿੰਗ ਕਰਨੀ ਚਾਹੀਦੀ ਹੈ ਵੀ ਜੇ ਹਫ਼ਤੇ 'ਚ ਇੱਕ ਦਿਹਾੜੀ ਅਸੀਂ ਲਵਾ ਦੇਈਏ ਉਸ ਔਰਗਨਾਈਜੇਸ਼ਨ ਤਾਂ ਉਹਨਾਂ ਨੂੰ ਪਤਾ ਹੈ ਕਿੱਥੇ ਕਿੱਥੇ ਲੋੜ ਹੈ ਅਤੇ ਉੱਥੇ ਉੱਥੇ ਭੇਜਦੇ ਨੇ ਗੱਡੀ ਵੀ ਉਹ ਦਿੰਦੇ ਨੇ ਲੈ ਕੇ ਵੀ ਉਹ ਜਾਂਦੇ ਨੇ ਤੁਹਾਨੂੰ ਖਾਣ ਨੂੰ ਵੀ ਦਿੰਦੇ ਨੇ ਬਸ ਅਸੀਂ ਵਾਲੰਟੀਅਰਿੰਗ ਕਰਨੀ ਹੈ ਜਾ ਕੇ ਸੋ ਇਹਦੇ ਬਾਰੇ ਆਪਾਂ ਚਿੰਤਨ ਜਾਰੀ ਰੱਖਾਂਗੇ ਗੌਰਵ ਸ਼ਰਮਾ ਜੀ ਮੈਂ ਤਾਂ ਆਪ ਇੰਤਜ਼ਾਰ ਕਰ ਰਿਹਾ ਅਮਰੀਕ ਭਾਅ ਜੀ ਦਾ ਅਤੇ ਉਹ ਕਹਿੰਦੇ ਸੀ ਮੈਂ ਤੁਹਾਨੂੰ ਮੈਸੇਜ ਭੇਜਾਂਗਾ ਅਤੇ ਮੈਂ ਇੱਦਾਂ ਕਰਦਾ ਉਹਨਾਂ ਦਾ ਬਲੱਡ ਟੈਸਟ ਹੋਣਾ ਸੀ ਕਈ ਵਾਰੀ ਨਾ ਲੇਟ ਹੋ ਜਾਂਦੇ ਉੱਥੋਂ ਅਤੇ ਕਿਤੇ ਜ਼ਿਆਦਾ ਖੂਨ ਨਾ ਕੱਢ ਲੈਣੋ ਖੂਨ ਟੈਸਟ ਕਰਾਉਣਗੇ ਉਹ ਅਤੇ ਮੈਂ ਉਹਨਾਂ ਨੂੰ ਲੈ ਕੇ ਆਉਣਾ ਕੋਸ਼ਿਸ਼ ਕਰਦਾ ਅਤੇ ਆ ਜਿਹੜੀ ਤੁਸੀਂ ਖਬਰ ਭੇਜੀ ਸੀ ਨਾ ਇਹ ਵੀ ਬੜੀ ਜ਼ਬਰਦਸਤ ਹੈ ਦੇਵਰਾਣੀ ਜਠਾਣੀ ਦੀ ਲੜਾਈ ਦੇ ਵਿੱਚ 72 ਲੱਖ ਦੀ ਜਿਹੜੀ ਦੁਕਾਨ ਹੈ ਦਰਾਣੀ ਜਠਾਣੀ ਦੀ ਲੜਾਈ ਹੋਈ 72 ਲੱਖ ਦੀ ਦੁਕਾਨ ਅਤੇ 501 ਕਰੋੜ ਦੀ ਬੋਲੀ ਲੱਗੀ ਕਿਆ ਬਾਤ ਕਿਆ ਹਨੂੰਮਾਨਗੜ੍ਹ ਦੀ ਗੱਲ ਹੈ ਰਾਜਸਥਾਨ ਦੀ ਕਿ ਖੂਹੀਆ ਪਿੰਡ ਹੈ ਜੀ ਅਤੇ ਉੱਥੇ ਕਹਿੰਦੇ ਸ਼ਰਾਬ ਦੇ ਉਹਦਾ ਕਾਰੋਬਾਰ ਸੀ ਅਤੇ ਜਦ ਕਹਿੰਦੇ ਸ਼ਰਾਬ ਦਾ ਸਰੂਰ ਦਿਮਾਗ ਨੂੰ ਚੜ੍ਹਦਾ ਤਾਂ 7ਵੇਂ ਅਸਮਾਨ ਦੇ ਉੱਤੇ ਹੁੰਦਾ ਆ ਅਤੇ ਸ਼ਰਾਬ ਦਾ ਜਿਹੜਾ ਠੇਕਾ ਚਲਾਉਣ ਦਾ ਸਰੂਰ ਦੇ ਵਿੱਚ ਵੀ ਹੋਸ਼ ਗੁੰਮ ਹੋ ਸਕਦੇ ਆ ਇਹੀ ਮਾਮਲਾ ਰਾਜਸਥਾਨ ਦੇ ਖੂਹੀਆਂ ਪਿੰਡ ਦੇ ਵਿੱਚ ਸਾਹਮਣੇ ਆਇਆ ਅਤੇ ਜਿੱਥੇ ਇੱਕ ਸ਼ਰਾਬ ਦੀ ਛੋਟੀ ਜਿਹੀ ਦੁਕਾਨ ਦੀ ਬੋਲੀ ਵਿੱਚ 2 ਬੀਬੀਆਂ ਦੇ ਵਿੱਚ ਨੱਕ ਬਚਾਉਣ ਦੀ ਲੜਾਈ ਇੱਦਾਂ ਛਿੜੀ ਕਿ 5 ਮਾਰਚ ਨੂੰ 11 ਵਜੇ ਸ਼ੁਰੂ ਬੋਲੀ ਜਿਹੜੀ ਹੋਈ ਆ ਅਤੇ 2 ਵਜੇ ਤੱਕ ਤੜਕੇ ਚੱਲਦੀ ਰਹੀ ਇਸ ਬੋਲੀ ਦੇ ਵਿੱਚ 2 ਔਰਤਾਂ ਆਮੋ ਸਾਹਮਣੇ ਸੀ ਇੱਕ ਦਾ ਨਾਂ ਕਿਰਨ ਕਮਰ ਸੀ, ਦੂਸਰੀ ਨਾਂ ਪ੍ਰਿਅੰਕਾ ਕਮਰ ਸੀ। ਦੋਨੋਂ ਰਿਸ਼ਤੇ ਵਿੱਚ ਦਰਾਣੀਆਂ ਜਠਾਣੀਆਂ ਸੀ। ਨਿਲਾਮੀ ਦੇ ਲਈ ਦੁਕਾਨ ਦਾ ਬੇਸ ਪ੍ਰਾਈਸ ਜਿਹੜਾ ਸੀਗਾ ਉਹ 72 ਲੱਖ ਰੁਪਇਆ ਤੈਅ ਸੀ। ਔਰ ਦੋਨਾਂ ਦੇ ਵਿੱਚੋਂ ਕੋਈ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ, ਬੋਲੀ ਲੱਗਦੀ ਰਹੀ। ਅਖੀਰਕਾਰ 501,10,15,000 ਤੇ ਬੋਲੀ ਜਾ ਕੇ ਰੁਕੀ। 72 ਲੱਖ ਤੋਂ ਦੇਖ ਲਓ ਤੁਸੀਂ, 510 ਕਰੋੜ। ਤੇ ਕਿਰਨ ਕੰਵਰ ਨੇ ਇਹਨੂੰ ਜਿੱਤ ਲਿਆ। ਤੇ ਕਿਰਨ ਮੂਲ ਰੂਪ ਦੇ ਵਿੱਚ ਜਿਹੜੀ ਆ ਪਿੰਡ ਸੁਰਜਣਸਰ ਧਾਨਸੀਆਂ ਦੀ ਰਹਿਣ ਵਾਲੀ ਆ। ਤੇ ਹੁਣ ਦੇਖ ਲਓ ਵੀ ਇੰਨੀ ਬੋਲੀ ਲਾਈ ਤੇ ਉਹਦਾ ਹੁੰਦਾ ਕੀ ਆ। ਹੁਣ ਦੋਨਾਂ ਦੀ ਜ਼ਮਾਨਤ ਰਾਸ਼ੀ ਜਿਹੜੀ ਜ਼ਬਤ ਕਰ ਦਿੱਤੀ ਪ੍ਰਸ਼ਾਸਨ ਨੇ, ਦੋਨਾਂ ਨੂੰ 3 ਸਾਲ ਲਈ ਬਲੈਕਲਿਸਟ ਕਰ ਦਿੱਤਾ। ਤੇ ਨਿਯਮ ਕਾਨੂੰਨ ਅਨੁਸਾਰ ਬੋਲੀ ਲਗਾਉਣ ਦੇ 3 ਦਿਨ ਦੇ ਵਿੱਚ ਵਿੱਚ ਕੁੱਲ ਰਕਮ ਜਿਹੜੀ ਆ ਉਹ ਜਮ੍ਹਾਂ ਕਰਾਉਣੀ ਆ, ਪਰ ਜਮ੍ਹਾਂ ਨਹੀਂ ਕਰਾਈ ਗਈ, ਬੋਲੀ ਲੱਗੀ ਗਈ। ਸੋ ਇਹ ਜਿਹੜੀ ਘਰੇਲੂ ਲੜਾਈ ਆ ਕਈ ਵਾਰੀ ਇੱਥੋਂ ਤੱਕ ਲੈ ਜਾਂਦੀ ਆ, ਇਹ ਚੱਲ ਰਿਹਾ ਜੀ। ਤੇ ਬਾਕੀ ਚਾਲ ਸਾਹਿਬ ਕਹਿੰਦੇ ਨੇ ਕਿ ਜੇ ਅਮਰੀਕ ਭਾਜੀ ਲੇਟ ਆ ਰਹੇ ਨੇ ਤਾਂ ਲਾਈਨ ਖੋਲ੍ਹ ਦਿਓ। ਹਾਂਜੀ, ਇਸ ਤਰ੍ਹਾਂ ਵੀ ਕਰ ਸਕਦੇ, ਵੈਸੇ ਇਹ ਵੀ ਮਾੜਾ ਆਈਡੀਆ ਨਹੀਂ ਹੈਗਾ। ਇਹ ਤੁਸੀਂ ਦੱਸ ਦਿਆ ਕਰੋ ਵੀ ਇੱਦਾਂ ਦੇ ਆਈਡੀਏ, ਕਰ ਲਓ ਕਾਲ ਜੇ ਕਰ ਸਕਦੇ ਹੋ ਤੁਸੀਂ। ਕੋਈ ਵੀ ਸੱਜਣ ਮਿੱਤਰ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਤਾਂ ਕਾਲ ਕਰ ਸਕਦੇ ਹਾਂ। 85-99-28-11 ਨੰਬਰ ਹੈ, 02-85-99-28-11। ਅਤੇ ਫਿਰ 1 ਦਵਾ ਕੇ ਸਟੂਡੀਓ ਦੇ ਵਿੱਚ ਤੁਸੀਂ ਆ ਸਕਦੇ ਹੋ ਅਤੇ ਆਪਾਂ ਗੱਲਬਾਤ ਕਰਾਂਗੇ। ਮੁੱਦੇ ਕਾਫੀ ਨੇ ਵੈਸੇ, ਆਪਾਂ ਕਰਨੇ ਹਾਂ, ਥੋੜ੍ਹੇ ਪਿੱਛੇ ਜਾ ਰਹੇ ਹਾਂ। ਅਤੇ ਮੌਲੀ ਜਵਾਲ ਭੈਣ ਜੀ ਅਤੇ ਸਰੂਪ ਸਿੰਘ ਜਵਾਲ ਭਾਅ ਜੀ ਸਰਜਨ ਪ੍ਰੋਗਰਾਮ 'ਚ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੀ ਗਲੋਸਫ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਹਾਂ, ਹੈਵ ਅ ਗੁੱਡ ਡੇ। ਠੀਕ ਹੈ ਜੀ, ਅੱਜ ਫੰਕਸ਼ਨ ਲੱਗਦਾ ਕੋਈ ਜੀ, ਸ਼ਨਿਚਰਵਾਰ ਨੂੰ ਪ੍ਰਾਈਵੇਟ ਫੰਕਸ਼ਨ 'ਤੇ ਜਾ ਰਹੇ ਹੋ। ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ। ਅਤੇ ਰਵਿੰਦਰ ਧਨੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਭਾਅ ਜੀ ਕਹਿੰਦੇ ਇਹ ਮੁੱਦਾ ਬਹੁਤ ਚੱਲ ਰਿਹਾ ਭਾਅ ਜੀ, ਜਿਵੇਂ ਸਿਡਨੀ ਦੇ ਵਿੱਚ ਟਰੱਕ ਓਨਰ ਡਰਾਈਵਰ ਕੰਮ ਕਰਵਾ ਕੇ ਪੈਸੇ ਨਹੀਂ ਦਿੰਦੇ। ਕੁਛ ਬੰਦੇ ਟਰਾਂਸਪੋਰਟ ਨਾਂ ਦਾ ਇੱਕ ਬੰਦਾ ਬਹੁਤ ਧੱਕਾ ਕਰਦਾ, ਲੋਕਾਂ ਨਾਲ ਕੰਮ ਕਰਵਾ ਕੇ ਪੈਸੇ ਨਹੀਂ ਦਿੰਦਾ। ਜਿਹੜੇ ਬੰਦੇ ਐਕਸਪੋਜ਼ ਕਰਨਾ ਚਾਹੀਦਾ, ਹੋਰ ਵੀ ਬਹੁਤ ਨੇ, ਇੱਕ ਬੰਦੇ ਦਾ ਲੈ ਰਹੇ ਨੇ ਨਾਮ। ਹਾਂਜੀ, ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਇਹ ਤਾਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਚੱਲ ਰਿਹਾ ਕੰਮ। ਇਹ ਸਾਨੂੰ ਆਪ ਹੀ ਪਤਾ ਹੋਣਾ ਚਾਹੀਦਾ ਸੁਸਾਇਟੀ ਦੇ ਵਿੱਚ ਵੀ ਕਿਹੜਾ ਬੰਦਾ ਪੈਸੇ ਦਿੰਦਾ, ਪੈਸੇ ਨਹੀਂ ਦਿੰਦਾ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਗੁਰਮਿੰਦਰ ਚਾਲ ਹੋਣੀ ਪ੍ਰੋਗਰਾਮ ਦੇ ਵਿੱਚ। ਚਾਲ ਸਾਹਿਬ ਸਤਿ ਸ਼੍ਰੀ ਅਕਾਲ। ਹਾਂਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਹਾਂਜੀ, ਬਸ ਠੀਕ ਠਾਕ ਹੈ ਜੀ, ਪਾਰਕਰਾਂ ਨੂੰ ਫਿਨਿਸ਼ ਕਰਕੇ।
ਅੱਛਾ ਅੱਛਾ, ਠੀਕ 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 ਹੈ। ਕਿੱਦਾਂ ਰਿਹਾ ਅੱਜ ਮੌਸਮ, ਠੀਕ ਹੈ ਤੁਹਾਡੇ, ਪਾਣੀ ਪੂਣੀ ਘਟਿਆ?
ਹਾਂਜੀ ਠੀਕ ਹੈ ਜੀ, ਮੌਸਮ ਪਰ ਇਹ ਪੈਕ ਥੋੜਾ ਗਿੱਲਾ ਸੀ, ਪਾਣੀ ਖੜਾ ਵਾ ਵੈਸੇ ਉੱਥੇ ਰੀਜਨਲ ਪਾਰਕ 'ਚ, ਪਰ ਉਹਦਾ ਜ਼ਿਆਦਾ ਪਾਣੀ ਨਹੀਂ ਹੈ ਜੀ ਉੱਥੇ।
ਅੱਛਾ, ਮੈਂ ਕੱਲ੍ਹ ਰਿਪੋਰਟ ਦੇਖ ਰਿਹਾ ਸੀ, ਕਹਿੰਦੇ ਸਿਡਨੀ ਦੇ ਵਿੱਚ ਬੜੇ ਭੱਬੂ ਬੜੇ ਨਿਕਲ ਰਹੇ ਨੇ। ਬਸ ਗਡੋਏ ਚੱਕ ਚੱਕ ਕੇ ਬੁਰੇ ਹਾਲ, ਕਹਿੰਦੇ ਅਸੀਂ ਸਾਫ ਕਰਦੇ, ਕਹਿੰਦੇ ਅੰਦਰੇ ਆਈ ਜਾਂਦੇ, ਕਹਿੰਦੇ ਗਡੋਏ ਜਿਹੜੇ ਨਾ ਤਾਂ
ਹਾਂਜੀ
ਤੁਹਾਡੇ ਘਰ ਰਹਿਣਾ ਨੀ ਚਾਹੁੰਦੇ, ਉਹ ਤਾਂ ਆਪ ਪਰੇਸ਼ਾਨ ਹੈ ਸਪਾਈਡਰ ਵਗੈਰਾ। ਆਹੋ ਕਹਿੰਦੇ ਤੁਸੀਂ ਆਪਣੇ ਬਸ ਬੂਹੇ ਦਰਵਾਜੇ ਜਿਹੜੇ ਬੰਦ ਰੱਖੋ, ਬਹੁਤਾ ਟੈਂਸ਼ਨ ਨਾ ਲਓ, ਉਹ ਆਪੇ ਚਲੇ ਜਾਣੇ ਆ। ਉਹ ਵੀ ਸੁੱਕਣ ਦੀ ਵੇਟ ਕਰ ਰਹੇ ਕਿਉਂਕਿ ਉਹਨਾਂ ਦੀ ਡੋਡਾ ਡੋਡਾ ਪਾਣੀ ਨਾਲ ਭਰ ਗਈਆਂ।
ਹਾਂਜੀ ਹਾਂਜੀ, ਉਹ ਵੀ ਜੀ ਆਪਣੀ ਮਤਲਬ ਸ਼ੈਲਟਰ ਹੀ ਲੱਭ ਰਹੇ ਆ ਕਿਤੇ ਨਾ ਕਿਤੇ, ਜਿੱਥੇ ਫਿਰ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਉਧਰ ਨੂੰ ਉਹ ਚਲੇ ਜਾਂਦੇ ਆ।
ਹਾਂਜੀ ਹਾਂਜੀ, ਤੇ ਹੋਰ ਸਿਡਨੀ ਦਾ ਕੀ ਹਾਲ ਚਾਲ ਹੈ? ਕਹਿੰਦੇ ਤੁਸੀਂ ਲੱਕੜ ਮਕਾਤੀ ਘਰ ਬਣਾ ਬਣਾ ਕੇ ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ ਘਰ ਬਣ ਨਹੀਂ ਰਹੇ। ਕੱਲ ਕੀ ਆ?
ਹਾਂਜੀ ਯਾਰ ਨਿਊਜ਼ੀਲੈਂਡ ਵਾਲੀ ਦੇਖ ਲਓ ਜੀ, ਉਹ ਫਿਰ ਉਹਦੇ ਫਿਕਸ ਕਰਨ ਦੀ ਬਜਾਏ ਹੋਰ ਵਰਸ ਹੋ ਜਾਣੀ ਜੀ ਸਿਚੁਏਸ਼ਨ, ਏਦਾਂ ਜਿੱਦਾਂ ਰੈਂਟ ਅਪ ਹੋ ਜਾਏਗਾ ਤੇ ਮਤਲਬ ਹੋਰ ਜ਼ਿਆਦਾ ਸਿਚੁਏਸ਼ਨ। ਇਹਨਾਂ ਨੂੰ ਸਗੋਂ ਇਨਵੈਸਟਰਾਂ ਨੂੰ ਇਨਕਰੇਜ ਕਰਨਾ ਚਾਹੀਦਾ ਜੀ, ਉਹਨੂੰ ਸਗੋਂ ਦੋ ਪੈਸੇ ਹੋਰ ਬਚਣ ਤੇ ਗੌਰਮੈਂਟ ਦੇ ਉੱਤੋਂ ਬੋਝ ਲੱਥੇ, ਜਿੱਦਾਂ ਤੁਸੀਂ ਪਹਿਲਾਂ ਹੀ ਮੈਂਸ਼ਨ ਕਰ ਚੁੱਕੇ ਆ ਵੀ ਗੌਰਮੈਂਟ ਕਿਉਂ ਬਣਾਵੇ ਘਰ।
ਹਾਂਜੀ ਨਹੀਂ ਉਹ ਇਹ ਤਾਂ ਫਿਰ ਟੈਕਸ ਗ੍ਰੈਬ ਹੋ ਗਿਆ ਨਾ, ਮਤਲਬ ਇਹ ਤਾਂ ਆਪਣੀ ਜਿਹੜੀ ਫੇਲੀਅਰ ਹੈ, ਆਪਣੇ ਜਿਹੜੇ ਮਿਸਮੈਨੇਜਮੈਂਟ ਹੈ ਉਹਨੂੰ ਬਚਾਉਣ ਦੇ ਲਈ ਉਹ ਮਤਲਬ ਆਮ ਲੋਕਾਂ ਤੇ ਟੀਕਾ ਲੱਗਣਾ, ਇਨਵੈਸਟਰਾਂ ਨੇ ਕਿਹੜੇ ਆਪ ਕੋਲੋਂ ਦੇਣੇ, ਉਹਨੇ ਵੀ ਟੈਕਸ ਉਹਦੇ ਵਿੱਚ ਇਹ ਪਾ ਦੇਣੇ ਨਾ ਰੈਂਟ ਦੇ।
ਬਿਲਕੁਲ ਜੀ ਬਿਲਕੁਲ, ਉਹ ਮਤਲਬ ਐਂਡ ਆਫ ਦੀ ਡੇ ਦੇ ਟੈਕਸ ਪੇਅਰ ਕੋਈ ਲੈਣੇ ਆ ਉਹਨਾਂ ਨੇ।
ਤੇ ਇੱਦਾਂ ਹੀ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ ਜਿਹਨੂੰ ਕਾਰਬਨ ਟੈਕਸ ਕਹਿੰਦੇ ਆ, ਵੀ ਉਹ ਜੀ ਕਾਰਬਨ ਘਟਾਉਣਾ, ਪੋਲਿਊਸ਼ਨ ਘਟਾਉਣੀ ਹੈ, ਪੋਲਿਊਸ਼ਨ ਘਟਾਉਣੀ ਹੈ। ਤੇ ਮੈਨੂੰ ਇਹ ਨਹੀਂ ਸਮਝ ਆਉਂਦੀ, ਸਰਕਾਰ ਵੀ ਉਦੋਂ ਅਪੋਜੀਸ਼ਨ ਉਦੋਂ ਵੀ ਇਹੀ ਕਹਿੰਦੀ ਸੀ ਵੀ ਜੇ ਤੁਸੀਂ ਟੈਕਸ ਲਾ ਦੋਗੇ ਉੱਤੇ ਤਾਂ ਉਹ ਟੈਕਸ ਲਾਉਣ ਦੇ ਨਾਲ ਕਿੱਦਾਂ ਘੱਟ ਜਾਊਗੀ, ਉਹ ਤਾਂ ਸਮੇਂ ਕੋਸਟ ਵਧੀ ਉਹ ਤਾਂ ਉਨੀ ਹੀ ਰਹਿਣੀ ਹੈ।
ਇਹ ਹੁਣ ਇਹੋ ਕੁਝ ਹੀ ਹੋ ਰਿਹਾ ਜੀ, ਜਿੱਦਾਂ ਤੁਸੀਂ ਵੇਖੀ ਹੋਣੀ ਹੋਰ ਨਿਊਜ਼ ਆ ਸੋਲਰ ਪੈਨਲ ਦਾ, ਜਿਹੜਾ ਗ੍ਰਿਡ ਨੂੰ ਹੁਣ ਫੀਡਬੈਕ ਆਪਾਂ ਕਰਦੇ ਹਾਂ ਉਹਦੇ ਤੇ ਵੀ ਉਹ ਚਾਰਜਿੰਗ ਕਰਨ ਦੀ ਸੋਚ ਰਹੇ ਆ ਕਿ ਅਸੀਂ ਤੁਹਾਨੂੰ ਚਾਰਜ ਕਰਾਂ, ਇਹ ਵੀ ਫਿਰ ਪਨਿਸ਼ਮੈਂਟ ਹੀ ਹੋ ਗਈ। ਪਹਿਲਾਂ ਤੇ ਉਹਨੇ ਇਨਵੈਸਟਮੈਂਟ ਕੀਤੀ ਆ ਹੋਮ ਓਨਰ ਨੇ ਕਿ ਉਹਨੇ ਲਗਵਾਇਆ, ਹੁਣ ਜਾਂ ਤੇ ਫਿਰ ਮੈਨੂੰ ਲੱਗ ਰਿਹਾ ਜੀ ਬੈਟਰੀਆਂ ਵਾਲਿਆਂ ਦੇ ਪੈਸੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਹੁਣ ਇਹਦੇ ਤੋਂ ਬਾਅਦ ਉਹਦੇ ਤੇ ਆਏਗੀ ਰਿਬੇਟ ਤੇ ਹੁਣ ਬੈਟਰੀਆਂ ਲੱਗਣਗੀਆਂ।
ਬੈਟਰੀਆਂ ਲੱਗਣੀਆਂ ਹੁਣ, ਗੱਲ ਤਾਂ ਇਹ ਹੈ ਵੀ ਇਹ ਧੋਖਾਧੜੀ ਜਿਹੜੀ ਹੈ ਨਾ, ਵੀ ਪਹਿਲਾਂ ਲਵਾ ਦੇਣੀ ਆ ਫਿਰ ਉਹਦੇ ਤੇ ਉਹਦੇ ਰੂਲ ਚੇਂਜ ਕਰ ਲੈਣੇ ਹੈ ਨਾ। ਇਹ ਦੂਜਾ ਚਾਹੀਦਾ ਆ ਵੀ ਜਿਹੜੇ ਨਵੇਂ ਲੱਗਣ ਉਹਨਾਂ ਨੂੰ ਚਾਹੀਦਾ, ਜਿਹੜੇ ਐਗਜ਼ਿਸਟਿੰਗ ਆ ਉਹਨਾਂ ਤੇ ਨਹੀਂ ਚਾਹੀਦਾ, ਇਹ ਨਵਾਂ ਰੂਲ ਤਾਂ ਬਣ ਸਕਦਾ।
ਹਾਂਜੀ ਹਾਂਜੀ, ਜਦੋਂ ਵੀ ਕੋਈ ਪਾਲਿਸੀ ਬਣੀ ਮਤਲਬ ਏਦਾਂ ਹੋਵੇ ਕਿ ਕੋਈ ਡੈਡਲਾਈਨ ਦੇਣ ਕਿ ਇਹਦੇ ਤੋਂ ਬਾਅਦ ਫਿਰ ਉਹ ਜਿਹਨੇ ਲਵਾਉਣੀ ਆ ਉਹ ਸੋਚ ਲਏ ਕਿ ਮੈਂ ਇਨਵੈਸਟ ਕਰਨਾ ਕਿ ਨਹੀਂ ਇਨਵੈਸਟ ਕਰਨਾ।
ਬਿਲਕੁਲ ਬਿਲਕੁਲ। ਵੈਸੇ ਚਾਲ ਸਾਹਿਬ, ਜਿਹੜੀ ਨਾ ਬਿਜਲੀ ਆ ਉਹ ਹੁਣ ਇਕੁਪਮੈਂਟ ਇਹੋ ਜਿਹੇ ਆ ਰਹੇ ਨੇ ਜਿੱਦਾਂ LED ਲਾਈਟਾਂ ਆ ਗਈਆਂ ਤੇ ਖਪਤ ਵੈਸੇ ਕਾਫੀ ਘਟਾ ਸਕਦੇ ਹਾਂ ਅਸੀਂ ਜੇ ਘਟਾਉਣੀ ਹੋਵੇ। AC ਵੀ ਹੁਣ ਆ ਗਏ ਨੇ ਜਿਹੜੇ ਸੋਲਰ ਦੇ ਡਾਇਰੈਕਟ ਚੱਲਦੇ ਨੇ, ਸਾਡੇ ਦੋਸਤ ਨੇ ਉਹ ਟ੍ਰਾਇਲ ਕਰ ਰਹੇ ਨੇ, ਸਰਵੀ ਤੋਂ ਟੈਕਨੀਕਲ ਸਾਡੇ ਮੈਨੇਜਰ ਆ ਉਹ ਆਪਾਂ ਟੈਕਨੀਕਲ ਡਾਇਰੈਕਟਰ ਨੇ, ਤੇ ਉਹ ਇੱਕ ਨਾ ਡਾਇਰੈਕਟ AC ਆਇਆ ਆ ਜਿਹੜਾ DC ਜਿਹਨੂੰ DC ਕਰੰਟ ਦੇ ਨਾਲ ਚੱਲਦਾ, ਸਿੱਧਾ ਹੀ ਸੋਲਰ ਪੈਨਲ ਤੋਂ ਚੱਲਣ ਲੱਗ ਜਾਂਦਾ ਆ, ਤੇ ਜੇ ਥੋੜ੍ਹੀ ਧੁੱਪ ਹੈ ਤਾਂ ਥੋੜ੍ਹਾ ਚੱਲਦਾ ਜੇ, ਤੇ ਹੁਣ ਦੇਖੋ ਜਦੋਂ ਗਰਮੀ ਆ ਤਾਂ ਓਬੀਅਸਲੀ ਧੁੱਪ ਨਿਕਲਣੀ ਤਾਂ ਗਰਮੀ ਹੋਣੀ ਆ, ਤੇ ਉਹ ਤਾਂ ਚੱਲਣਾ ਹੀ ਚੱਲਣਾ ਹੈ ਨਾ। ਤੇ ਉਹਦੇ ਨਾਲ ਜਿਹੜੀ ਬੈਟਰੀ ਬੈਂਕ ਵੀ ਨਹੀਂ ਚਾਹੀਦੀ ਫਿਰ, ਬੈਟਰੀਆਂ ਦਾ ਵੀ ਕਿਉਂ, ਕਿਉਂਕਿ ਕਾਫੀ ਖਰਚਾ। ਬੈਟਰੀ ਕਿਹੜੇ ਸਸਤੀ ਆ ਉਹ ਵੀ ਤੁਹਾਨੂੰ ਪਤਾ ਹੀ ਆ।
ਹਾਂਜੀ ਹਾਂਜੀ, ਉਹ $10,000 ਦੀ ਹੈਗੀ ਆ ਜੀ, ਉਹ ਵੀ ਰਿਬੇਟ ਤੋਂ ਬਿਨਾਂ ਤੇ ਨਹੀਂ ਲੱਗਣੀ। ਇੱਕ ਹੋਰ ਨਿਊਜ਼ ਸੀਗੀ ਮੈਨੂੰ ਲੱਗਦਾ ਸ਼ਾਇਦ ਤੁਸੀਂ ਉਹ ਵੀ ਦੇਖੀ ਹੋਏਗੀ ਕਿ ਵਿਕਟੋਰੀਆ ਪਹਿਲੀ ਸਟੇਟ ਬਣ ਜਾ ਰਹੀ ਆ ਜੀ ਜੁਲਾਈ ਤੋਂ, ਜਿੱਥੇ ਇਲੈਕਟ੍ਰਿਕ ਕਾਰਾਂ ਦੇ ਟੈਕਸ ਸ਼ੁਰੂ ਹੋ ਰਿਹਾ ਵਾ।
ਲੈ ਲਓ ਕਰ ਲਓ ਕਿਉਂ ਪੰਡਾ,
2.5% ਟੈਕਸ ਲੱਗੇਗਾ ਤੇ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਾਉਣ ਜਾਓਗੇ ਤੇ ਲਾਸਟ ਈਅਰ ਤੁਸੀਂ ਕਿੰਨੇ ਕਿਲੋਮੀਟਰ ਕੀਤੇ ਆ ਤੇ ਹੁਣ ਤੱਕ ਉਹ ਜਿੰਨੇ ਕਿਲੋਮੀਟਰ ਹੋਣਗੇ ਉਹਦੇ ਤੇ ਉਹ 2.5% ਚਾਰਜ ਕਰਨਗੇ।
ਅੱਛਾ ਕਿਆ ਬਾਤ ਆ, ਫਿਰ ਤਾਂ
ਉਹ ਕਹਿ ਰਿਹਾ ਵੀ ਫਿਊਲ ਦੀ ਜਿਹੜੀ ਹੈਗੀ ਆ ਕੰਜਮਪਸ਼ਨ ਇਹ ਘਟ ਜਾਣੀ ਆ ਤੇ ਅਸੀਂ ਰੈਵਨਿਊ ਲੂਜ਼ ਕਰਨਾ ਵਾ ਕਿਉਂਕਿ ਇਲੈਕਟ੍ਰਿਕ ਕਾਰਾਂ ਦਾ ਰੁਝਾਨ ਵੱਧ ਰਿਹਾ ਵਾ ਤੇ ਇਸ ਕਰਕੇ ਇਹ ਟੈਕਸ ਲਾਉਣਾ ਪੈਣਾ।
ਦੇਖੋ ਉਹ ਤਾਂ ਜਿਹੜਾ ਟੈਕਸ ਹੈ ਆਸਟ੍ਰੇਲੀਆ ਦੇ ਵਿੱਚ 3x3 ਕਹਿੰਦੇ ਆ ਇਹਨੂੰ, ਵੀ ਤਿੰਨ ਮਤਲਬ ਤਿੰਨ ਹਿੱਸਿਆਂ 'ਚ ਵੰਡਿਆ ਦਾ, ਇੱਕ ਕੋਸਟ, ਇੱਕ ਮਤਲਬ ਉਨਾ ਹੀ ਫਿਰ ਸੜਕ ਦੇ ਵਾਸਤੇ ਵੀ, ਜਿਹੜੇ ਅਸੀਂ ਰਜਿਸਟ੍ਰੇਸ਼ਨ ਦਿੰਦੇ ਹਾਂ ਨਾ ਉਹਦੇ 'ਚ ਵੀ ਪੈਸੇ ਕੱਟਦੇ ਆ ਸਟੈਂਪ ਡਿਊਟੀਆਂ, ਪਰ ਜਿਹੜਾ ਅਸੀਂ ਤੇਲ ਲੈਂਦੇ ਉਹ ਸੜਕ ਦੇ ਪੈਸੇ ਉਹਦੇ 'ਚ ਵੀ ਦਿੰਦੇ ਹਾਂ, ਸੜਕਾਂ ਉਹਦੇ 'ਚੋਂ ਬਣਦੀਆਂ ਆ ਹੈ ਨਾ। ਤੇ ਹੁਣ ਜੇ ਆਪਾਂ ਉਹ ਘਟਾ ਦੇਣੀ, ਐਫੀਸ਼ੀਐਂਟ ਹੋ ਜਾਣੀ, ਤੇਲ ਬਲਣਾ ਨਹੀਂ ਇੰਨਾ, ਸੜਕਾਂ ਫਿਰ ਅਸੀਂ ਫ੍ਰੀਵੇ ਵੀ ਚਾਹੁੰਦੇ ਹਾਂ, ਸਾਰਾ ਕੁਝ ਚਾਹੁੰਦਾ ਹੈ, ਤਾਂ ਇਨ ਦਾ ਐਂਡ ਤਾਂ ਪੈਸੇ ਤਾਂ ਉਹਦੇ 'ਚੋਂ ਨਿਕਲਣੇ ਆ ਹੈਨਾ।
ਹਾਂਜੀ 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 ਹਾਂਜੀ,
ਚਲੋ ਫਿਰ ਟੈਕਸ ਤਾਂ ਫਿਰ
ਜ਼ਿਆਦਾ ਵੱਧ ਰਹੇ
ਹਾਂ, ਨਵੇਂ ਨਵੇਂ ਟੈਕਸ ਲੱਗਣ ਜਾ ਰਹੇ ਨੇ, ਤਾਂ ਇਨ ਦਾ ਐਂਡ ਤਾਂ ਫਿਰ ਉਹ ਸਾਡੇ ਦੋਸਤ ਵਿਜੇਪਾਲ ਭਾਜੀ ਉਹ ਕਹਿੰਦੇ ਹੁੰਦੇ ਵੀ ਆਪਣੇ ਹੀ ਖੂਨ ਦਾ ਰਸ ਆ ਸਵਾਲ ਜਿਹੜਾ ਤੁਸੀਂ ਠੀਕ ਹੈ। ਤੇ
ਬਿਲਕੁਲ, ਇੱਕ ਵਾਰੀ ਮੈਂ ਪੜ੍ਹ ਰਿਹਾ ਸੀ ਕਿ ਬਹੁਤ ਦੇਰ ਪਹਿਲਾਂ ਦੀ ਗੱਲ ਆ, ਇੰਗਲੈਂਡ ਦੇ ਵਿੱਚ ਉਹਨਾਂ ਦਾ ਰੈਵਨਿਊ ਕਾਫੀ ਘੱਟ ਗਿਆ ਤੇ ਉਹਨਾਂ ਨੇ ਜੀ ਵਿੰਡੋ ਟੈਕਸ ਇੱਕ ਸ਼ੁਰੂ ਕਰਤਾ।
ਅੱਛਾ ਵਿੰਡੋ ਟੈਕਸ, ਉਹ ਕਾਹਦਾ?
ਵਿੰਡੋ ਟੈਕਸ ਕੀ, ਜਿੰਨੀਆਂ ਤੁਹਾਡੇ ਘਰ ਚ ਵਿੰਡੋ ਉਹਦੇ ਤੇ ਉਹ ਟੈਕਸ ਕਰਦੇ ਸੀਗੇ ਕਿ ਰੈਵਨਿਊ ਜਨਰੇਟ ਕਰਨ ਨੂੰ।
ਵਿੰਡੋ ਟੈਕਸ ਕਿਆ ਬਾਤ ਹੈ। ਪਰ ਇੱਕ ਟੈਕਸ ਲੱਗਾ ਸੀਗਾ ਜੀ, ਉਹ ਮਤਲਬ ਉਹ ਤੋਂ ਕਾਫੀ ਦੁਖੀ ਹੋਏ ਸੀਗੇ ਲੋਕ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਇੱਕ ਕਾਰਨ ਇਹ ਵੀ ਸੀ ਕਿ ਲੋਕ ਟੈਕਸਾਂ ਤੋਂ ਇੰਨੇ ਦੁਖੀ ਸੀ ਨਾ, ਜਿਹੜੇ ਭੰਗੀਆਂ ਨੇ ਲਾਏ ਹੋਏ ਸੀ ਉਹ ਫਿਰ ਮੁਗਲਾਂ ਨੇ ਵੀ ਲਾਏ ਸੀ, ਤੇ ਉਦੋਂ ਕਹਿੰਦੇ ਬੜਾ ਹਾਹਾਕਾਰ ਮਚੀ ਸੀਗੀ ਕਿ ਇਹ ਟੈਕਸ ਕਿੱਦਾਂ ਲੱਗ ਗਿਆ। ਲਾਇਆ ਉਦੋਂ ਲਾਇਆ ਸੀ ਚੁੱਲ੍ਹਾ ਟੈਕਸ, ਚੁੱਲ੍ਹੇ ਜਿਹੜਾ ਟੈਕਸ, ਚੁੱਲ੍ਹਾ ਟੈਕਸ ਹੁਣ ਵੀ ਹੈਗਾ ਆ, ਕਾਫੀ ਦੇਰ ਤੱਕ ਰਿਹਾ ਇੰਡੀਆ ਦੇ ਵਿੱਚ, ਸਾਈਕਲ ਤੇ ਵੀ ਟੈਕਸ ਰਿਹਾ। ਉਹ ਜਿਹੜਾ ਚੁੱਲ੍ਹਾ ਟੈਕਸ ਸੀ ਨਾ ਅਸਲ ਦੇ ਵਿੱਚ, ਉਹ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਮੁਗਲਾਂ ਨੇ ਲਾਇਆ ਸੀ, ਤੇ ਫਿਰ ਉਹ ਸਿੱਖ ਜਿਹੜੇ ਮਿਸਲ ਸੀ ਉਹਨਾਂ ਨੇ ਵੀ ਜਾਰੀ ਰੱਖਿਆ, ਤੇ ਉਹਨਾਂ ਨੇ ਇੰਨੇ ਕੁ ਟੈਕਸ ਲਾਏ ਨਾ ਫਿਰ ਚੁੱਲ੍ਹੇ ਦੇ ਵੀ ਲਾਏ, ਜਿੰਨੇ ਘਰ ਦੇ ਵਿੱਚ ਚੁੱਲ੍ਹੇ ਆ ਉੱਥੇ ਉੱਥੇ ਟੈਕਸ ਲੱਗਣਾ। ਹੁਣ ਦੇਖੋ ਚੁੱਲ੍ਹਾ ਤਾਂ ਹੋਣਾ ਹੀ ਹੈ ਹਨਾ।
ਕਾਫੀ ਵਧੀਆ ਹੁੰਦੀਆਂ ਤੇ ਉਹ ਦੂਜੇ ਬੰਦਿਆਂ ਕੋਲ ਜਾਂਦਾ ਤੇ ਉਹਨੂੰ ਕਹਿੰਦੇ ਕੀ ਗੱਲ ਹੋ ਗਈ ਯਾਰ, ਸੱਟ ਸੁੱਟ ਲੱਗ ਗਈ ਹੈ, ਕਹਿੰਦਾ ਵੀ ਅੱਜ ਤੋਂ ਬਾਅਦ ਨਾ ਕਹਿੰਦਾ ਘਰ ਵਾਲੀ ਨੂੰ ਕੁਝ ਨੀ ਕਿਹਾ ਕਰਨਾ, ਬਸ ਹੁਣ ਕੁਝ ਨੀ ਕਹਿਣਾ।
ਅੱਛਾ
ਕੀ ਗੱਲ ਹੋ ਗਈ, ਕੀ ਹੋਇਆ? ਕਹਿੰਦਾ ਯਾਰ ਕੁਝ ਨੀ, ਮੈਂ ਘਰੇ ਸੀਗਾ ਤੇ ਮੈਨੂੰ ਕਹਿੰਦੀ ਤੁਹਾਨੂੰ ਤੇ ਕੁਝ ਪਤਾ ਹੀ ਨੀ ਆ, ਤੁਸੀਂ ਤੇ ਬਿਲਕੁਲ ਮਤਲਬ ਬੇਕਾਰ ਬੰਦੇ ਜੋ, ਤੁਹਾਡੇ ਦਿਮਾਗ ਤੇ ਗੋਹਾ ਭਰਿਆ ਹੋਇਆ।
ਅੱਛਾ
ਕਹਿੰਦਾ ਮੈਂ ਗਾੜੀਓ ਬਸ ਇੰਨਾ ਹੀ ਕਿਹਾ ਵੀ ਜੇ ਗੋਹਾ ਭਰਿਆ ਹੋਇਆ ਤੇ ਸਵੇਰ ਦਾ ਖਾਈ ਕੋ ਜਾਂਦੀ ਆ।
ਦਿਮਾਗ ਖਾਈ ਜਾਂਦੇ ਠੀਕ ਹੈ, ਉਹ ਖਾ ਕੇ ਪਤਾ ਲੱਗਿਆ ਨਾ ਮੈਂ ਗੋਹਾ ਸੀ, ਜਿੱਦਾਂ ਐਮਾਜ਼ਨ ਤੋਂ ਪਾਥੀ ਗਏ ਨੇ ਆਰਡਰ ਕਰਤੀ ਨਾ ਗੋਰੀ ਨੇ, ਤੇ ਕਦੇ ਖਾ ਕਦੇ ਕੇਕ ਹੈ, ਜਦ ਉਹਨੂੰ ਖਾਧਾ ਉਹਨੂੰ ਰਿਵਿਊ ਦਿੱਤਾ ਟੇਸਟ ਲਾਈਕ ਅ ਸ਼ਿਟ, ਉਹ ਕਹਿੰਦੇ ਹੈ ਹੀ ਸ਼ਿਟ ਯਾਰ। ਚੱਲ ਸਾਹਿਬ ਮੇਰਾ ਖਿਆਲ ਗੌਰਵ ਸ਼ਰਮਾ ਵਿਨੀਪੈਗ ਤੋਂ ਵੀ ਵੇਟ ਕਰ ਰਹੇ ਨੇ ਕਾਲ ਦੀ, ਆਪਾਂ ਉਹਨਾਂ ਦੀ ਵੀ ਗੱਲਬਾਤ ਸੁਣ ਲਈਏ, ਤੇ ਉਹ ਵੀ ਘਰੇਲੂ ਡਾਕਟਰ ਹੀ ਹੈ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰਾਨਾ ਤੁਹਾਡਾ।
ਇਹ ਪੌਦਾ MSP ਤੇ ਆਪਾਂ ਕਰਨੀ ਸੀ ਜਿਹੜੀ ਤੁਸੀਂ ਗੱਲ ਪਹਿਲਾਂ ਕਰ ਰਹੇ ਸੀ ਕਿ ਵੀ ਇਹ ਹੁਣ ਮਤਲਬ ਬਹੁਤ ਡੀਰੇਲ ਹੋ ਰਿਹਾ ਵਾ, ਕੋਈ ਨਿਊਜ਼ ਨੀ ਆ, ਕੋਈ ਕੁਝ ਨੀ ਆ, ਬਿਲਕੁਲ ਸ਼ਾਂਤੀ ਹੋ ਗਈ ਆ।
ਹਾਂਜੀ ਹਾਂਜੀ,
ਤੇ ਇਹ ਮੁੱਦਾ ਤੇ MSP ਦਾ ਲੈ ਕੇ ਪੰਜਾਬ ਤੋਂ ਚੱਲੇ ਸੀ, ਉੱਥੇ ਜਾ ਕੇ ਕਾਲੇ ਦਾ ਰੌਲਾ ਪਾ ਲਿਆ,
ਟੋਟਲੀ ਇਹ ਆਪੇ ਡੀਰੇਲ ਕੀਤਾ। ਮੈਂ ਨਾ ਕੋਸ਼ਿਸ਼ ਕਰਦਾ ਜੀ, ਪ੍ਰੋਗਰਾਮ ਟਾਈਮ ਹੋਇਆ ਤਾਂ ਮੈਂ ਤੁਹਾਨੂੰ ਮੁੜ ਕੇ ਕਾਲ ਲਾਣਾ, ਫਿਰ ਇੱਥੇ ਕਰਦੇ ਹਾਂ ਗੱਲਬਾਤ।
ਠੀਕ ਹੈ ਜੀ,
ਥੈਂਕ ਯੂ ਜੀ, ਥੈਂਕ ਯੂ, ਓਕੇ ਜੀ, ਸਤਿ ਸ਼੍ਰੀ ਅਕਾਲ। ਸੋ ਸਾਡੇ ਨਾਲ ਜੁੜੇ ਹੋਏ ਸਨ ਗੁਰਵਿੰਦਰ ਚਾਹਲ, GS ਚਾਹਲ, ਤੇ ਮੈਂ ਕੋਸ਼ਿਸ਼ ਕਰਦਾ ਗੌਰਵ ਸ਼ਰਮਾ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਵਿਨੀਪੈਗ ਤੋਂ, ਤੇ ਗੌਰਵ ਸ਼ਰਮਾ ਜੀ ਆ ਗਏ ਨੇ। ਸ਼ਰਮਾ ਸਾਹਿਬ ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਵਧੀਆ ਭਾਈ, ਤੁਸੀਂ ਸੁਣਾਓ ਕੀ ਹਾਲ ਹੈ?
ਹਾਂਜੀ ਠੀਕ ਠਾਕ, ਕਿੱਦਾਂ ਤੰਦਰੁਸਤ ਹੋ ਤੁਸੀਂ ਇੱਥੇ? ਅੱਛਾ ਪਤਾ ਨੀ ਲੱਗਿਆ, ਫਿਰ ਤੁਸੀਂ ਫੇਸਬੁੱਕ ਤੇ ਨੀ ਪਾਇਆ, ਤਾਂ ਹੀ ਨੀ ਖਬਰਦਾਰ ਪਤਾ ਲੱਗਦੀ ਤੁਹਾਡੀ। ਚਲੋ ਬਾਂਹ ਤਾਂ ਤੁਸੀਂ ਤਾਂ ਮੈਂ ਕਿਹਾ ਉਹ ਤੁਸੀਂ ਤਾਂ ਫਿਰ ਗੂਠੇ ਤੋਂ ਜ਼ਿਆਦਾ ਪ੍ਰਭਾਵਿਤ ਹੋਣੇ, ਕਿਉਂਕਿ ਗੂਠੇ ਨਾਲ ਹੀ ਤਾਂ ਫੋਨ ਚੱਲਦਾ ਅੱਜ ਕੱਲ੍ਹ, ਸਾਰੀ ਐਂਟਰਟੇਨਮੈਂਟ ਤਾਂ ਗੂਠੇ ਨਾਲ ਹੀ ਹੁੰਦੀ ਆ।
ਬਿਲਕੁਲ ਭਾਜੀ, ਹੁਣ ਇਹੀ ਲੱਗਦਾ ਵੀ ਬਾਹਰ ਹੀ ਹੋਣੀ ਜਿਹੜੀ ਸੱਦਿਆ ਦਾ ਨੁਸਖਾ ਜ਼ਿਆਦਾ ਜ਼ਰੂਰੀ ਹੈ।
ਹਾਂ ਉਹ ਏਦਾਂ ਹੋ ਗਈ ਜਿੱਦਾਂ ਪੋਸਟ ਹੀ ਨੀ ਸੀ ਕਹਿੰਦਾ, ਕਹਿੰਦਾ ਉਹਦੇ ਬਾਂਹ ਵੱਢੀ ਗਈ ਅਮਲੀ ਦੀ ਖੱਬੀ ਬਾਂਹ, ਉਹਦੇ ਅਫਸੋਸ ਕਰਨ ਜਾਂਦੇ ਕਹਿੰਦੇ ਵੀ ਤੇਰੀ ਬਾਂਹ ਵੱਢੀ ਗਈ ਅਮਲੀ, ਚੱਲ ਚੰਗਾ ਹੋਇਆ ਵੀ ਤੇਰਾ ਸੱਜੀ ਬਾਂਹ ਨੀ ਵੱਢ ਹੋਈ ਖੱਬੀ ਵੱਢ ਹੋਈ, ਕਹਿੰਦਾ ਆਈ ਤਾਂ ਸੱਜੀ ਸੀਗੀ ਮੈਂ ਕੱਢ ਕੇ ਖੱਬੀ ਦੇ ਦਿੱਤੀ ਫਿਰ। ਆਹੋ ਉਹ ਗੂਠਾ ਬਚਾ ਲੈਣਾ ਸੀਗਾ, ਗੂਠੇ ਤੋਂ ਬਿਨਾਂ ਤਾਂ ਹੁਣ ਅੱਜ ਕੱਲ੍ਹ ਚੱਲਦਾ ਹੀ ਨਹੀਂ ਨਾ ਕੁਛ, ਅੱਗੇ ਉਂਗਲੀ ਨਾਲ ਬੰਦੇ ਚੱਲਦੇ ਹੁੰਦੇ ਸੀ ਸਾਰਾ ਕੁਛ, ਅੱਜ ਕੱਲ੍ਹ ਗੂਠੇ ਨਾਲ ਚੱਲਦਾ। ਖੈਰ ਹੋਰ ਤੁਹਾਡੇ ਏਰੀਏ ਦਾ ਕੀ ਹਾਲ ਹੈ ਵਿਨੀਪੈਗ ਦਾ, ਠੀਕ ਠਾਕ ਹੈ ਸਾਰਾ ਭਾਈਚਾਰਾ ਆਪਣਾ?
ਭਾਈਚਾਰਾ ਸਾਰਾ ਠੀਕ ਹੈ ਭਾਜੀ, ਵਧੀਆ ਚੱਲੀ ਜਾਂਦਾ ਇੱਥੇ ਵੀ ਸਰ। ਭਾਈ ਪ੍ਰਾਪਰਟੀ ਦੇ ਰੇਟ ਬੜੇ ਵਧੇ ਹੋਏ ਨੇ ਘਰ, ਮਤਲਬ ਆਸਕਿੰਗ ਪ੍ਰਾਈਸ 2-2 ਲੱਖ 3-3 ਲੱਖ ਉੱਪਰ ਡਾਲਰ ਤੇ ਵਿਕ ਰਹੇ ਨੇ।
ਅੱਛਾ ਤੇ ਇਹਦਾ ਕੀ ਕਾਰਨ ਹੈ, ਲੋਕ ਜ਼ਿਆਦਾ ਆ ਰਹੇ ਨੇ ਜਾਂ?
ਗਵਰਨਮੈਂਟ ਨੇ ਪਤਾ ਨਹੀਂ ਚੈੱਕ ਕੀਤਾ, ਗਵਰਨਮੈਂਟ ਨੇ ਜਿਹੜੇ ਦਿੱਤੀਆਂ ਸਬਸਿਡੀਆਂ ਇਸ ਵੇਲੇ ਲੋਕਾਂ ਨੂੰ
पैसे भी पे घर घर चला दूजे एक एक गौरव गौरव साहब मैनू ए भी शक पैंदा कि लोगों ने फजूल दे खर्चे घटाते लगते लोगों बचने शुरू हो गए ने पैसे जेडे आ ਵਿਆਹਾਂ ਸ਼ਾਦੀਆਂ ਤੇ ਪਾਰਟੀਆਂ ਤੇ ਇੱਥੇ ਬਹੁਤ ਘੱਟ ਗਏ ਤੇ ਮੈਨੂੰ ਲੱਗਦਾ ਇਹਦੇ ਹੀ ਘਰ ਖਰੀਦ ਰਹੇ ਨੇ ਕਿੰਨੇ ਵਿਆਹ ਹੋਣੇ ਸੀ ਉਹ ਸਾਰੇ ਬੰਦੇ ਹੀ ਆ ਸਾਲ ਦੋ ਸਾਲ ਹੋ ਗਏ
ਹਾਂਜੀ
ਉਹ ਨਾ ਅਸਲ ਚ ਉਹਨਾਂ ਦਾ ਮੈਸੇਜ ਆਇਆ ਉਹ ਬਲੱਡ ਟੈਸਟ ਕਰਾਉਣ ਜਾਣਾ ਹੁੰਦਾ ਉਹਨਾਂ ਨੇ ਤੇ ਉਹ ਗਏ ਹੋਏ ਨੇ ਤੇ ਉਹਨਾਂ ਦੀ ਵਾਰੀ ਨੀ ਆ ਰਹੀ ਵਾਰੀ ਇਸ ਕਰਕੇ ਨਹੀਂ ਆ ਰਹੀ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਨਾ ਟੀਕੇ ਲੱਗ ਰਹੇ ਨੇ ਆਪਣੇ ਰੋਲ ਆਊਟ ਹੋ ਰਹੀ ਹੈ ਵੈਕਸੀਨੇਸ਼ਨ
ਗਲਤੀ ਨਾ ਨਿਕਲ ਗਿਆ ਨਰਸ ਨੇ ਸੈਂਪਲ ਇੰਜ ਲਿਆ ਵੀ ਮਾੜਾ ਜਿਹਾ ਪਤਾ ਨੀ ਲੱਗਿਆ
ਅੱਛਾ
ਫਿਰ ਅੰਦਰ ਭਾਬੀ ਦੀ ਆਵਾਜ਼ ਆਈ ਕਹਿੰਦੀ ਹਾਂ ਦੂਜੇ ਜਾਣੇ ਤੈਨੂੰ ਸੁਝਾਵ ਚੁੱਪ ਨੀ ਆ ਸਾਡੇ ਤੈਨੂੰ ਗੱਲਾਂ ਵੀ ਚੁੱਪ ਜਾਂਦੀਆਂ
ਜਾਂਦਾ ਲੈ ਏਦਾਂ ਕਰੇ ਨਾ ਖੂਨ ਦਾ ਸੈਂਪਲ ਜਦ ਬੰਦਾ ਦੇ ਕੇ ਜਾਵੇ ਘਰ ਨੂੰ ਨਾ ਜਾਂਦਾ ਹੀ ਨਾ ਬਸ ਰਜਾਈ ਲੈ ਕੇ ਪੈ ਜਾਵੇ ਮੇਰਾ ਤਾਂ ਬਹੁਤ ਬੁਰਾ ਹਾਲ ਹੈ ਮੇਰਾ ਤਾਂ ਆਹ ਕੁਛ ਵੀ ਨੀ ਉੱਦਾਂ ਹੀ ਸਮਝ ਪਏ ਜਾ ਕੇ ਹਨਾ ਮੈਨੂੰ ਲੱਗਦਾ ਭਾਜੀ ਵੀ ਇੱਦਾਂ ਹੀ ਕਰਦੇ ਆ ਖੂਨ ਤਾਂ ਉਹ ਦੇ ਕੇ ਬੈਠੇ ਹੋਣੇ ਉੱਦਾਂ ਹੀ ਕਹੀ ਜਾਂਦੇ ਹੋਣੇ ਮੈਂ ਖੂਨ ਮੇਰੀ ਚਰਚਾ ਹੋਊਗੀ ਮੇਰੀ ਗੱਲ ਇਹ ਵੀ ਹੋ ਸਕਦਾ ਠੀਕ ਹੈ ਜੀ ਤੇ ਵੈਸੇ ਕੰਮ ਕਾਰ ਕਿੱਦਾਂ ਤੁਹਾਡੇ ਕੈਨੇਡਾ ਦੇ ਵਿੱਚ ਠੀਕ ਹੈ ਰੁਕੇ ਆ ਜਾਂ ਉਵੇਂ ਹੀ ਚੱਲ ਰਹੇ ਨੇ ਜਿੱਦਾਂ ਪਹਿਲਾਂ ਸੀ ਨਹੀਂ ਓਵਰਆਲ ਕਿੱਦਾਂ ਓਵਰਆਲ ਲੋਕਾਂ ਦੇ ਹਾਲਾਤ ਕੀ ਨੇ ਮਤਲਬ ਆਮ
ਓਵਰਆਲ ਵੀ ਸਰ ਦੇਖੋ ਜਿਹੜੇ ਦਾ ਹੁਣ ਵਰਕ ਫਰੋਮ ਹੋਮ ਕਰੇ ਤਾਂ ਕੰਮ ਤੇ ਦੁਬਾਰਾ ਜਾਣਾ ਚਾਹੁੰਦੇ ਹੋ ਤਾਂ ਕਹਿੰਦੇ ਵਰਕ ਫਰੋਮ ਹੋਮ ਕਰ ਲਈ ਖੁਸ਼ ਹਾਂ ਤੇ ਜੇ ਦੂਜੇ ਛੋਟੇ ਜੋਬਾਂ ਸੀਗਾ ਉਹਨਾਂ ਵਿੱਚ ਜਿਹੜੇ ਬੰਦਿਆਂ ਦਾ ਹੁਣ ਪੈਸੇ ਮਿਲਣ ਲੱਗੇ ਉਹਨਾਂ ਦਾ ਦੁਬਾਰਾ ਕੰਮ ਤੇ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ
ਅੱਛਾ
ਤੇ ਜਿਹੜੇ ਮੇਰੇ ਵਰਗਿਆਂ ਨੂੰ ਛੁੱਟੀ ਨਹੀਂ ਮਿਲੀਆਂ ਉਹ ਕਿਹਨਾਂ ਨੂੰ ਸਾਨੂੰ ਛੁੱਟੀ ਮਿਲ ਜੇ ਕਿਸੇ ਤਰੀਕੇ ਦੇ ਮੈਂ ਚੱਲੀ ਜਾਂਦਾ ਜੀ ਕੰਮ ਤਾਂ ਸਭ ਕੁਝ ਚੱਲਦਾ ਸਰ ਸਟੋਰ ਉੱਦਾਂ ਹੀ ਖੁੱਲ ਰਿਹਾ ਬਾਜ਼ਾਰ ਉੱਦਾਂ ਜਾਂਦਾ ਸਭ ਕੁਝ ਉੱਦਾਂ ਚੱਲਦਾ ਲੋਕੀ ਪੈਸੇ ਵੀ ਉੱਦਾਂ ਹੀ ਖਰਚ ਰਹੇ ਆ ਮਤਲਬ
ਅੱਛਾ
ਲੱਗਦਾ ਨਹੀਂ ਕਿ ਕਿਸੇ ਨੂੰ ਕੋਈ ਫਰਕ ਪੈ ਜਾਵੇ ਕਰਨਾ ਨਾ
ਅੱਛਾ ਪਤਾ ਨੀ ਲੱਗਦਾ ਸਮਝ ਨੀ ਆਉਂਦਾ ਉੱਦਾਂ ਕੇਸ ਵਗੈਰਾ ਘਟੇ ਆ ਤੁਹਾਡੇ ਜਾਂ ਕੈਨੇਡਾ ਦੇ ਵਿੱਚ ਉੱਦਾਂ ਹੀ ਹਜੇ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਠੀਕ ਹੈ ਤੇ ਬਾਕੀ ਹੁਣ ਤੁਹਾਡੇ ਤਾਂ ਬਰਫ਼ ਪਿਘਲ ਰਹੀ ਹੋਣੀ ਕਿ ਹਜੇ ਉੱਦਾਂ ਹੀ ਪਈ ਹੋਈ ਆ ਠੀਕ ਠੀਕ ਆਪਣੇ ਕਦੇ ਕੱਪੜੇ ਲਾ ਕੇ ਬਾਹਰ ਨਾ ਚਲ ਜਾਓ ਗਰਮੀ ਚ ਏਦਾਂ ਦੀ ਚ ਸਾਨੂੰ ਤਾਂ 3 ਡਿਗਰੀ ਸਾਡੇ ਬਰਫ਼ ਚ ਲੱਗੇ ਹੋਏ ਸਾਡੇ ਰਵਿੰਦਰ ਸਿੰਘ ਮੈਲਬਨ ਵਾਲੇ ਜੁੜੇ ਨੇ ਕਹਿੰਦੇ ਭਾਜੀ ਅੱਜ ਲੱਗਦਾ ਅਮਰੀਕ ਜੀ ਚੈੱਕ ਕਰ ਰਹੇ ਨੇ ਕਿ ਕੌਣ ਕੌਣ ਉਹਨਾਂ ਨੂੰ ਮਿਸ ਕਰਦਾ ਮਿਸ ਤਾਂ ਉਹਨਾਂ ਨੂੰ ਬਹੁਤ ਕਰਦੇ ਆ ਕਈ ਵਾਰੀ ਤਾਂ ਏਦਾਂ ਦੀ ਗੱਲ ਕਰਦੇ ਆ ਕਿ ਬਸ ਏਦਾਂ ਲੱਗਦਾ ਵੀ ਲੈ ਬਈ ਗੋਹੇ ਦੀ ਟਰਾਲੀ ਹੋਣ ਡਿੱਗੀ ਇਹਨਾਂ ਦੇ ਘਰ ਮਰੇ ਹੋਣ ਡਿੱਗੀ ਕਈ ਵਾਰੀ ਏਦਾਂ ਦੀ ਗੱਲ ਕਰਦੇ ਨੇ
ਨਹੀਂ ਇਹ ਤਾਂ ਹੈ
ਉਹ ਅਸੀਂ ਕਈ ਲੋਕ ਨਾ ਜਿੱਦਾਂ ਉਹ ਸਾਰਕਿਜ਼ਮ ਹੁੰਦਾ ਨਾ ਸਾਰਕਿਜ਼ਮ ਹੁੰਦਾ ਵੀ ਇੱਕ ਮਜ਼ਾਕ ਕਰਨਾ, ਮਜ਼ਾਕ ਜਿਹੜਾ ਹੁੰਦਾ ਵੀ ਇੱਕ ਹੁੰਦਾ ਜੋਕ ਇੱਕ ਹੁੰਦਾ ਮਜ਼ਾਕ, ਸਾਰਕਿਜ਼ਮ ਮਜ਼ਾਕ ਹੁੰਦਾ। ਅਸੀਂ ਮਤਲਬ ਉਹ ਇੱਦਾਂ ਗੱਲ ਕਰਦੇ ਆ ਵੀ ਗੱਲ ਕਹਿ ਵੀ ਜਾਂਦੇ ਆ, ਉਹ ਲੱਗਦਾ ਵੀ ਇੱਦਾਂ। ਬਹੁਤੇ ਸੱਜਣ ਇਸ ਚੀਜ਼ ਨੂੰ ਸਮਝਦੇ ਨਹੀਂ ਹੈਗੇ, ਉਹ ਕਿਸੇ ਵੀ ਪਾਰਟੀ ਨਾਲ ਅਫੀਲੀਏਟਡ ਨਹੀਂ ਹੈਗੇ, ਉਹ ਗੱਲ ਕਰਨੀ ਹੁੰਦੀ ਉਹਨਾਂ ਨੇ, ਪੋਜ਼ਿਟਿਵ ਵੀ ਹੁੰਦੀਆਂ ਸਰਕਾਰਾਂ ਦੀਆਂ, ਨੈਗੇਟਿਵ ਵੀ ਹੁੰਦੀਆਂ, ਇਸ ਕਰਕੇ ਉਹ ਇੱਦਾਂ ਲੱਗਦਾ ਵੀ ਵੀ ਖਰੇ ਉਹਨਾਂ ਦੀ ਸਪੋਰਟ ਕਰ ਰਹੇ ਨੇ। ਖੈਰ ਬਿਲਕੁਲ ਤੇ ਸ਼ਰਮਾ ਜੀ, ਪਰਿਵਾਰ ਸਾਰੇ ਠੀਕ ਆ? ਸਾਡਾ ਡਾਕਟਰ ਸਾਹਿਬ ਠੀਕ ਆ, ਛੋਟਾ ਡਾਕਟਰ ਠੀਕ ਹੈ ਠੀਕ ਹੈ, ਚਲੋ ਠੀਕ ਹੈ ਜੀ। ਗੌਰਵ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ, ਓਕੇ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ ਨਾਲ ਅੰਮ੍ਰਿਤਪਾਲ ਸਿੰਘ ਸ਼ੈਪਟਨ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕੀ ਹਾਲ ਚਾਲ ਹੈ ਜੀ ਪਿਆਰੋ, ਠੀਕ ਠਾਕ ਹੋ? ਦੇਖੋ, ਰਵਿੰਦਰ ਧਨੀ ਹੁਣੀ ਮੁੱਦਾ ਚੱਕਿਆ ਸੀ ਵੀ ਜਿਹੜੇ ਟਰੱਕ ਓਨਰ ਦਾ ਕੰਮ ਕਰਦੇ ਨੇ ਉਹ ਪੈਸੇ ਨਹੀਂ ਦਿੰਦੇ, ਇੱਕ ਦੋ ਦੇ ਉਹਨਾਂ ਨੇ ਨਾਮ ਵੀ ਲਏ, ਮੈਂ ਹੁਣ ਨਸ਼ਰ ਨਹੀਂ ਕਰਾਂਗਾ। ਬੰਦੇ ਜਿਹੜੇ ਐਕਸਪੋਜ਼ ਕਰਨੇ ਚਾਹੀਦੇ ਹੋਰ ਵੀ ਬਹੁਤ। ਇਹਦੇ ਵਿੱਚ ਨਾ ਧਨੀ ਸਾਹਿਬ, ਤੁਹਾਨੂੰ ਮੈਂ ਦੱਸਦਾ ਕਿ ਖੈਰ ਆਪਾਂ ਗੱਲ ਜਾਰੀ ਰੱਖਾਂਗੇ। ਇੱਕ ਕਾਲ ਸਾਡੇ ਨਾਲ ਸੰਪਰਕ 'ਚ ਆਈ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਪੁਆਇੰਟ
ਨੀ ਉਹਦੇ ਪੂਰੇ ਹੁੰਦੇ, ਉਹ ਤਸਮੈਨੀ ਵੱਲ ਨੂੰ ਭੇਜਿਆ ਉਹਨੂੰ। ਤੁਹਾਡੀ ਸਰਕਾਰ ਵੀ ਡਿੱਗ ਪਈ ਆ, ਇਲੈਕਸ਼ਨਾਂ ਕਹਿੰਦੇ ਆ ਗਈਆਂ ਮਈ 'ਚ। ਚਲੋ, ਇਹ ਪੋਲੀਟਿਕਸ ਤਾਂ ਇੱਦਾਂ ਹੀ ਰਹਿਣੀ ਆ। ਅਤੇ ਵੈਸੇ ਕਾਫ਼ੀ ਤੇਜ਼ ਹਵਾਵਾਂ ਦੱਸੀਆਂ ਗਈਆਂ ਨੇ, ਮੀਂਹ ਕਾਫ਼ੀ ਦੱਸਿਆ ਗਿਆ ਤਸਮੈਨੀ ਵੱਲ ਨੂੰ। ਹੁਣ ਕਹਿ ਲਓ ਕਿ ਜਾਂਦੇ ਜਿਹੜੇ ਮੌਸਮ ਦੇ ਫਰੰਟ ਦੀ ਪੂਛ ਆ ਰਹੀ ਆ ਤੁਹਾਡੇ ਵੱਲ ਨੂੰ, ਇੱਧਰੋਂ ਬਹੁਤ ਨੁਕਸਾਨ ਕਰਕੇ ਗਈ ਆ। ਅਤੇ ਗੱਲ ਤਾਂ ਇਹ ਆ ਵੀ ਨਾਲ ਹਵਾ ਵੀ ਤੁਹਾਡੇ ਚੱਲਦੀ ਹੈ ਨਾ, ਗੇਲ ਫੋਰਸਿਸ ਤਸਮੇਨੀਆ ਦੀ ਪ੍ਰੋਬਲਮ ਇਹ ਹੈ ਵੀ ਮੀਂਹ ਦੇ ਨਾਲ ਹਵਾ ਵੀ ਹੁੰਦੀ ਆ, ਇਹ ਸਮੱਸਿਆ ਆ। ਖੈਰ, ਕੀ ਚੱਲ ਰਿਹਾ ਤੁਹਾਡੀ ਸਟੇਟ ਦੇ ਵਿੱਚ, ਤੁਹਾਡੇ ਆਲੇ ਦੁਆਲੇ ਕੋਈ ਮੁੱਦਾ? ਮੈਂ ਕਿਹਾ ਕੋਈ ਮੁੱਦਾ ਸਾਂਝਾ ਕਰਨਾ ਚਾਹੂੰ, ਕੋਈ ਗੱਲਬਾਤ।
ਮੁੱਦਾ ਭਾਜੀ ਉਹੀ ਆ ਹੁਣ ਤਾਂ ਕੀ ਆਪਣੇ ਜਿਹੜਾ ਕਿਸਾਨ ਮੁੱਦਾ ਚੱਲ ਰਿਹਾ ਉੱਥੇ ਆਪਣੇ ਦਿੱਲੀ, ਉਹਦਾ ਕੀ ਹੱਲ ਕੀ ਨਿਕਲੂਗਾ ਜੀ?
ਹੱਲ ਬਸ ਅਗਲੀਆਂ ਦੋ ਤਿੰਨ ਇਲੈਕਸ਼ਨਾਂ ਜਿਹੜੀਆਂ ਦੋ ਤਿੰਨ ਸਾਲ ਕਰਵਾਉਣੀਆਂ, ਹੱਲ ਇਹੀ ਆ ਉਹਦਾ, ਹੋਰ ਤਾਂ ਕੋਈ ਹੱਲ ਮੈਨੂੰ ਦਿਸਦਾ ਨਹੀਂ ਹੈਗਾ।
ਭਾਜੀ ਮੈਨੂੰ ਏਦਾਂ ਲੱਗਦਾ ਮਤਲਬ ਜਿਵੇਂ ਹੁਣ ਕਹਿੰਦੇ ਸੀ ਇੱਕ ਵਾਰੀ ਗੌਰਮੈਂਟ ਮਤਲਬ ਜਿਵੇਂ ਬੈਕਫੁੱਟ ਤੇ ਗਈ ਸੀ, ਜਿਵੇਂ ਉਹ ਕਹਿੰਦੇ ਸੀ ਬਸ ਵੀ ਇਕੱਲੀ ਫਾਈਲ ਰਹਿਣ ਦੋ, ਮਤਲਬ ਜੋ ਤੁਸੀਂ ਮਤਲਬ ਜੋ ਵਿੱਚੋਂ ਵੱਟ ਕੱਢ ਦੋ, ਮਤਲਬ ਵੀ ਤੁਸੀਂ ਸਾਰਾ ਕੁਝ ਚੇਂਜ ਕਰ ਲਓ, ਜੋ ਤੁਸੀਂ ਲੈਣਾ ਚਾਹੁੰਦੇ ਹੋ ਲੈ ਲਓ, ਇਹਨਾਂ ਨੂੰ ਲੈ ਨਹੀਂ ਚਲਾਉਣਾ ਚਾਹੀਦਾ ਜੀ?
ਬਿਲਕੁਲ ਲੈ ਲੈਣਾ ਚਾਹੀਦਾ ਸੀ। ਜਿਹੜਾ ਚਾਹਲ ਸਾਹਿਬ ਨੇ ਵੀ ਇਹੀ ਗੱਲ ਕੀਤੀ, ਅਸੀਂ ਵੀ ਸ਼ੁਰੂ ਤੋਂ ਇਹੀ ਪਿੱਟਦੇ ਹਾਂ ਬਈ MSP ਦੀ ਗਰੰਟੀ ਲੈਣ ਗਏ ਸੀ ਪੰਜਾਬ ਦੇ ਵਿੱਚ, ਤਾਂ ਮੋਰਚੇ ਇਸ ਕਰਕੇ ਲੱਗੇ ਹੋਏ ਸੀ ਕਿਉਂਕਿ ਸਾਡੇ ਕੋਲ ਤਕਰੀਬਨ ਹਿਸਟਰੀ ਪਈ ਆ ਸਾਰਿਆਂ ਦੀ, ਤੇ ਇਹੀ ਲੈਣ ਗਏ ਸੀਗੇ ਉੱਥੇ, ਉਹ ਦਿੰਦੇ ਨਹੀਂ ਸੀਗੇ, ਤੇ ਉਹ ਹੁਣ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਵਿੱਚੋਂ ਵੀ ਪਤਾ ਲੱਗਦੀਆਂ ਵੀ ਉਹ ਦੇਣ ਨੂੰ ਤਿਆਰ ਸੀ ਵੀ ਜੋ ਮਰਜ਼ੀ ਲਿਖਾ ਲਓ, ਇਹਨੂੰ ਵਿਦਰੋਅ ਨਾ ਕਰਾਓ ਇਹਨੂੰ। ਇਹ ਇਹਨਾਂ ਨੇ ਕੰਮ, ਲੀਡਰਾਂ ਨੇ ਸਾਡਿਆਂ ਨੇ ਕੰਮ ਖਰਾਬ ਕੀਤਾ, ਤੇ ਇਹ ਉੱਥੇ ਮਤਲਬ ਅੜੇ ਰਹੇ ਫਸੇ ਰਹੇ, ਗਾਂ ਤੇ ਗਾਂ ਜੀ ਕਾਲੇ ਕਾਨੂੰਨ ਹੈ ਸਾਰੇ ਰੱਦ ਕਰਾਉਣੇ ਆ, ਉਹ ਹਮੇ ਦਾ ਬਣਾ ਲਿਆ ਸਾਰਾ ਕੁਛ। ਮੈਨੂੰ ਤਾਂ ਲੱਗਦਾ ਇਹ ਗਲਤੀ ਕੀਤੀ ਆ, ਪਰ ਜੇ ਉਹ MSP ਦਾ ਹੀ ਮੁੱਦਾ ਸੀ ਲੈਣ ਗਏ ਸੀ ਤਾਂ ਉਹ ਤਾਂ ਲਿਖ ਕੇ ਦੇਣ ਨੂੰ ਤਿਆਰ ਸੀ ਉਹ ਐਡਿਟ ਕਰਾਉਣ ਨੂੰ।
ਬਾਕੀ ਭਾਜੀ ਮੈਨੂੰ ਤਾਂ ਇੱਦਾਂ ਲੱਗਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਮੈਂ ਮੈਸੇਜ ਕੀਤਾ ਸੀ ਰਜਿੰਦਰ ਮੇਰਾ ਸੀਨੀਅਰ ਰਿਹਾ ਹੁਣ ਜੇ ਰਜਿੰਦਰ ਵਰਗੇ ਬੰਦੇ ਅੱਗੇ ਲੱਗੇ ਹੋਏ ਨੇ
ਹਨਾ ਮਤਲਬ
ਸਿਸਟਮ ਇੱਦਾਂ ਬਈ ਇਹਨਾਂ ਲੋਕਾਂ ਨੇ ਤਾਂ ਖਾਣ ਦਾ ਢੰਗ ਬਣਾਇਆ ਹੋਇਆ
ਹਾਂਜੀ ਹਾਂਜੀ
ਮੈਂ ਤਾਂ ਇਹਨਾਂ ਲੋਕਾਂ ਨੂੰ ਨੇੜਿਓਂ ਜਾਣਦਾ ਰਜਿੰਦਰ ਵਰਗਿਆਂ ਨੂੰ ਇਹਨਾਂ ਨੂੰ ਪੈਸੇ ਭੇਜੀ ਜਾਂਦੇ ਆ ਅਸੀਂ ਬਾਹਰ ਪੈਸੇ ਜਾਂਦੇ ਆ
ਪਿਛਲੇ ਤਿੰਨ ਚਾਰ ਦਿਨ ਪਹਿਲਾਂ ਰਿਪੋਰਟ ਦੇਖ ਰਿਹਾ ਸੀ ਵੀ ਇੱਥੇ ਵੀ ਮੀਡੀਆ ਦਾ ਸੈਕਸ਼ਨ ਕਮਿਊਨਿਟੀ ਜਿਹੜੀ ਦੁਖੀ ਹੋਈ ਪਈ ਆ ਉਹ ਇੱਕ ਨਾ 3-4 ਹਜ਼ਾਰ ਬੰਦਿਆਂ ਦਾ ਧੜਾ ਬਣਿਆ ਹੋਇਆ ਗਰੁੱਪ ਬਣਿਆ ਹੋਇਆ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਹਰੇਕ ਹਫ਼ਤੇ ਨਾ ਉਹਨਾਂ ਨੇ ਪ੍ਰੋਟੈਸਟ ਕਰਨਾ ਹੁੰਦਾ ਆ ਸੈਟਰਡੇ ਜਾਂ ਸੰਡੇ ਜਿੱਦਾਂ ਹੁਣ ਚਾਲ ਸਾਹਿਬ ਹੁਣੀ ਪਾਰਕ ਰਨ ਕਰਦੇ ਨਾ ਸ਼ਨਿਚਰਵਾਰ ਨੂੰ ਇਕੱਠੇ ਹੋ ਗਏ ਇੱਦਾਂ ਹੀ ਉਹਨਾਂ ਨੇ ਕਹਿੰਦੇ ਇੱਕ ਸ਼ੌਂਕ ਪਾਲ ਲਿਆ ਆ ਵੀ ਅਸੀਂ ਪ੍ਰੋਟੈਸਟ ਕਰਨਾ ਆ ਸੜਕਾਂ ਬੰਦ ਕਰਨੀਆਂ ਟ੍ਰੈਫਿਕ ਜਾਮ ਕਰਨਾ ਆ ਕੰਮ ਉਹ ਕਰਦੇ ਨਹੀਂ ਹੈਗੇ ਸੋ ਇਸ ਕਰਕੇ ਨਾ ਉਹ ਇਹ ਵੀ ਉਹਨੂੰ ਕਹਿੰਦੇ ਅੰਦੋਲਨ ਜਿਵੇਂ ਉਹਨਾਂ ਦਾ ਪੱਕਾ ਹੀ ਕੰਮ ਅੰਦੋਲਨ ਹੀ ਕਰੀ ਜਾਣਾ ਚਾਹੇ ਕੋਈ ਕੰਮ ਹੋਵੇ ਇਹ ਵੀ ਬੰਦੇ ਇੱਦਾਂ ਹੀ ਆ ਵੀ ਜਿਹੜੇ ਮੁੱਦਾ ਉਹ ਸੋਲਵ ਹੋ ਸਕਦਾ ਉਹ ਤਾਂ ਉਦੋਂ ਹੀ ਸੋਲਵ ਹੋ ਕੇ ਵਾਪਸ ਆ ਸਕਦੇ ਸੀ ਹੁਣ ਇਹ ਗਾਂਹ ਮਤਲਬ ਬੰਗਾਲ ਵੱਲ ਨੂੰ ਤੁਰ ਪਏ ਆ ਫਿਰ ਇਹ ਨਹੀਂ ਹੋਰ ਸਟੇਟ ਵੱਲ ਨੂੰ ਤੁਰ ਪੈਣਾ ਤੇ ਬੰਦੇ ਉੱਥੇ ਬਿਠਾ ਲਏ ਦੈਟਸ ਵੈਰੀ ਰੋਂਗ ਮਤਲਬ ਮੈਨੂੰ ਤਾਂ ਨਹੀਂ ਇਹ ਗੱਲ ਜਚੀ ਹੈਗੀ ਲੜਕੀ ਜਿਹੜੀ ਉਹਦੀ ਕਤਲ ਦੇ ਗੱਲ ਦੀ ਚੱਲ ਰਹੀ ਸੀ ਉਹ ਤਾਂ ਫਿਰ ਪੁਲਿਸ ਵਾਲਿਆਂ ਨੂੰ ਤਾਂ ਹੀ ਰਿਪੋਰਟ ਦੇਣੀ ਪਈ ਨਾ ਵੀ ਦੂਜੀ ਸਾਈਡ ਵੀ ਸੁਣਨੀ ਆ ਮੁੰਡੇ ਦੀ ਤੇ ਉਹ ਵੀ ਦੇਖੋ ਵੀ ਉਹ ਮੁੰਡੇ ਨੇ ਕਤਲ ਨਹੀਂ ਕੀਤਾ ਉਹ ਸੁਸਾਈਡ ਹੋਇਆ ਆ ਤੇ ਔਰ ਉਹਦੇ ਵਿੱਚ ਉਹ ਫੈਮਿਲੀ ਦਾ ਵੀ ਕਸੂਰ ਕੱਢ ਰਹੇ ਨੇ ਪੁਲਿਸ ਵਾਲੇ ਵੀ ਫੈਮਿਲੀ ਇਹਨਾਂ ਦਾ ਵਿਆਹ ਨਹੀਂ ਸੀ ਹੋਣ ਦਿੰਦੀ ਤੇ ਹੁਣ ਉਹੀ ਫੈਮਿਲੀ ਕਹਿ ਰਹੀ ਆ ਸਾਨੂੰ ਇਨਸਾਫ਼ ਨਹੀਂ ਮਿਲਿਆ ਸਾਨੂੰ ਇਸ ਤਰ੍ਹਾਂ ਹੀ ਸੋ ਇਸ ਕਰਕੇ ਜਿਹੜੀ ਉਹ ਤਾਂ ਉੱਥੇ ਬੰਦ ਹੋ ਗਿਆ ਨਾ ਸਾਰਾ ਕੁਝ ਜਦੋਂ ਪੁਲਿਸ ਵਾਲਿਆਂ ਨੇ ਰਿਪੋਰਟ ਕੱਢੀ ਇੱਕਦਮ ਸ਼ਾਂਤ ਹੋ ਗਏ ਸਾਰੇ ਵੀ ਹਰ ਗੱਲ ਦੀ ਨਾ ਦੂਜੀ ਸਾਈਡ ਹੁੰਦੀ ਆ ਖੈਰ ਮੱਲੀ ਸਾਹਿਬ ਬਹੁਤ ਬਹੁਤ
ਠੀਕ ਆ ਭਾਜੀ
ਧੰਨਵਾਦ ਤੇ ਕਰਦੇ ਹਾਂ ਗੱਲਬਾਤ ਸ਼ੁਕਰਾਨਾ ਤੇ ਸਾਡੇ ਨਾਲ ਫਲੋਰਾ ਭਾਜੀ ਜੁੜਨਾ ਹੈ ਤੇ ਉਹਨਾਂ ਦਾ ਮੇਰਾ ਖਿਆਲ ਟੈਸਟ ਹੋ ਗਿਆ ਅੱਜ ਤੇ ਮੈਂ ਕੋਸ਼ਿਸ਼ ਕਰਦਾ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੀ ਤੇ ਅਗਰ ਉਹ ਸੁਣਦੇ ਹੋਣ ਠਾਕੁਰ ਸਾਹਿਬ ਕੀ ਹਾਲ ਚਾਲ ਹੈ ਕਹਿੰਦੇ ਸਾਨੂੰ ਵੀ ਔਨ ਏਅਰ ਲੈ ਲਓ ਹਾਂਜੀ ਜ਼ਰੂਰ ਜੇ ਸਮਾਂ ਹੋਇਆ ਤਾਂ ਜ਼ਰੂਰ ਸ਼ਾਮਿਲ ਕਰਾਂਗੇ ਤੇ ਮੇਰੇ ਨਾਲ ਫਲੋਰਾ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਸਤਿ ਸ਼੍ਰੀ ਅਕਾਲ ਭਾਜੀ ਜੀ ਆਇਆਂ ਨੂੰ
ਜਨਰਲ ਕੰਸਲਟੇਸ਼ਨ ਬਾਕੀ ਜਿਦਾ ਹੁਣ ਤੁਸੀਂ ਦੱਸਿਆ ਅੱਜ ਕੇ ਹਾਰ ਨੀ ਮੰਨਣੀ ਚਾਹੀਦੀ ਜੇ ਮੰਨ ਲਓ ਤਾਂ ਫਿਰ ਖਿਮਾ ਵੀ ਕਰ ਲੈਣੀ ਚਾਹੀਦੀ ਆ ਤੇ ਖਿਮਾ ਦੇ ਜਾਚਕ ਤਾਂ ਹੈਗੀ ਆ ਲੇਟ ਤੁਹਾਡੇ ਨਾਲ ਜੁੜੇ ਆ ਤੇ ਹਾਰ ਮੰਨਣ ਦੀ ਕੋਸ਼ਿਸ਼ ਨੀ ਕਰ ਰਹੇ 15 ਮਿੰਟ ਤੁਹਾਡੇ ਨਾਲ ਪ੍ਰੋਗਰਾਮ ਪੂਰਾ ਕਰਾਂਗੇ
ਹਾਂ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਤੇ ਵੈਸੇ ਹੁਣ ਨਾ ਕੋਵਿਡ ਦੀ ਜਿਹੜੀ ਆ ਵੈਕਸੀਨੇਸ਼ਨ ਉਹ ਪੂਰੇ ਰੋਲ ਆਊਟ ਹੋ ਰਹੀ ਆ ਤੇ ਤੁਹਾਨੂੰ ਵੀ ਚਿੱਠੀ ਆ ਗਈ ਹੋਣੀ ਆ ਟੀਕਾ ਲਵਾਉਣ ਦੀ ਸਾਡੇ ਪੇਰੈਂਟਸ ਨੂੰ ਵੀ ਆਈ ਹੋਈ ਆ ਬੱਚਿਆਂ ਨੂੰ ਵਾਲੰਟੀਅਰ ਆ ਉਹਨਾਂ ਨੂੰ ਵੀ ਆਈ ਹੋਈ ਆ ਤੇ ਉਹ ਨਾ ਇੱਕ ਕੁਐਸਚਨੇਅਰ ਪੁੱਛਦੇ ਨੇ ਪਹਿਲਾਂ ਸਵਾਲ ਪੁੱਛਦੇ ਨੇ ਤੇ ਉਹ ਭਰਨੇ ਹੁੰਦੇ ਨੇ ਤੇ ਅਸੀਂ ਤਾਂ ਭਰ ਕੇ ਆਏ ਸੀਗੇ ਤੇ ਵੈਸੇ ਕੋਈ ਐਡੀ ਕੋਈ ਖਾਸ ਗੱਲ ਤਾਂ ਹੈ ਨਹੀਂ ਟੀਕੇ ਲੱਗ ਰਹੇ ਨੇ ਕਿਤੇ ਕੋਈ ਹਾਹਾਕਾਰ ਤਾਂ ਮੱਚ ਨਹੀਂ ਰਹੀ ਆਹ ਹੋ ਗਿਆ ਉਹ ਹੋ ਗਿਆ ਕਈ ਲੋਕ ਤਾਂ ਬਹੁਤ ਖੱਪ ਪਾਉਂਦੇ ਨੇ ਮਤਲਬ ਲੋਅ ਲੈਵਲ ਦੇ ਟੀਕੇ ਲਵਾਉਣੇ ਨਹੀਂ ਚਾਹੀਦੇ ਪਰ ਕੋਈ ਬੈਡ ਰਿਪੋਰਟ ਨਹੀਂ ਆ ਰਹੀ ਇਹਨਾਂ ਦੀ
ਨਹੀਂ ਅਮਨੀ ਟੀਕੇ ਤਾਂ ਲਵਾਉਣੇ ਚਾਹੀਦੇ ਆ ਕਿਉਂਕਿ ਟੀਕੇ ਤਾਂ ਸਰਕਾਰ ਨੇ ਲਾਣੇ ਆ ਕਈ ਹੁਣ ਜੋਬਾਂ ਤੇ ਵੀ ਟੀਕੇ ਜ਼ਰੂਰੀ ਹੋਣੇ ਆ ਜਿੱਥੇ ਜਿੱਦਾਂ ਤੁਸੀਂ ਕਿਤੇ ਜਾਣਾ ਆ ਉਹਦੇ ਲਈ ਵੀ ਟੀਕੇ ਜ਼ਰੂਰੀ ਹੋਣੇ ਆ ਟੀਕੇ ਤਾਂ ਸਾਡੀ ਬਿਹਤਰੀ ਵਾਸਤੇ ਆ ਟੀਕੇ ਕੋਈ ਗਲਤ ਨਹੀਂ ਹੈ ਕੁਐਸਚਨ ਵੈਸੇ ਮੈਨੂੰ ਸਾਨੂੰ ਹਾਲੇ ਪੇਪਰ ਆਏ ਨਹੀਂ ਹੈ ਜਿਹੜੇ ਤੁਹਾਨੂੰ ਆ ਗਏ ਆ ਤੇ ਜਦੋਂ ਆਊਗੇ ਉਹ ਜਿਹੜੇ ਕੁਐਸਚਨ ਪੁੱਛੂਗੇ ਉਹ ਕੁਐਸਚਨ ਦੱਸ ਦੇਣੇ ਚਾਹੀਦੇ ਆ ਤੇ ਟੀਕੇ ਲਵਾ ਲੈਣੇ ਚਾਹੀਦੇ ਆ ਕਿਉਂਕਿ ਇਹਦੀ ਜਿਹੜੀ ਵਾਇਬਿਲਟੀ ਆ ਇਹ ਸਰੀਰ ਨੂੰ ਹੋਵੇ ਜਾਂ ਨਾ ਹੋਵੇ ਜਿਹੜੀ ਬਿਊਰੋਕਰੇਸੀ ਆ ਉਹਨੂੰ ਜ਼ਰੂਰ ਬਹੁਤ ਜ਼ਿਆਦਾ ਹੋਊਗੀ
ਕਹਿੰਦੇ ਦਵਾਈ ਜਿਹੜੀ ਹੈ ਨਾ ਮਹਿੰਗੀ ਦਵਾਈਆਂ ਦਾ ਬਹੁਤ ਅਸਰ ਮਤਲਬ ਫਾਇਦਾ ਬਹੁਤ ਹੁੰਦਾ ਆ ਕਹਿੰਦੇ ਜੇ ਇੱਕ ਪੇਸ਼ੈਂਟ ਨੂੰ ਨਾ ਹੋਵੇ ਤਾਂ ਜਿਹੜੀ ਫਾਰਮੇਸੀ ਆ ਬਣਾਉਂਦੀ ਆ ਉਹਨਾਂ ਨੂੰ ਤਾਂ ਹੋਇਆ ਜਾਂਦਾ ਨਾ ਕਮ ਸੇ ਕਮ ਫਾਇਦਾ। ਸੋ ਇਸ ਕਰਕੇ ਹਾਂਜੀ ਹਾਂਜੀ ਇਹ ਰਿਕਾਰਡ ਵੀ ਕੀਤਾ। ਰਸ਼ੀਅਨ ਕਹਾਵਤ ਹੈ ਵੀ ਮਹਿੰਗੀਆਂ ਦਵਾਈਆਂ ਦਾ ਫਾਇਦਾ ਬਹੁਤ ਫਾਇਦਾ ਹੋ ਜਾਂਦਾ ਹੈ ਵੀ ਜੇ ਪੇਸ਼ੈਂਟ ਨੂੰ ਨਾ ਹੋਵੇ ਤਾਂ ਕੰਪਨੀ ਨੂੰ ਜ਼ਰੂਰ ਹੋ ਜਾਂਦਾ। ਖੈਰ ਭਾਅ ਜੀ ਅੱਜ ਇੱਕ ਖਬਰ ਆਈ ਸੀ ਵੀ ਆਸਟ੍ਰੇਲੀਆ ਦੇ ਵਿੱਚ ਇੰਨੇ ਘਰ ਬਣ ਰਹੇ ਆ ਕਿ ਸ਼ੋਰਟੇਜ ਆ ਗਈ ਹੈ ਲੱਕੜ ਦੀ, ਅਤੇ ਇੰਨੇ ਹੁਣ ਡਾਊਨ ਟਾਊਨ ਡਾਊਨ ਟਰਮ ਦੇ ਵਿੱਚ ਮਾੜੇ ਟਾਈਮ ਦੇ ਵਿੱਚ ਵੀ ਸਰਕਾਰ ਨੇ ਚਲੋ ਪੋਲਿਸੀਆਂ ਦਿੱਤੀਆਂ ਫਸਟ ਹੋਮ ਬਾਇਰ ਦੀਆਂ ਜਾਂ ਕਿੱਦਾਂ, ਅਤੇ ਉਹਦੇ ਨਾਲ ਬਹੁਤ ਲੋਕ ਜਿਹੜੇ ਘਰ ਬਣਾ ਰਹੇ, ਵਧੀਆ ਗੱਲ ਹੈ ਕਿ ਹਾਊਸ ਹੋਮ ਓਨਰ ਬਣ ਰਹੇ ਆ, ਇਹਦੇ ਨਾਲ ਇਕੋਨਮੀ ਨੂੰ ਤਾਂ ਫਾਇਦਾ ਹੁੰਦਾ ਭਾਅ ਜੀ ਮਤਲਬ ਬਹੁਤ ਜ਼ਿਆਦਾ। ਅਤੇ ਦੂਜੇ ਪਾਸੇ ਅੱਜ ਨਿਊਜ਼ੀਲੈਂਡ ਦਾ ਵੀ ਮੁੱਦਾ ਬਹੁਤ ਭਖਿਆ ਹੋਇਆ ਕਿ ਉੱਥੇ ਟੈਕਸ ਲਾ ਰਹੇ ਨੈਗੇਟਿਵ ਗੀਅਰਿੰਗ ਅੱਜ ਤੋਂ ਬੰਦ ਹੈ, ਅਤੇ ਇਹਦੇ ਨਾਲ ਰੈਂਟ ਵਧੇਗਾ, ਆਮ ਲੋਕਾਂ ਦੇ ਟੀਕਾ ਲੱਗੇਗਾ, ਸੋ ਉਹ ਦੂਜੇ ਪਾਸੇ ਨੂੰ ਜਾ ਰਹੇ ਨੇ ਪੁੱਠੇ ਪਾਸੇ ਨੂੰ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਅਮਨਦੀਪ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਸਾਰੇ ਸਟੇਟਾਂ ਦੇ ਵਿੱਚ, ਖਾਸ ਤੌਰ ਤੇ ਕੈਪੀਟਲ ਈਵਨ ਰੀਜਨਲ ਇਲਾਕਿਆਂ ਦੇ ਵਿੱਚ ਵੀ ਜਿਹੜੇ ਘਰਾਂ ਦੀ ਕੰਸਟਰਕਸ਼ਨ ਬਹੁਤ ਹੋ ਰਹੀ ਹੈ ਤੇ ਘਰਾਂ ਦੀ ਡਿਮਾਂਡ ਵੀ ਬਹੁਤ ਹੋ ਰਹੀ ਆ। ਇਸ ਵੇਲੇ ਜਿਹੜੀਆਂ ਪ੍ਰਾਈਸਿਸ ਆ ਹਰੇਕ ਸਟੇਟ ਦੇ ਵਿੱਚ ਅਸਮਾਨ ਨੂੰ ਛੂ ਰਹੀਆਂ ਆ, ਪ੍ਰਾਈਸਿਸ ਵੱਧ ਰਹੀਆਂ ਆ ਕਾਫੀ। ਸਿਡਨੀ ਵਿੱਚ ਵੀ ਥੋੜੀ ਜਿਹੀ ਗਰੋਥ ਇਸ ਵੇਲੇ ਦੇਖਣ ਨੂੰ ਮਿਲ ਰਹੀ ਆ, ਤੇ ਐਡੀਲੇਡ ਦੇ ਵਿੱਚ ਤਾਂ ਕਹਿੰਦੇ ਪ੍ਰਾਈਸਿਸ ਆਰ ਗੋਇੰਗ ਆਊਟ ਆਫ ਦਾ ਰੂਫ ਹੈ, ਉੱਥੇ ਪ੍ਰਾਈਸਿਸ ਬਹੁਤ ਵੱਧ ਰਹੀਆਂ। ਐਡੀਲੇਡ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਤੇ ਹੋਰਨਾਂ ਸਟੇਟਾਂ ਵਿੱਚ ਵੀ ਪ੍ਰਾਈਸਿਸ ਵੱਧ ਰਹੀਆਂ, ਤੇ ਸਰਕਾਰ ਨੇ ਕਈ ਇਨਸੈਂਟਿਵ ਦਿੱਤੇ ਆ ਜਿੱਦਾਂ ਕੋਵਿਡ 19 ਦੇ ਕਾਰਨ ਵੀ ਇਕਾਨਮੀ ਨੂੰ ਚੱਲਦੇ ਰੱਖਣ ਦੇ ਲਈ ਸਰਕਾਰ ਨੇ ਸਮੇਂ ਸਮੇਂ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਗ੍ਰਾਂਟਾਂ ਦਿੱਤੀਆਂ, ਉਤਸ਼ਾਹਿਤ ਵੀ ਕੀਤਾ ਆ, ਤੇ ਉਹਦੇ ਨਾਲ ਜਿਹੜੀ ਇਕਨੋਮਿਕ ਐਕਟੀਵਿਟੀ ਇਨ ਟਰਮਸ ਆਫ ਕੰਸਟਰਕਸ਼ਨ ਸੈਕਟਰ ਦੇ ਵਿੱਚ ਉਹਨੂੰ ਕੋਈ ਬਹੁਤਾ ਖਲਲ ਨਹੀਂ ਪਿਆ, ਤੇ ਉਹ ਚੱਲਦੀ ਬਹੁਤ ਵਧੀਆ ਹੈ। ਤੇ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਜਿਹੜੀ ਘਰਾਂ ਦੀ ਕੰਸਟਰਕਸ਼ਨ ਦੀ ਤਾਂ ਮਾਰੂਮਾਰ ਹੋ ਰਹੀ ਆ, ਕੰਮ ਵੀ ਬਹੁਤ ਲੋਕਾਂ ਨੂੰ ਮਿਲ ਰਹੇ ਆ ਤੇ ਰੁਜ਼ਗਾਰ ਵੀ ਬਹੁਤ ਆ ਇਸ ਵੇਲੇ ਲੋਕਾਂ ਨੂੰ। ਤੇ ਇੱਕ ਹੋਰ ਵੀ ਗੱਲ ਆ ਕਿ ਜਦੋਂ ਘਰ ਬਣਦੇ ਆ ਤਾਂ ਜਿਹੜੀ ਕੁਆਲਿਟੀ ਅਕੋਮੋਡੇਸ਼ਨ ਦੀ ਪ੍ਰੋਵੀਜ਼ਨ ਆ ਇਹ ਵੀ ਲੋਕਾਂ ਨੂੰ ਮਿਲਦੀ ਆ, ਤੇ ਇੱਕ ਤਰ੍ਹਾਂ ਦੇ ਨਾਲ ਜਿਹੜੇ ਲੋਕ ਸ਼ਹਿਰਾਂ ਵਿੱਚ ਰਹਿੰਦੇ ਆ ਜਿਹਨੂੰ ਅਸੀਂ ਡੋਨਟ ਇਫੈਕਟ ਕਹਿੰਦੇ ਹਾਂ, ਉਹ ਬਹੁਤ ਜ਼ਿਆਦਾ ਕੈਪੀਟਲ ਸਿਟੀ ਦੇ ਵਿੱਚ ਪੈ ਰਿਹਾ, ਕਿਉਂਕਿ ਲੋਕ ਪਹਿਲਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਹੁੰਦੇ ਸੀ, ਹੁਣ ਕਿਉਂਕਿ ਥੋੜੇ ਜਿਹਾ ਰਿਚ ਹੋ ਗਏ, ਵੈਲਦੀ ਹੋ ਗਏ, ਤੇ ਉਹ ਹੁਣ ਘਰ ਜਿਹੜੇ ਸ਼ਹਿਰ ਤੋਂ ਬਾਹਰ ਬਣਾ ਰਹੇ ਆ, ਉਹਦੇ ਕਰਕੇ ਜਿਹੜੀ ਘਰਾਂ ਦੀ ਕੰਸਟਰਕਸ਼ਨ ਸਾਰੇ ਕੈਪੀਟਲ ਸਿਟੀ ਦੇ ਵਿੱਚ ਸ਼ਹਿਰਾਂ ਤੋਂ ਬਾਹਰ ਹੋ ਰਹੀ ਆ, ਤੇ ਉਹਦੇ ਨਾਲ ਕੁਆਲਿਟੀ ਆਫ ਲਾਈਫ ਵੀ ਵਧੀਆ ਹੁੰਦਾ ਆ, ਤੇ ਇਕੋਨਮੀ ਵੀ ਸਮੂਥ ਚੱਲ ਰਹੀ ਆ। ਤੇ ਮੇਰੇ ਖਿਆਲ ਚ ਸਰਕਾਰ ਜਿਹੜੀ ਆ ਇਹ ਕਾਫੀ ਅੱਛੇ ਕੰਮ ਆਸਟ੍ਰੇਲੀਆ ਵਿੱਚ ਖੈਰ ਕਰ ਰਹੀ ਆ, ਤੇ ਉਹਦੇ ਨਾਲ ਹੀ ਜਿਹੜੀ ਬੂਮ ਜਿਹੜਾ ਇਸ ਵੇਲੇ ਆ ਰਿਹਾ, ਹਾਊਸਿੰਗ ਬੂਮ ਆ ਰਿਹਾ ਆ, ਉਹਦੇ ਵਿੱਚ ਵੀ ਕਾਫੀ ਮਦਦ ਮਿਲੀ ਆ। ਤੇ ਇੱਕ ਤਰ੍ਹਾਂ ਦੇ ਨਾਲ ਜਿਸ ਵੇਲੇ ਅਮਨਦੀਪ ਕਾਰ ਤੋਂ ਆਵਾਂ ਲੱਭ ਪਵੇ ਨਾ, ਫਿਰ ਅਗਲਾ ਕਹਿੰਦਾ ਚਲੋ ਨਵਾਂ ਘਰ ਬਣਾਉਂਦੇ ਹਾਂ। ਜਿਸ ਵੇਲੇ ਪੈਸਾ ਜ਼ਿਆਦਾ ਆ ਜਾਂਦਾ ਆ, ਪੈਸਾ ਸਰਪਲਸ ਆ ਬੈਂਕ ਵਿੱਚ ਪਿਆ ਆ,
ਠੀਕ ਹੈ ਭਾਅ ਜੀ। ਇੱਕ ਨਾ ਮਨਦੀਪ ਹੋਣਾ ਨੇ ਸਵਾਲ ਭੇਜਿਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੋਦੀ ਸਾਹਿਬ ਨਾ ਬੰਗਲਾਦੇਸ਼ ਜਾ ਕੇ ਆਏ ਆ, ਉਹਨਾਂ ਦੀ ਆਜ਼ਾਦੀ ਮਨਾ ਕੇ ਸ਼ਾਇਦ 50th ਮਨਾ ਰਹੇ ਨੇ, ਉਹ 50th ਐਨੀਵਰਸਰੀ ਆਜ਼ਾਦੀ ਦੀ। ਉੱਥੇ ਨਾ ਉਹਨਾਂ ਨੇ ਇੱਕ ਹੋਰ ਜੁਮਲਾ ਸ਼ੋਸ਼ਾ ਛੱਡਿਆ ਜਾਂ ਬਿਆਨ ਦਿੱਤਾ, ਪਤਾ ਨਹੀਂ ਜੁਮਲਾ ਹੋਏਗਾ ਪਤਾ ਨਹੀਂ, ਉਹ ਤੋਂ ਕਲੈਰੀਫਿਕੇਸ਼ਨ ਲੈਣਾ ਚਾਹੁੰਦੇ। ਕਹਿੰਦੇ ਉੱਥੇ ਉਹ ਕਹਿ ਕੇ ਆਏ ਆ ਕਿ ਮੇਰਾ ਨਾ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀਗਾ ਜੀ।
ਮਨਦੀਪ, ਇਹ ਗੱਲ ਉਹਨਾਂ ਨੇ ਵੈਸੇ ਗਲਤ ਨਹੀਂ ਕਹੀ, ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਸਾਰੇ ਭਾਰਤੀਆਂ ਦਾ ਇਹ ਬਹੁਤ ਵੱਡਾ ਯੋਗਦਾਨ ਆ। ਉਸ ਵੇਲੇ ਉਹ ਵੀ ਤਾਂ ਭਾਰਤੀ ਸੀ, ਮੇਰਾ ਵੀ ਯੋਗਦਾਨ ਆ, ਤੁਹਾਡਾ ਵੀ ਯੋਗਦਾਨ ਆ, ਸਾਰੇ ਭਾਰਤ ਦਾ ਹੀ ਯੋਗਦਾਨ ਹੈ। ਜਿਸ ਵੇਲੇ ਸਾਰੇ ਭਾਰਤ ਦੀ ਗੱਲ ਕਰਦੇ ਹਾਂ, ਸਾਰੇ ਇੰਡੀਆ ਦੀ ਗੱਲ ਕਰਦੇ ਹਾਂ, ਤਾਂ ਮੋਦੀ ਕੋਈ ਵੱਖਰੇ ਥੋੜੋ ਆ, ਉਹਨਾਂ ਨੇ ਗਲਤ ਗੱਲ ਨਹੀਂ ਕੀ, ਉਹ ਠੀਕ ਹੀ ਹੈ।
ਆਹੋ ਉਧਰ ਜਗਤਾਰ ਜੋਹਰ ਭਾਜੀ ਕਹਿੰਦੇ ਨੇ ਕਿ ਚਿੜੀ ਅਮਰੀਕ ਦੀ ਬੋਲ ਰਹੀ ਹੈ ਜੀ, ਬਹੁਤ ਪਿਆਰੀ ਹੈ। ਹਾਂਜੀ ਚਿੜੀਆਂ ਇੱਧਰ ਬੋਲ ਰਹੀਆਂ ਜੀ ਪਿੱਛੇ ਸਾਡੇ ਪਾਰ। ਭਾਜੀ ਉਹ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਇਹ ਕਹਿੰਦੇ ਮੈਂ 20-22 ਸਾਲ ਦਾ ਸੀ ਜਦੋਂ ਮੈਂ ਸੱਤਿਆਗ੍ਰਹਿ ਦੇ ਵਿੱਚ ਸ਼ਾਮਿਲ ਸੀਗਾ ਇੱਧਰੋਂ। ਹਾਂਜੀ ਸੱਤਿਆਗ੍ਰਹਿ, ਹੁਣ ਉਹ ਪਤਾ ਨੀ ਸੱਤਿਆਗ੍ਰਹਿ ਕਾਹਦਾ ਸੀਗਾ, ਵੀ ਵਰਤ ਰੱਖਿਆ ਸੀ ਜਾਂ ਕੀ ਰੱਖਿਆ ਸੀਗਾ, ਵੀ ਕਹਿੰਦੇ ਮੈਂ 20-22 ਸਾਲ ਦੀ ਉਮਰ ਸੀਗੀ ਮੇਰੀ, ਕਹਿੰਦੇ ਜਦੋਂ ਮਤਲਬ ਮੈਂ ਉਹਦੇ ਵਿੱਚ ਸ਼ਾਮਿਲ ਸੀ, ਤੇ ਫਿਰ ਜਾਨੀ ਕਿ ਲੜਾਈ ਸ਼ੁਰੂ ਹੋਈ।
ਆਪਣੇ ਆਪ ਨਾਲ ਬੰਦਾ ਲੜਦਾ ਆ,
ਅੱਛਾ,
ਇਸ ਲਈ ਤੁਸੀਂ ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਆ, ਅੰਦਰੂਨੀ ਤੁਸੀਂ ਦੇਖਦੇ ਆ ਤੁਹਾਡੇ ਵਿੱਚ ਕੀ ਆ, ਤੁਸੀਂ ਪਰਮਾਤਮਾ ਦੇ ਨਾਲ ਇੱਕ ਮੁੱਖ ਕਿੱਦਾਂ ਹੋ ਸਕਦੇ ਆ, ਕਿੱਦਾਂ ਤੁਸੀਂ ਆਪਣੇ ਵਿੱਚ ਐਨਰਜੀ ਕ੍ਰੀਏਟ ਕਰ ਸਕਦੇ ਆ, ਉਹਨੂੰ ਵੀ ਸੱਤਿਆਗ੍ਰਹਿ ਕਿਹਾ ਜਾ ਸਕਦਾ। ਹੋਰ ਹੋ ਸਕਦਾ ਉਸ ਟਰਮ ਵਿੱਚ ਬੋਲਦੇ ਹੋਣ ਜਦੋਂ ਜੰਗਲਾਂ ਨੂੰ ਗਏ ਸੀਗੇ,
ਜਿੱਦਾਂ ਜਿੱਦਾਂ ਰਜਾਈ ਵਾਰੀਅਰ ਹੁੰਦੇ ਆ ਰਜਾਈ ਚ ਬੈਠ ਕੇ ਜਿੱਦਾਂ।
ਲੜਾਈ ਕਰਨ ਆਹੋ ਭਾਜੀ
ਵੈਸੇ ਜਿਹੜੀ ਪ੍ਰਾਈਮ ਮਿਨਿਸਟਰਸ਼ਿਪ ਜਿਹੜੀ ਕੁਆਲਿਟੀ ਆ ਪ੍ਰਾਈਮ ਮਿਨਿਸਟਰਸ਼ਿਪ ਦੀ ਨਾ ਉਹਦੀ ਕਾਫੀ ਐਪਰੀਸੀਏਸ਼ਨ ਵੈਸੇ ਦੂਜੇ ਦੇਸ਼ਾਂ ਵਿੱਚ ਹੁੰਦੀ ਹੈ ਅਮਰੀਕਾ ਵੀ ਕਾਫੀ ਐਪਰੀਸੀਏਸ਼ਨ ਕਰਦਾ ਜੇ ਅਮਰੀਕਾ ਐਪਰੀਸੀਏਸ਼ਨ ਕਿਸੇ ਦੀ ਕਰ ਦੇਵੇ ਤਾਂ ਉਹਦਾ ਮਤਲਬ ਸਾਰੀ ਦੁਨੀਆਂ ਹੀ ਕਰ ਦਿੰਦੀ ਕਿ ਸਰਪੰਚ ਦੇ ਕੋਲੋਂ ਜਿਹੜਾ ਵੀ ਫਰਮਾਨ ਜਾਰੀ ਹੁੰਦਾ ਉਹ ਫਿਰ ਠੀਕ ਹੀ ਹੁੰਦਾ
ਉਹਨੇ ਇੱਕ ਫੋਟੋ ਵੀ ਭੇਜ ਰਹੇ ਨੇ ਗੌਰਵ ਸ਼ਰਮਾ ਅਟਲ ਬਿਹਾਰੀ ਵਾਜਪਾਈ ਦੀ ਉਹ ਸੰਬੋਧਨ ਕਰ ਰਹੇ ਨੇ 1971 ਦੀ ਫੋਟੋ ਹੈ ਜਨਸੰਘ ਦੇ ਜਿਹੜੇ ਪ੍ਰੈਜੀਡੈਂਟ ਵਾਜਪਾਈ ਸਾਹਿਬ ਸੀ ਉਦੋਂ ਉਹਨਾਂ ਨੇ ਬਹੁਤ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਸੀ 1971 ਦੇ ਵਿੱਚ ਅਤੇ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਬੰਗਲਾਦੇਸ਼ ਨੂੰ ਇੰਡੀਅਨ ਗੌਰਮੈਂਟ ਵੱਲੋਂ ਛੇਤੀ ਤੋਂ ਛੇਤੀ ਫੌਰੀ ਮਾਨਤਾ ਦੇ ਦੇਣੀ ਚਾਹੀਦੀ ਹੈ ਅਤੇ ਹੁਣ ਦੇਖੋ ਫਿਰ ਗੌਰਵ ਸ਼ਰਮਾ ਕਹਿੰਦੇ ਭਾਅ ਜੀ ਮੋਦੀ ਸਾਹਿਬ ਸ਼ਾਇਦ ਇਸ ਰੈਲੀ ਦੇ ਵਿੱਚ ਕਿਤੇ ਹੁਣ ਬੈਠੇ ਭੀੜ ਦੇ ਵਿੱਚ ਜਾਂ ਪਿੱਛੇ ਚਾਹ ਪਰਦਾਉਂਦੇ ਹੁਣ ਵੀ ਸੀਗੇ ਤਾਂ ਸਹੀ ਸ਼ਾਮਿਲ ਇਜ਼ ਟੈਕਨੀਕਲੀ ਰਾਈਟ
ਮੈਨੂੰ ਬਿਲਕੁਲ ਅਮਨਦੀਪ ਉਹ ਸਾਰੀਆਂ ਗੱਲਾਂ ਯਾਦ ਆ ਜਿਹੜੀ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਹੋਈਆਂ ਆ ਕਿਉਂਕਿ ਉਸ ਵੇਲੇ ਅਸੀਂ ਜਰਨਲਿਸਟ ਹੁੰਦੇ ਸੀਗੇ ਬੰਗਲਾਦੇਸ਼ ਦੇ ਬਾਰੇ ਜਿੰਨੀਆਂ ਵੀ ਖਬਰਾਂ ਇਕੱਠੀਆਂ ਕਰਕੇ ਨਾ ਸਾਡੇ ਪਿੰਡ ਦੇ ਵਿੱਚ ਲੱਗਦਾ ਹੁੰਦਾ ਸੀ ਥੜੇ ਤੇ ਬਹਿੰਦੇ ਹੁੰਦੇ ਸੀ ਜਿਹਨੂੰ ਕੀ ਕਹਿੰਦੇ ਆ
ਖੁੰਡ ਚਰਚਾ
ਖਬਰਾਂ ਪੜ੍ਹਦੇ ਹੁੰਦੇ ਸੀ ਜਿੱਦਾਂ ਨਾ ਸਿਆਣੇ ਬੰਦੇ ਹੁੰਦੇ ਸੀ ਜਿਹੜੇ ਉਦੋਂ ਸਿਆਣੇ ਬੰਦੇ ਹੁੰਦੇ ਸੀ
ਤੇ
ਉਹ ਫਿਰ ਸਾਨੂੰ ਕਹਿਣਾ ਸੀ ਖਬਰਾਂ ਸੁਣਾਓ ਬੰਗਲਾਦੇਸ਼ ਦੀਆਂ ਸੁਣਾਓ ਖਾਸ ਖਬਰਾਂ ਕੀ ਆ ਬੰਗਲਾਦੇਸ਼ ਦੇ ਵਿੱਚ ਕਿੱਦਾਂ ਕੀ ਹੋ ਰਿਹਾ ਸਾਰੀਆਂ ਉਹ ਸਾਰੀਆਂ ਕਹਾਣੀਆਂ ਉਸ ਵੇਲੇ ਅਸੀਂ ਉਹਨਾਂ ਨੂੰ ਸੁਣਾਉਂਦੇ ਹੁੰਦੇ ਸੀ ਬੰਗਲਾਦੇਸ਼ ਦੀਆਂ ਤੇ ਬੰਗਲਾਦੇਸ਼ ਦੀ ਆਜ਼ਾਦੀ ਦੇ ਥੋੜਾ ਸਿੱਧਾ ਜਿਹਾ ਸਾਡਾ ਵੀ ਥੋੜਾ ਜਿਹਾ ਹੱਥ ਹੈਗਾ
ਤੁਹਾਡਾ ਵੀ ਪੂਰਾ ਯੋਗਦਾਨ
ਪੂਰਾ ਆਇਆ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਕਿਤਾਬਾਂ ਢਾਕਾ ਸਾਰੇ ਸਟੇਟਾਂ ਉਦੋਂ ਪਤਾ ਹੁੰਦਾ ਸੀ ਕੀ ਉੱਥੇ ਹੋ ਰਿਹਾ ਆ
ਤੇ ਚਲੋ ਬਹੁਤ ਵਧੀਆ ਗੱਲ ਹੈ ਭਾਜੀ ਮੈਨੂੰ ਤਾਂ ਬੜੀ ਖੁਸ਼ੀ ਹੋਈ ਵੀ ਤੁਹਾਡਾ ਵੀ ਬਹੁਤ ਵੱਡਾ ਹੱਥ ਹੈ ਤੇ ਮੋਦੀ ਸਾਹਿਬ ਦਾ ਵੀ ਬਹੁਤ ਵੱਡਾ ਹੱਥ ਰਿਹਾ ਹੈ ਤੇ ਵੈਸੇ ਮੇਰਾ ਤਾਂ ਜਨਮ 1973 ਦਾ ਮੇਰਾ ਕੋਈ ਰੋਲ ਨਹੀਂ ਸੀ ਜੀ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਤੇ ਹੋ ਸਕਦਾ ਮੈਂ ਪਿਛਲੇ ਜਨਮ ਦੇ ਵਿੱਚ ਬੰਗਲਾਦੇਸ਼ ਚ ਜ਼ਰੂਰ ਹੋਵਾਂ ਕੋਈ ਜਨਰਲ ਜਿਹਨੂੰ ਤੁਸੀਂ ਮਰਵਾਇਆ ਹੋਵੇ ਮੈਂ ਉੱਧਰੋਂ ਨਾ ਹੋਵਾਂ ਕਿਤੇ ਇਹ ਮੈਨੂੰ ਸ਼ੱਕ ਜਿਹੀ ਪਈ ਜਾਂਦੀ
ਨਹੀਂ ਮੈਂ ਓਨਲੀ ਪਿਛਲੇ ਵੀਕ ਦੀ ਕਹਾਣੀ ਸੁਣਾਉਣਾ ਅਸੀਂ ਸੈਰ ਕਰਨ ਜਾਂਦੇ ਹੁੰਦੇ ਆ ਪਰਲੇ ਪਾਸੇ ਉਹ ਸਾਡੇ ਨਾਲ ਇੱਕ ਸਬਰਬ ਹੈ ਡੈਨਮ ਕੋਟ ਉੱਤਰ ਤੇ ਏਦਾਂ ਜਿੱਦਾਂ ਉਹ ਬੰਦਾ ਮਿਲਦਾ ਹੁੰਦਾ ਨਾ ਟੈਲੀਫੋਨ ਵਾਲਾ ਤੇ ਉਹ ਟੈਲੀਫੋਨ ਵਾਲਾ ਬੰਦਾ ਤਾਂ ਨਹੀਂ ਸੀ ਉਹ ਬੰਦੇ ਹਸਬੈਂਡ ਵਾਈਫ ਹੀ ਆਉਂਦੇ ਸੀ ਮੈਂ ਕਿਹਾ ਨਾ ਗੈਸ ਕਰਕੇ ਦੇ ਦਵੇ ਕਿਹੜੇ ਕੰਟਰੀ ਦੇ ਆ ਮੈਂ ਕਿਹਾ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਕਿਹੜੇ ਕੰਟਰੀ ਤੋਂ ਆ ਉਹ ਕਿਹਾ ਮੈਨੂੰ ਲੱਗਦਾ ਸੀ ਤੇ ਬੰਗਲਾਦੇਸ਼ ਤੋਂ ਆ ਉਹ ਕਹਿੰਦੇ ਅਸੀਂ ਬੰਗਲਾਦੇਸ਼ ਤੋਂ ਹੀ ਆ
ਕਿਆ ਬਾਤ ਹੈ
ਮੈਂ ਉਹਨਾਂ ਦੀ ਚਾਲ ਟਾਲ ਜ਼ਬਾਨ ਤੋਂ ਪਛਾਣ ਲਿਆ ਵੀ ਇਹ ਬੰਗਲਾਦੇਸ਼ੀ ਆ ਜਿੱਦਾਂ ਇਹ ਕਰਦੇ ਆ ਨਾ ਤੇ
ਦੇਖੋ ਪਿਆਰੇ ਉਹ ਮੈਂ ਤੁਹਾਨੂੰ ਦੱਸਦਾ ਜਿੱਥੇ ਭਾਜੀ ਸੈਰ ਕਰਨ ਜਾਂਦੇ ਨਾ ਮੈਨੂੰ ਵੀ ਭਾਜੀ ਉੱਥੇ ਸੈਰ ਕਰਾਉਣ ਲੈ ਕੇ ਗਏ ਬਾਕੀ ਬਹੁਤ ਰਮਣੀਕ ਜਗ੍ਹਾ ਆ ਉਹ ਆਪਾਂ ਕਿਤੇ ਵੀਡੀਓ ਬਣਾਵਾਂਗੇ ਉਹਦਾ ਉਹ ਨਾ ਜਿਹੜਾ ਬਹੁਤ ਖੂਬਸੂਰਤ ਥਾਂ ਆ ਬਾਕੀ ਜਿੱਦਾਂ ਭਾਜੀ ਦੱਸਦੇ ਆ ਇੱਦਾਂ ਬੈਂਚ ਲੱਗੇ ਹੋਏ ਨੇ ਥਾਂ ਥਾਂ ਦੇ ਉੱਤੇ ਲੋਕ ਕੋਈ ਐਕਸਰਸਾਈਜ਼ ਕਰ ਰਿਹਾ ਕੋਈ ਗੱਲਾਂ ਬਾਤਾਂ ਕਰ ਰਿਹਾ ਕੋਈ ਕੁੱਤਾ ਲੈ ਕੇ ਜਾ ਰਿਹਾ ਹਨਾ ਤੇ ਉਹ ਫਿਰ ਉਹਨਾਂ ਦੇ ਜਿਹੜੇ ਤੁਸੀਂ ਜਦ ਜਾਂਦੇ ਆ ਉਹ ਦੇਖਦੇ ਹੋ ਕੀ ਕਰਦੇ ਆ ਬਾਕੀ ਭਾਜੀ ਦੀਆਂ ਗੱਲਾਂ ਸਹੀ ਆਪਣੇ ਕੋਲੋਂ ਨਹੀਂ ਬਣਾ ਰਹੇ ਭਾਜੀ ਜਾਂਦੇ ਜਾਂਦੇ ਨਾ ਇੱਕ ਮੈਸੇਜ ਪੜ੍ਹਨਾ ਰਮਨਦੀਪ ਅਟਵਾਲ ਹੋਣੀ ਰਿਵਰਲੈਂਡ ਤੋਂ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਬਿਊਟੀਫੁਲ ਪ੍ਰੋਗਰਾਮ ਜੀ ਬਹੁਤ ਬਹੁਤ ਸ਼ੁਕਰਾਨਾ ਤੇ ਸੱਜਣ ਮਿੱਤਰੋ ਪਿਆਰਿਓ ਸਮਾਂ ਹੋ ਰਿਹਾ ਤੇ ਅਮਰੀਕ ਭਾਜੀ ਆਪਾਂ ਲਈ ਇਜਾਜ਼ਤ ਤੇ ਤੁਹਾਡੀ ਅੱਜ ਦੀ ਅੱਜ ਛੁੱਟੀ ਰਹੀ ਹੈ ਪਰ ਆਪਾਂ ਫਿਰ ਗੱਲਾਂ ਅਗਲੇ ਹਫ਼ਤੇ ਕੱਢਾਂਗੇ ਪੂਰੀਆਂ ਤੇ ਆਪਾਂ ਤਾਂ ਅਗਲੇ ਹਫ਼ਤੇ ਤਾਂ ਪਰਥ ਜਾ ਰਹੇ ਹਾਂ ਅਗਲੇ ਹਫ਼ਤੇ ਪਰਥ ਤੋਂ ਕਰਾਂਗੇ ਗੱਲਾਂ ਸ਼ੁਕਰਾਨਾ ਬਹੁਤ ਬਹੁਤ ਤੇ ਚਲੋ ਜੀ ਇਹ ਤਾਂ ਸੀਗੀਆਂ ਸਾਡੀਆਂ ਗੱਲਾਂ ਬਾਤਾਂ ਅੱਜ ਦੀਆਂ ਪ੍ਰੋਗਰਾਮ ਦੇ ਵਿੱਚ ਤੇ ਮਾਫੀ ਚਾਹੁੰਦੇ ਅਗਰ ਕੋਈ ਗੱਲ ਕਈ ਵਾਰੀ ਵੱਧ ਘੱਟ ਕਹਿ ਹੋ ਜਾਂਦੀ ਆ ਤੇ ਤੁਹਾਨੂੰ ਪਤਾ ਹੀ ਆ ਅਸੀਂ ਨੈਚੁਰਲੀ ਪ੍ਰੋਗਰਾਮ ਕਰਦੇ ਹਾਂ ਲਾਈਵ ਹੀ ਕਰਦੇ ਹਾਂ ਤੇ ਰਵਿੰਦਰ ਧਨੀ ਕਹਿ ਰਹੇ ਨੇ ਉੱਡਦੀ ਖਬਰ ਮੁੰਡੇ ਨੇ ਆਪਣੀ ਸਾਲੀ ਨੂੰ ਕੈਨੇਡਾ ਸੱਦਣ ਲਈ ਪਿਓ ਨਾਲ ਵਿਆਹ ਕਰਵਾਇਆ ਐਂ ਪਿਓ ਮੁੱਕਰਿਆ ਪੱਕੀ ਰੱਖ ਲਿਆ ਕਿਆ ਬਾਤ ਹੈ ਬਹੁਤ ਕੁਛ ਕਰਦੇ ਨੇ ਲੋਕ ਬਚਿੱਤਰ ਮੌੜ ਵੀ ਆ ਗਏ ਨੇ ਪ੍ਰੋਗਰਾਮ 'ਚ ਕੀ ਹਾਲ ਚਾਲ ਹੈ ਪਿਆਰਿਓ ਜੀ ਆਇਆਂ ਨੂੰ ਵੈਰੀ ਗੁੱਡ ਮੋਰਨਿੰਗ ਬੜੀ ਦੇਰ ਬਾਅਦ ਪ੍ਰੋਗਰਾਮ 'ਚ ਲਾਈਵ ਮੈਸੇਜ ਕੀਤਾ ਸ਼ੁਕਰਾਨਾ ਤੁਹਾਡਾ ਜੌਲ ਸਾਹਿਬ ਜਗਤਾਰ ਜੌਲ ਜੀ ਤੁਹਾਨੂੰ ਵੀ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਅਤੇ ਬਾਹਰ ਚਿੜੀਆਂ ਬੋਲ ਰਹੀਆਂ ਤੁਸੀਂ ਸੁਣ ਰਹੇ ਹੋ
ਤੇ ਆਨੰਦ ਲੈ ਰਹੇ ਨੇ ਪੰਛੀ ਆਸ ਪਾਸ। ਅੱਜ ਸਵੇਰੇ ਗਾਈਆਂ ਵੀ ਬਹੁਤ ਆਰੰਭ ਰਹੀਆਂ ਸੀ, ਪਤਾ ਨਹੀਂ ਕੀ ਗੱਲ ਹੈ, ਉਹਨਾਂ ਨੂੰ ਵੀ ਕਿਤੇ ਸੁੱਕਾ ਅੱਜ ਮਾਹੌਲ ਮਿਲਿਆ ਹੋਣਾ। ਅਤੇ ਮੈਂ ਲੈਂਦਾ ਜੀ ਇਜਾਜ਼ਤ ਅਤੇ ਪ੍ਰੋਗਰਾਮ ਦੀ ਕਰਦੇ ਹਾਂ ਸਮਾਪਤੀ, ਅਤੇ ਜਾਂਦੇ ਜਾਂਦੇ ਤੁਹਾਨੂੰ ਹੁਣ ਮੈਂ ਦੱਸਦਾ ਕਿ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਬੜੀ ਛੇਤੀ ਪਾ ਦਿੱਤਾ ਜਾਊਗਾ, ਤੁਸੀਂ ਸੁਣ ਸਕਦੇ ਹੋ। ਅਤੇ ਇਸ ਪ੍ਰੋਗਰਾਮ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ। ਆਪਣਾ ਰੱਖਿਓ ਖਿਆਲ, ਕੱਲ੍ਹ ਨੂੰ ਫਿਰ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ। ਰੱਬ ਰਾਖਾ ਜੀ।